ਜਦੋਂ ਮੈਂ ਮੈਂਸ਼ਨ ਕਰ ਰਿਹਾ ਸੀਗਾ ਕਿ ਜਿਸ ਤਰ੍ਹਾਂ ਬਹੁਤ ਸਾਰੇ ਐਸੇ ਪ੍ਰੋਫੈਸ਼ਨਸ ਹੁੰਦੇ ਨੇ, ਪੈਰਾਮੈਡਿਕਸ ਨੇ, ਪੁਲਿਸ ਅਫਸਰ ਨੇ, ਫਾਇਰ ਵਾਲੇ ਨੇ, ਉਹ ਸਾਰੇ ਫਸਟ ਰਿਸਪੋਂਡਰ ਜਿਹੜੇ ਵੀ ਨੇ, ਸਾਨੂੰ ਸਾਰਿਆਂ ਨੂੰ ਔਰ ਬਹੁਤ ਸਾਰੇ ਲੋਕਾਂ ਨੂੰ 24 ਘੰਟੇ 7 ਦਿਨ ਸਾਡਾ ਜਦੋਂ ਕੰਮ ਚੱਲਦੇ ਨੇ ਤਾਂ ਨੋ ਡਾਊਟ ਅਸੀਂ ਵੀ ਸ਼ਿਫਟਾਂ 'ਚ ਕੰਮ ਕਰਦੇ ਹਾਂ, ਕਦੇ ਅੱਜ ਹੀ ਅਸੀਂ ਲੌਂਗ ਵੀਕਐਂਡ 'ਚ ਕੁਛ ਲੋਕ ਕਰ ਰਹੇ ਹਾਂ, ਜਿਸ ਤਰ੍ਹਾਂ ਅੱਜ ਕੁਛ ਲੋਕਾਂ ਦਾ ਔਫ ਹੈਗਾ ਸਾਡੇ ਵਾਈ ਮੀਡੀਆ 'ਚ ਔਰ ਕੁਛ ਲੋਕ ਅਸੀਂ ਕੰਮ ਕਰ ਰਹੇ ਹਾਂ, ਉਹ ਕੱਲ੍ਹ ਕੰਮ ਕਰਨਗੇ ਫਿਰ ਸ਼ਾਇਦ ਅਸੀਂ ਹੋ ਸਕਦਾ ਕੱਲ੍ਹ ਔਫ ਲੈ ਲਈਏ ਥੋੜ੍ਹਾ ਜਿਹਾ। ਸੋ ਸਾਡੇ ਮੈਨੂੰ ਮੈਸੇਜ ਆਇਆ ਸਾਡੇ ਇਮਰਾਨ ਸਾਹਿਬ ਦਾ, ਉਹ ਕਹਿੰਦੇ ਜੀ ਜਿਨ੍ਹਾਂ ਨੇ ਅੱਜ ਵਾਈ ਮੀਡੀਆ 'ਚ ਔਫ ਲਿਆ ਤੁਸੀਂ ਉਹਨਾਂ ਨੂੰ ਨਾ ਭੁੱਲ ਜਾਣਾ। ਸਰ ਬਿਲਕੁਲ ਨਹੀਂ ਇਮਰਾਨ ਸਾਹਿਬ, ਮੈਂ ਇਹ ਜ਼ਰੂਰ ਜ਼ਿਕਰ ਕਰਨਾ ਚਾਹੁੰਦਾ ਕਿ ਇਹਨਾਂ ਦਾ ਔਫ ਸੀਗਾ, ਇਹਨਾਂ ਨੂੰ ਔਫ ਦਿੱਤਾ ਹੋਇਆ ਸੀ ਅਸੀਂ ਸੈਟਰਡੇ ਨੂੰ, ਔਰ ਸੈਟਰਡੇ ਔਫ ਸੀਗਾ, ਸ਼ਾਮ ਨੂੰ ਮੈਨੂੰ ਉਹਨਾਂ ਦਾ ਮੈਸੇਜ ਆ ਗਿਆ ਆਪੇ ਇਮਰਾਨ ਸਾਹਿਬ ਦਾ, ਉਹ ਕਹਿੰਦੇ ਜੀ ਕਿ ਜਿਹੜੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਸਾਡੀ ਇੱਕ ਰਿਵਾਇਤ ਹੈ ਕਿ ਅਸੀਂ ਕਈ ਵਾਰ ਜਦੋਂ ਟੀ ਵੀ ਪ੍ਰੋਗਰਾਮ ਕਰਦੇ ਹਾਂ ਤਾਂ ਉਹ ਤੋਂ ਬਾਅਦ ਅਸੀਂ ਡਿਨਰ ਸਰਵ ਕਰਦੇ ਹਾਂ, ਅਤੇ ਇਮਰਾਨ ਸਾਹਿਬ ਦਾ ਮੈਸੇਜ ਆਇਆ ਵੀ ਮੈਂ ਆਉਣਾ ਜਾਣਾ ਹੈਗਾ ਵੀ ਖੁਦ ਕੰਮ ਦੇ ਉੱਤੇ, ਔਰ ਮੈਂ ਉਹਨਾਂ ਲਈ ਡਿਨਰ ਵੀ ਸਾਰਿਆਂ ਲਈ ਮੈਂ ਲੈ ਕੇ ਆਉਣਾ। ਸੋ ਮੈਂ ਬਲਕਿ ਉਹਨਾਂ ਨੂੰ ਮਜ਼ਾਕ 'ਚ ਕਹਿ ਰਿਹਾ ਸੀ, ਮੈਂ ਕਿਹਾ ਦੇਖ ਲਓ ਇਹਨਾਂ ਨੂੰ 3 ਦਿਨ ਦੀ ਛੁੱਟੀ ਦਿੱਤੀ ਗਈ ਹੈ ਕਿ ਜਾਓ ਤੁਸੀਂ 3 ਦਿਨ ਆਰਾਮ ਦੇ ਨਾਲ ਰਿਲੈਕਸ ਕਰੋ, ਪਰ ਇਹਨਾਂ ਦਾ ਮਨ ਨਹੀਂ ਲੱਗਿਆ, ਇਹ ਫਿਰ ਵੀ ਦੇਖ ਲਓ ਵਲੰਟੀਅਰ ਕਰਨ ਆ ਗਏ ਨੇ ਆਪਣੇ ਆਪ। ਸੋ ਜਦੋਂ ਸਾਡੇ ਪਰਿਵਾਰ ਦੇ ਮੈਂਬਰ ਵਾਈ ਮੀਡੀਆ ਦੇ ਇੰਨੇ ਸਪੋਰਟਿਵ ਹੋਣ, ਇੰਨੇ ਜ਼ਿਆਦਾ ਮਿਹਨਤ ਵਾਲੇ ਹੋਣ ਕਿ ਉਹਨਾਂ ਨੂੰ ਛੁੱਟੀ ਵਾਲੇ ਦਿਨ ਵੀ ਉਹ ਕਈ ਵਾਰ ਆਪ ਹੀ ਵਲੰਟੀਅਰ ਕਰਕੇ ਆ ਜਾਂਦੇ ਆ, ਸੋ ਮੈਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਸਾਰੀ ਸਾਡੀ ਟੀਮ ਦਾ, ਔਰ ਸਾਰੇ ਜਿਹੜੇ ਜਿੰਨੇ ਵੀ ਸਾਡੇ ਵਾਈ ਮੀਡੀਆ ਦੇ ਪਰਿਵਾਰ ਦੇ ਮੈਂਬਰਸ ਨੇ, ਦੇ ਆਲ ਵਰਕ ਵੈਰੀ ਵੈਰੀ ਹਾਰਡ, ਪਰਮਾਤਮਾ ਇਸੇ ਤਰ੍ਹਾਂ ਉਹਨਾਂ ਨੂੰ ਹਮੇਸ਼ਾ ਹੀ ਚੜ੍ਹਦੀ ਕਲਾ 'ਚ ਰੱਖੇ। ਔਰ ਜਿਸ ਤਰ੍ਹਾਂ ਤੁਸੀਂ ਸੁਵੀਨਾ ਜੀ ਪਹਿਲਾਂ ਵੀ ਤੁਸੀਂ ਗੱਲ ਕਰ ਰਹੇ ਸੀਗੇ ਕਿ ਇਹ ਹੁਣ ਮੇਰਾ ਸਾਡਾ ਜਿਹੜਾ ਪਿਛਲੇ 4-5 ਸਾਲ ਤੋਂ ਇਹ ਕੋਸ਼ਿਸ਼ ਹੈ ਕਿ ਮੈਂ ਤਾਂ ਦੇਖੋ ਇਹਦਾ ਇੱਕ ਛੋਟਾ ਜਿਹਾ ਹਿੱਸਾ ਆ, ਜੇ ਤੁਸੀਂ ਕ੍ਰਿਕਟ ਟੀਮ ਦੇ ਲਿਹਾਜ਼ ਨਾਲ ਅਸੀਂ ਗੱਲ ਕਰੀਏ, ਕਪਿਲ ਦੇਵ ਆਇਆ ਔਰ ਠੀਕ ਆ ਉਹ ਅੱਜ ਉਹ ਆਪਣਾ ਹੋਰ ਕੰਮ ਕਰ ਰਿਹਾ ਪਰ ਉਹ ਕ੍ਰਿਕਟ ਟੀਮ ਦਾ ਹਿੱਸਾ ਨਹੀਂ ਹੈ, ਪਰ ਇੰਡੀਅਨ ਕ੍ਰਿਕਟ ਟੀਮ ਅੱਜ ਇੱਕ ਵਧੀਆ ਮੁਕਾਮ ਤੇ ਪਹੁੰਚ ਗਈ ਹੈ। ਉਹਨੂੰ ਹੋਰ ਅੱਗੇ ਵਧਾਉਣ ਦੇ ਵਿੱਚ ਤੇਂਦੁਲਕਰ ਸਾਹਿਬ ਨੇ ਰੋਲ ਅਦਾ ਕੀਤਾ, ਗਵਾਸਕਰ ਸਾਹਿਬ ਨੇ ਉਸ ਸਮੇਂ ਰੋਲ ਅਦਾ ਕੀਤਾ, ਸੌਰਵ ਗਾਂਗੁਲੀ ਆਇਆ ਉਹਨੇ ਟੀਮ ਨੂੰ ਇੱਕ ਵੱਖਰੇ ਮੋੜ ਦੇ ਦਿੱਤਾ ਸੌਰਵ ਗਾਂਗੁਲੀ ਨੇ, ਔਰ ਅੱਜ ਬਤੌਰ ਉਹ ਪ੍ਰੈਜ਼ੀਡੈਂਟ ਕੰਮ ਕਰ ਰਹੇ ਨੇ, ਲੇਕਿਨ ਟੀਮ ਆਪਣੀ ਇੱਕ ਦਿਸ਼ਾ ਲੈ ਚੁੱਕੀ। ਧੋਨੀ ਸਾਹਿਬ ਨੇ ਹੋਰ ਉਚਾਈਆਂ 'ਤੇ ਉਹਨੂੰ ਲੈ ਗਏ, ਵਰਲਡ ਕੱਪ ਵੀ ਜਿੱਤਿਆ ਧੋਨੀ ਸਾਹਿਬ ਦੇ ਹੇਠ, ਚੈਂਪੀਅਨਸ ਟਰੋਫੀ ਜਿੱਤੀ, ਟੈਸਟ ਟੀਮ ਦੇ ਵਿੱਚ ਨੰਬਰ 1 ਹੋ ਗਏ, 2020 ਵਰਲਡ ਕੱਪ ਜਿੱਤਿਆ ਧੋਨੀ ਸਾਹਿਬ ਦੇ ਅੰਡਰ। ਸੋ ਟੀਮ ਇੱਕ ਵੱਖਰੀ ਮੁਕਾਮ ਵੱਲ ਜਿਹੜੀ ਹੈ ਉਹ ਚਲੀ ਗਈ। ਸੋ ਮੈਂ ਸਮਝਦਾ ਕਿ ਮੇਰਾ ਵੀ ਰੋਲ ਇਸ ਵਾਈ ਮੀਡੀਆ ਦੇ ਵਿੱਚ ਇਹੀ ਹੋਏਗਾ ਕਿ ਇਹਨੂੰ ਇੰਨਾ ਕੁ ਜ਼ਿਆਦਾ ਅਸੀਂ ਇੰਪਾਵਰ ਕਰ ਦਈਏ, ਕਿਉਂਕਿ ਅਸੀਂ ਉਹ ਦੌਰ ਬਿਲਕੁਲ ਦੇਖਿਆ, ਔਰ ਅੱਜ ਵੀ ਚੈਲੰਜਸ ਸਾਡੇ ਸਾਹਮਣੇ ਬਹੁਤ ਨੇ, ਅਸੀਂ ਉਹ ਦੌਰ ਬਿਲਕੁਲ ਦੇਖਿਆ ਕਿ ਜਦੋਂ ਇੱਕ ਸਿਰਫ ਪੈਸ਼ਨ ਹੀ ਸੀਗਾ, ਪੈਸੇ ਵੀ ਬਹੁਤੇ ਨਹੀਂ ਸੀਗੇ, ਅਤੇ ਸਾਨੂੰ ਸਪੋਂਸਰ ਵੱਲੋਂ ਵੀ ਥੋੜ੍ਹੀ ਥੋੜ੍ਹੀ ਸਪੋਰਟ ਹਜੇ ਮਿਲ ਰਹੀ ਸੀਗੀ, ਲੇਕਿਨ ਜਦੋਂ ਅਸੀਂ ਕੋਈ ਖਬਰ ਕਵਰ ਕਰਨੀ ਕੁਛ ਕਰਨੀ ਤਾਂ ਸਾਨੂੰ ਬੜੇ ਸਾਰੇ ਚੈਲੰਜਸ ਆ ਜਾਂਦੇ ਸੀਗੇ। ਸੋ ਅੱਜ ਥੋੜ੍ਹਾ ਜਿਹਾ ਅਸੀਂ ਇਹਨੂੰ ਸਟਰੈਂਥਨ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਔਰ ਉਹਦੇ ਵਿੱਚ ਵੱਖ ਵੱਖ ਪ੍ਰੋਫੈਸ਼ਨਲਸ ਨੂੰ ਲੈ ਕੇ ਆ ਰਹੇ ਹਾਂ ਤਾਂ ਕਿ 24 ਘੰਟੇ 7 ਦਿਨ ਤੁਹਾਨੂੰ ਇਹ ਲਗਾਤਾਰ ਜਿਹੜੀਆਂ ਰਿਪੋਰਟਸ ਨੇ ਉਹ ਮਿਲਦੀਆਂ ਰਹਿਣ। ਸੋ ਇਹਦੇ ਲਈ ਅਸੀਂ ਫਿਰ ਕਮਿਊਨਿਟੀ ਨੂੰ ਰਿਕੁਐਸਟ ਕਰਾਂਗੇ ਕਿ ਤੁਹਾਡੀ ਸਪੋਰਟ ਸਾਨੂੰ ਇਸ ਤਰ੍ਹਾਂ ਹੀ ਮਿਲਦੀ ਰਹੇ। ਦੂਸਰੀ ਜਿਹੜੀ ਤੁਸੀਂ ਗੱਲ ਕੀਤੀ ਹੈ, ਮੈਂ ਪਹਿਲਾਂ ਉਹ ਲਾਈਟਰ ਨੋਟ ਵਾਲੀ ਗੱਲ ਫਿਨਿਸ਼ ਕਰਦੇ ਹਾਂ। ਜੇ ਸਾਹਿਬ ਦਾ ਵੀ ਮੈਸੇਜ ਆ ਗਿਆ, ਉਹਨਾਂ ਨੇ ਕਿਹਾ ਜੀ ਸਾਡੇ ਘਰ ਵੀ ਇਸੇ ਤਰ੍ਹਾਂ, ਬਹੁਤ ਸਾਰੇ ਘਰਾਂ ਦੇ ਵਿੱਚ ਬਿਲਕੁਲ ਉਹ ਕਹਿੰਦੇ ਜੀ ਕਿ ਚੈਨਲ ਵਾਇਜ਼ ਲਗਾਤਾਰ ਰਹਿੰਦਾ ਹੈ। ਸੋ ਮੈਂ ਰਮੇਸ਼ਇੰਦਰ ਚੌਹਾਨ ਸਾਹਿਬ ਇਹ ਨਹੀਂ ਕਹਾਂਗਾ ਕਿ ਤੁਸੀਂ ਭਾਬੀ ਜੀ ਨੂੰ ਕਹੋ ਕਿ ਕਿਸੇ ਦੀ ਸੌਤਨ ਨਹੀਂ ਹੈ, ਔਰ ਇਹ ਤਾਂ ਤੁਹਾਨੂੰ ਸਾਰਿਆਂ ਨੂੰ ਅਸੀਂ ਇਨਫੋਰਮੇਸ਼ਨ ਦਿੰਦੇ ਹਾਂ, ਜਾਣਕਾਰੀ ਦਿੰਦੇ ਹਾਂ। ਬਾਕੀ ਤੁਸੀਂ ਕਿਹਾ ਕਿ ਤੁਸੀਂ ਉਹਨਾਂ ਨੂੰ ਕਿਹਾ ਵੀ ਜਾਓ ਜਾ ਕੇ ਤੁਸੀਂ ਕ੍ਰਾਈਮ ਪੈਟਰੋਲ ਦੇਖ ਲਓ, ਉਹਨਾਂ ਦਾ ਉਹ ਫੇਵਰੇਟ ਹੈ, ਉਹ ਮੈਂ ਦੇਖਦਾ ਹਾਂ ਕਿ ਸਾਰੀਆਂ ਲੇਡੀਜ਼ ਦਾ ਇਹ ਫੇਵਰੇਟ ਹੈ। ਮੈਂ ਬਲਕਿ ਮੈਂ ਆਪਣੇ ਵਾਈਫ ਨੂੰ ਵੀ ਕਈ ਵਾਰ ਕਹਿੰਦਾ ਹੁੰਦਾ, ਮੈਂ ਕਹਿੰਦਾ ਤੁਸੀਂ ਇਹ ਕ੍ਰਾਈਮ ਪੈਟਰੋਲ ਬੜਾ ਤੁਸੀਂ ਪਸੰਦ ਕਰਦੇ ਹੋ, ਈਵਨ ਬੰਦਾ ਸ਼ਾਮ ਨੂੰ ਬੰਦਾ ਕੋਈ ਰਿਲੈਕਸਿੰਗ ਚੀਜ਼ ਦੇਖੇ ਅਤੇ ਸਵਾਏ ਮਰਡਰ ਦੇ ਹੋਤੇ ਦੇ ਵਿੱਚ ਕੁਛ ਨਿਕਲਦਾ ਨਹੀਂ ਹੈ, ਅਤੇ ਬੰਦਾ ਕੋਈ ਪੋਜ਼ਿਟਿਵ ਚੀਜ਼ ਦੇਖੇਗਾ ਉਦੋਂ ਤਾਂ ਬੰਦਾ ਰਿਲੈਕਸ ਹੁੰਦਾ। ਉਹ ਕਹਿੰਦੇ ਜੀ ਤੁਹਾਡੀਆਂ ਤੁਸੀਂ ਵੀ ਤਾਂ ਸ਼ਾਮ ਦੇ ਵੇਲੇ ਖਬਰਾਂ ਦੇਖਦੇ ਨੇ, ਇਹਦੇ ਨਾਲ ਬੰਦਾ ਕਿਹੜਾ ਰਿਲੈਕਸ ਹੁੰਦਾ, ਇਹ ਵੀ ਦੱਸੋ ਮੈਨੂੰ। ਸੋ ਇਹ ਸਰ ਮੈਂ ਕਹਿੰਦਾ ਮੈਨੂੰ ਤਾਂ ਖਬਰਾਂ ਸੁਣ ਕੇ ਬੜਾ ਵਧੀਆ ਲੱਗਦਾ। ਉਹ ਕਹਿੰਦੇ ਜੀ ਜੇ ਤੁਹਾਨੂੰ ਖਬਰਾਂ 'ਚ ਹੁੰਦਾ ਕੀ ਹੈ, ਸਵਾਏ ਮਾਰਕਟਾਈ ਦੇ ਖਬਰਾਂ 'ਚ ਵੀ ਕੁਛ ਨਹੀਂ ਹੁੰਦਾ, ਤਾਂ ਤੁਸੀਂ ਇਹ ਖਬਰਾਂ ਸੁਣ ਕੇ ਰਿਲੈਕਸ ਹੋਏ ਦੋ, ਮੈਂ ਅਸੀਂ ਇਹ ਕ੍ਰਾਈਮ ਪੈਟਰੋਲ ਤੁਹਾਨੂੰ ਦੇਖਣ 'ਚ ਬੜਾ ਵਧੀਆ ਲੱਗਦਾ। ਸੋ ਐਨੀਵੇਜ਼ ਇਹ ਲੇਡੀਜ਼ ਦਾ ਸੁਵੀਨਾ ਜੀ ਦਾ ਮੈਨੂੰ ਪਤਾ ਨਹੀਂ, ਸੁਵੀਨਾ ਜੀ ਤੁਸੀਂ ਦੇਖਦੇ ਹੋ ਕ੍ਰਾਈਮ ਪੈਟਰੋਲ ਕਿ ਨਹੀਂ?
ਮੈਨੂੰ ਥੋੜਾ ਜਿਹਾ ਡਰ ਲੱਗਦਾ ਇਹਨਾਂ ਚੀਜ਼ਾਂ ਤੋਂ।
ਅੱਛਾ ਡਰ ਲੱਗਦਾ ਵੈਸੇ? ਨਹੀਂ ਮੈਂ ਤਾਂ ਚਲੋ ਨਹੀਂ ਡਰ ਤਾਂ ਨਹੀਂ ਲੱਗਦਾ, ਪਰ ਦੇਖਣਾ ਚਾਹੀਦਾ। ਪਰ ਮੈਂ ਉਦਾਂ ਗੱਲ ਕਰਦਾ ਵੀ ਜਦੋਂ ਬੰਦੇ ਨੇ ਰਿਲੈਕਸ ਕਰਨਾ ਹੋਵੇ ਨਾ, ਤੇ ਮੈਂ ਇਹ ਸੋਚਦਾ ਇਹ ਇਹਦੇ 'ਚ ਕੀ ਰਿਲੈਕਸੇਸ਼ਨ ਹੈ, ਕਿਉਂਕਿ ਕ੍ਰਾਈਮ ਪੈਟਰੋਲ ਦੇ ਵਿੱਚ ਮੈਂ ਦੇਖਦਾ ਉਹ ਪਹਿਲੇ 5-10 ਮਿੰਟ 'ਚ ਉਹ 2-4 ਮੈਂ ਕਿਉਂਕਿ ਵਾਈਫ ਨਾਲ ਬੈਠੇ ਉੱਥੇ ਦੇਖ ਲੈਂਦੇ, ਫਿਰ ਉਹ 2-4-5-10 ਮਿੰਟ 'ਚ ਕਿਸੇ ਦਾ ਮਰਡਰ ਹੋ ਚੁੱਕਾ ਹੁੰਦਾ, ਫਿਰ ਉਹ ਸਾਰਾ ਟਾਈਮ ਲੱਭਦੇ ਰਹਿੰਦੇ ਉਹਨੂੰ ਮਰਡਰ ਵਾਲੇ ਨੂੰ, ਅਤੇ ਇਹੀ ਸਿਲਸਿਲਾ ਚੱਲ ਰਿਹਾ ਹੁੰਦਾ। ਮੈਨੂੰ ਹੁਣ ਇਹਦੇ 'ਚ ਰਿਲੈਕਸੇਸ਼ਨ ਨਹੀਂ ਸੀ, ਪਰ ਮਜ਼ੇਦਾਰ ਗੱਲ ਇਹ ਹੈ ਕਿ ਮੇਰੇ ਵਾਈਫ ਜਿੰਨੀ ਵੀ ਲੇਡੀਜ਼ ਕਿ ਸਾਡੇ ਚੈਨਲ ਵਾਏ ਤੁਸੀਂ ਜ਼ਰੂਰ ਦੇਖਿਆ ਕਰੋ, ਔਰ ਬਹੁਤ ਸਾਰੇ ਸਾਡੀਆਂ ਹੁਣ ਲੇਡੀਜ਼ ਵੀ ਈਵਨ ਸੈਕਿੰਡ ਜਨਰੇਸ਼ਨ ਦੇ ਜਿਹੜੇ ਬੱਚੇ ਨੇ ਉਹ ਵੀ ਦੇਖਦੇ ਨੇ, ਸੋ ਸਾਡੀ ਕੋਸ਼ਿਸ਼ ਇਹੀ ਹੈ ਕਿ ਤੁਹਾਨੂੰ ਅਸੀਂ ਲਗਾਤਾਰ ਚੈਨਲ ਵਾਏ ਦੇ ਜ਼ਰੀਏ ਅਪਡੇਟਡ ਰੱਖੀਏ। ਨਾਓ ਕਮਿੰਗ ਔਨ ਟੂ ਯੋਰ ਸੀਰੀਅਸ ਕੁਐਸਚਨ, ਬਿਲਕੁਲ ਸਰ, ਦੇਖੋ ਇਹ ਜਿਹੜੀ RCMP ਨੇ ਇਹਨਾਂ ਨੂੰ ਗ੍ਰਿਫਤਾਰ ਕੀਤਾ, ਜਿਹੜਾ ਸਵਾਲ ਤੁਸੀਂ ਪੁੱਛਿਆ ਕਿ ਆਖਿਰਕਾਰ ਇਹਨਾਂ ਦੀਆਂ ਤਸਵੀਰਾਂ ਕਿਉਂ ਨਹੀਂ ਦਿਖਾਈਆਂ ਜਾ ਰਹੀਆਂ, ਹੋਰ ਬੜੇ ਸਾਰੇ ਲੋਕਾਂ ਨੇ ਵੀ ਸਾਨੂੰ ਇਹ ਸਵਾਲ ਪੁੱਛਿਆ ਕਿ ਆਖਿਰਕਾਰ ਉਹਨਾਂ ਦੀਆਂ ਤਸਵੀਰਾਂ ਕਿਉਂ ਨਹੀਂ ਦਿਖਾਈਆਂ ਜਾ ਰਹੀਆਂ। 37 ਸਾਲ ਦਾ ਧਾਲੀਵਾਲ ਜੋਰਜ ਟਾਊਨ ਜਦੋਂ ਆਪਣੇ ਕੰਮ ਦੇ ਉੱਤੇ ਪਹੁੰਚੇ ਤੇ ਉੱਥੇ ਉਹਨਾਂ ਨੂੰ ਦਬੋਚ ਲਿਆ ਗਿਆ, ਉੱਥੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ, RCMP ਨੇ ਗ੍ਰਿਫਤਾਰ ਕੀਤਾ ਉੱਥੇ। ਜੋਰਜ ਟਾਊਨ ਜਦੋਂ ਕੰਮ ਕਰਨ ਗਿਆ ਗੁਰਿੰਦਰਪਾਲ ਧਾਲੀਵਾਲ, ਵੈਸੇ ਬ੍ਰੈਂਪਟਨ ਦਾ ਇਹ 37 ਸਾਲ ਦੀ ਉਮਰ ਹੈ, ਔਰ ਨਾਲ ਹੀ ਇੰਦਰਪ੍ਰੀਤ ਧਾਲੀਵਾਲ ਇਹਨਾਂ ਜਿਹੜੀ ਪਤਨੀ ਹੈ ਉਹਨਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ, 36 ਸਾਲ ਉਹਨਾਂ ਦੀ ਉਮਰ ਹੈ। ਤਸਵੀਰਾਂ ਦੀ ਮੰਗ ਕੀਤੀ ਜਾ ਰਹੀ ਹੈਗੀ ਹੈ ਕਿ ਜੀ ਤਸਵੀਰਾਂ ਇਹਨਾਂ ਦੀ ਕਿਉਂ ਨਹੀਂ, ਤੁਸੀਂ ਵੀ ਔਨ ਦੀ ਈਅਰ ਮੰਗ ਕੀਤੀ, ਆਫ ਦੀ ਈਅਰ ਵੀ ਇਹਦੇ ਬਾਰੇ ਗੱਲ ਜਿਹੜੀ ਹੈ ਚੱਲ ਰਹੀ ਹੈ, ਲੇਕਿਨ ਹੁਣ ਇਹ ਤੇ ਹੁਣ RCMP ਜਾਰੀ ਕਰੇਗੀ ਤਾਂ ਫਿਰ ਤਸਵੀਰਾਂ ਜਿਹੜੀਆਂ ਇਹਨਾਂ ਦੀਆਂ ਦਿਖਾਈਆਂ ਜਾ ਸਕਦੀਆਂ ਨੇ। ਬਾਕੀ ਅਸੀਂ ਅਪਡੇਟ ਤੁਹਾਨੂੰ ਦੇ ਰਹੇ ਹਾਂ। ਵੈਰੀ ਅਨਫੋਰਚੁਨੇਟ, $16.8 million ਹੈ ਜੀ ਟੋਟਲ, ਤੁਸੀਂ ਸੋਚੋ $16.8 million ਟੋਟਲ ਹੈ ਜਿਹੜਾ ਕਿ ਇੱਥੋਂ ਇੰਡੀਆ ਇਹ ਸਾਰਾ ਫਰੋਡ ਦੇ ਜ਼ਰੀਏ ਜਾ ਚੁੱਕਾ ਹੈਗਾ। ਜਿਹੜਾ ਇਹਦਾ ਇੱਕ ਉੱਥੇ ਮਾਸਟਰ ਮਾਈਂਡ ਸੀਗਾ, ਉਹ ਬੜਾ ਲੈਵਿਸ਼ ਲਾਈਫ ਸਟਾਈਲ ਤੇ ਉਹਦਾ ਹੈਗਾ ਹੀ ਹੈ, ਸਾਰਾ ਕੁਛ ਹੈ, ਜ਼ਮੀਨ ਸਾਰਾ ਕੁਛ ਤਾਂ ਉਹਦੇ ਕੋਲ, ਜੋ ਕੁਛ ਹੋਏਗਾ ਹੀ, ਉਹ ਇੱਕ ਪ੍ਰਾਈਵੇਟ ਜੈੱਟ ਵੀ ਖਰੀਦਣ ਲੱਗਾ ਸੀਗਾ। ਪੁਲਿਸ ਨੇ ਦੱਸਿਆ ਕਿ ਆਪਣਾ ਇੱਕ ਪ੍ਰਾਈਵੇਟ ਜੈੱਟ, ਕਿਉਂਕਿ ਪੈਸਾ ਇੰਨਾ ਆ ਰਿਹਾ ਔਰ ਇਹ ਰਿਸਕ ਬੜਾ ਲੋ ਹੈ, ਇਹਦੀ ਇਹਦੀ ਜਿਹੜੀ ਵੱਡੀ ਸਮੱਸਿਆ, ਸਰਕਾਰ ਨੂੰ ਇਹਦੇ 'ਤੇ ਕੁਛ ਨਾ ਕੁਛ ਕਰਨਾ ਚਾਹੀਦਾ। ਇਹਦੀ ਵੱਡੀ ਸਮੱਸਿਆ ਹੈ, ਰਿਸਕ ਬਹੁਤ ਲੋ ਹੈ ਅਤੇ ਮੁਨਾਫਾ ਬਹੁਤ ਬੜਾ ਹੈ ਇਹਦੇ ਵਿੱਚ, ਇਸ ਕਾਰਨ ਇਸ ਬਿਜ਼ਨਸ ਦੇ ਵਿੱਚ ਜਿਹੜੇ ਲੋਕ ਲੱਗੇ ਹੋਏ ਨੇ। ਹੁਣ ਆਪਣੇ ਬੰਦੇ ਦਾ ਤੁਹਾਨੂੰ ਪਤਾ, ਜਿੱਥੇ ਰਿਸਕ ਹਾਈ ਹੋਵੇ, ਜੇ ਪੈਸਾ ਹੋਵੇ ਜਾਂ ਕੁਛ ਹੋਵੇ, ਆਪਣੇ ਬੰਦੇ ਤਾਂ ਉੱਥੇ ਵੀ ਕੰਮ 'ਚ ਪੈ ਜਾਂਦੇ ਨੇ। ਆਹ ਹੁਣ ਬੜੀ ਅਨਫੋਰਚੁਨੇਟ ਹੈ, ਪਿਛਲੇ ਹਫ਼ਤੇ ਖਬਰ ਆਈ ਹੈ, ਤੁਹਾਨੂੰ ਪਤਾ 7 ਫਰਵਰੀ ਨੂੰ ਉੱਥੇ ਆਪਣੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇੱਕ ਸ਼ੂਟਿੰਗ ਦੀ ਵਾਰਦਾਤ ਹੋਈ। ਇੱਕ ਸ਼ਖਸ ਆਪਣਾ ਜਿਹੜਾ ਸੀਗਾ ਉਹ ਆਪਣੇ ਬੱਚਿਆਂ ਦੇ ਨਾਲ, ਦੋ ਉਹਦੇ ਛੋਟੇ ਛੋਟੇ ਬੱਚੇ, 10 ਸਾਲ ਤੋਂ ਛੋਟੇ ਉਹਨਾਂ ਦੀ ਉਮਰ, ਅਤੇ ਉਹ ਉੱਥੇ, ਮੈਂ ਵੈਂਕੂਵਰ ਦੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ, ਉਹ ਉੱਥੇ ਇੱਕ ਪੋਪੂਲਰ ਜਿਹੜਾ ਰੈਸਟੋਰੈਂਟ ਸੀਗਾ, ਕਿਉਂਕਿ ਦੋ ਨਾਲ ਉਹਦੇ ਛੋਟੇ ਬੱਚੇ ਸੀ ਉੱਥੇ ਨਾਲ, ਉਹਨਾਂ ਦੇ ਕਿਸੇ ਬੱਚਿਆਂ ਦਾ ਜਨਮਦਿਨ ਸੀਗਾ, ਤਾਂ ਉੱਥੇ ਉਹ ਸੀਗਾ। ਇਹ 7 ਫਰਵਰੀ ਦੀ ਗੱਲ ਮੈਂ ਤੁਹਾਨੂੰ ਦੱਸ ਰਿਹਾ, ਲੈਂਗਲੀ ਦੀ ਮੈਂ ਤੁਹਾਨੂੰ ਖਬਰ ਦੱਸ ਰਿਹਾ, ਬ੍ਰਿਟਿਸ਼ ਕੋਲੰਬੀਆ ਦੀ ਸ਼ਾਮ ਤਕਰੀਬਨ 9:30 ਵਜੇ ਉਹ 42 ਸਾਲ ਦਾ ਇਹ ਜਿਹੜਾ ਸ਼ਖਸ ਆਪਣਾ ਪੰਜਾਬੀ ਭਰਾ ਸੀਗਾ ਰਵਿੰਦਰ ਸਿੰਘ ਸੰਧੂ, ਸੋ ਰਵਿੰਦਰ ਸਿੰਘ ਸੰਧੂ ਸਾਹਿਬ ਆਪਣੇ 2-10 ਸਾਲ ਤੋਂ ਛੋਟੇ ਛੋਟੇ ਬੱਚੇ ਉਹਨਾਂ ਦੇ ਗੱਡੀ ਦੇ ਵਿੱਚ ਉਹ ਬੈਠੇ ਨੇ, ਅਤੇ ਪਹਿਲਾਂ ਹੀ ਜਦੋਂ ਆ ਕੇ ਬੈਠੇ ਨੇ ਅਤੇ ਉੱਥੇ ਗਨਮੈਨ ਜਿਹੜੇ ਸੀਗੇ ਉਹ ਤਿਆਰ ਸੀਗੇ, ਟਾਰਗੇਟਡ ਸ਼ੂਟਿੰਗ ਸੀਗੀ, ਉਹਨਾਂ ਨੇ ਆ ਕੇ ਗੋਲੀਆਂ ਵਰਾਤੀਆਂ ਇਹਨਾਂ 'ਤੇ, ਔਰ ਕਾਫੀ ਗੋਲੀਆਂ ਮਾਰੀਆਂ ਇਸ ਸ਼ਖਸ 'ਤੇ ਰਵਿੰਦਰ ਸਿੰਘ ਸੰਧੂ ਦੇ। ਬਾਅਦ ਦੇ ਵਿੱਚ ਇਹਨਾਂ ਦੀ ਹੋਸਪਿਟਲ ਦੇ ਵਿੱਚ, ਓਬਵੀਅਸਲੀ ਵਾਜ਼ ਇਨ ਵੈਰੀ ਬੈਡ ਸ਼ੇਪ ਬਾਏ ਦ ਟਾਈਮ ਦ ਫਸਟ ਰਿਸਪੋਂਡਰਸ ਰਿਸਪੋਂਡਡ, ਹੋਸਪਿਟਲ ਦੇ ਵਿੱਚ ਇਹਨਾਂ ਦੀ ਰਵਿੰਦਰ ਸਿੰਘ ਸੰਧੂ ਦੀ ਜਾਨ ਚਲੀ ਗਈ। ਸੋ ਬਾਅਦ ਦੇ ਵਿੱਚ ਪੁਲਿਸ ਨੇ ਸਾਨੂੰ ਜਾਣਕਾਰੀ ਦਿੱਤੀ, ਔਰ ਜਿਹੜੀ ਇਹਦੇ ਵਿੱਚ ਸ਼ੌਕਿੰਗ ਗੱਲਾਂ ਤੇ ਬਹੁਤ ਨੇ, ਇੱਕ ਨਹੀਂ ਬਹੁਤ ਨੇ, ਇੱਕ ਸ਼ੌਕਿੰਗ ਗੱਲ ਇਹ ਕਿ 42 ਸਾਲ ਦੇ ਰਵਿੰਦਰ ਸਿੰਘ ਸੰਧੂ ਸਾਹਿਬ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ। ਦੂਸਰੀ ਸ਼ੌਕਿੰਗ ਗੱਲ ਇਹ ਹੈ ਕਿ ਇਸ ਕਤਲ ਦੇ ਮਾਮਲੇ ਦੇ ਵਿੱਚ ਜਿਹੜੇ 2 ਛੋਟੇ-ਛੋਟੇ ਬੱਚੇ ਸੀਗੇ, ਪੁਲਿਸ ਨੇ ਦੱਸਿਆ, ਇੰਟਰਗ੍ਰੇਟਿਡ ਹੋਮੋਸਾਈਡ ਜਿਹੜੀ ਡਿਵੀਜ਼ਨ ਉਹਨੇ ਦੱਸਿਆ ਕਿ ਬੱਚਿਆਂ ਨੇ ਸਾਰਾ ਕੁਛ ਜ਼ਾਹਿਰ ਜੀ ਗੱਲ ਦੇਖਿਆ ਹੋਏਗਾ, ਔਰ 10 ਸਾਲ ਤੋਂ ਛੋਟੇ ਛੋਟੇ ਬੱਚੇ ਨੇ ਉੱਥੇ, ਹੋਰ ਵੀ ਬੜੇ ਸਾਰੇ ਪੇਰੈਂਟਸ ਜਿਹੜੇ, ਕਿਉਂਕਿ ਉੱਥੇ ਬਰਥਡੇ ਸੈਲੀਬ੍ਰੇਸ਼ਨ ਚੱਲ ਰਹੀਆਂ ਸੀ, ਉਹ ਵੀ ਉੱਥੇ ਪੇਰੈਂਟਸ ਸੀਗੇ, ਬੱਚੇ ਸੀਗੇ, ਹੋਰ ਵੀ ਨੁਕਸ, ਹਾਲਾਂਕਿ ਦੀਸ ਕਿਡਸ ਵਰ ਅਨਹਾਰਮਡ, ਹਾਲਾਂਕਿ ਆਈ ਐਮ ਸ਼ੋਰ ਦੇ ਵਿਲ ਗੋ ਥਰੂ ਦਿਸ ਟਰੋਮਾ ਫੋਰ ਦੇਅਰ ਇੰਟਾਇਰ ਲਾਈਫ, ਕਿ ਉਹਨਾਂ ਦੇ ਪਿਤਾ ਆਪਣੇ ਰਵਿੰਦਰ ਸਿੰਘ ਸੰਧੂ ਨੂੰ, ਹੁਣੇ ਦੋ ਬੱਚਿਆਂ ਨੇ ਦੇਖਿਆ ਕਿ ਕਿੱਦਾਂ ਉਹਨਾਂ ਦੇ ਪਿਤਾ ਰਵਿੰਦਰ ਸਿੰਘ ਸੰਧੂ ਨੂੰ ਉਹਨਾਂ ਦੇ ਸਾਹਮਣੇ, ਅੱਖਾਂ ਦੇ ਸਾਹਮਣੇ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ। ਆਈ ਐਮ ਸ਼ੋਰ ਉਹਨਾਂ ਦੇ, ਉਹ ਤਾਂ ਵਿਚਾਰਿਆਂ ਨੂੰ, ਮੈਨੂੰ ਤਾਂ ਬਹੁਤ ਅਫਸੋਸ ਹੋ ਰਿਹਾ ਕਿ ਕਿੱਦਾਂ ਇਹ ਸਾਰਾ ਕੁਛ ਉਹਨਾਂ ਦੇ ਉੱਤੇ ਬੀਤੇਗਾ ਸਾਰੀ ਉਮਰ, ਪਰ ਹੋਰ ਵੀ ਉੱਥੇ ਲੋਕ ਸੀਗੇ, ਕੋਈ ਹੋਰ ਵੀ ਹਰਟ ਹੋ ਸਕਦਾ ਸੀ, ਕੁਛ ਵੀ ਹੋ ਸਕਦਾ ਸੀਗਾ। ਸੋ ਪੁਲਿਸ ਜਿਹੜੀ ਆ ਜੀ, ਉਹ ਕਹਿੰਦੀ ਹੈ ਕਿ ਉਹ ਜ਼ਰੂਰ ਇਹਦੇ 'ਤੇ ਐਕਸ਼ਨ ਲਏਗੀ, ਬਟ ਦਿਸ ਇਜ਼ ਵਾਟ ਆਈ ਐਮ ਟੈਲਿੰਗ ਯੂ, ਕਿ ਬਹੁਤ ਜ਼ਿਆਦਾ, ਔਰ ਹਰ ਦੂਸਰੇ ਤੀਸਰੇ ਹਫ਼ਤੇ ਸਾਡੇ ਕੋਲ ਖਬਰ ਆ ਜਾਂਦੀ ਹੈ, ਹਰ ਦੂਸਰੇ ਤੀਸਰੇ ਹਫ਼ਤੇ, ਕਿ ਜੀ ਕੋਈ 19 ਸਾਲ ਦੇ ਬੰਦੇ ਨੂੰ ਮਾਰਤਾ, ਕੋਈ 25 ਸਾਲ ਦੇ ਨੂੰ, ਕੋਈ 40 ਸਾਲ, ਕੋਈ ਕੋਈ ਹੁੰਦੇ ਨੇ ਜਿਹਨਾਂ ਦੀ ਉਮਰ 40-42 ਸਾਲ ਹੋਵੇ, ਜ਼ਿਆਦਾਤਰ ਤਾਂ 19-21 ਸਾਲ ਦੇ ਨੌਜਵਾਨ ਹੁੰਦੇ ਨੇ, ਸ਼ੋਟ ਡੈਡ, ਪੰਜਾਬੀ ਨੌਜਵਾਨ ਹੁੰਦਾ, ਆਹ ਖਬਰ ਹੈ ਜੀ, ਅਤੇ ਇਹ ਗੱਲਬਾਤ ਹੈ, ਅਤੇ ਇਟ ਇਜ਼ ਵੈਰੀ ਅਨਫੋਰਚੁਨੇਟ। ਆਪਣੇ ਬੰਦੇ ਕਈ ਐਸੇ ਸਿਲਸਿਲਿਆਂ 'ਚ ਲੱਗੇ ਹੋਏ ਨੇ, ਔਰ ਸਾਡੇ ਲਈ ਵੀ ਇਹ ਬੜਾ ਚੈਲੇਂਜਿੰਗ ਆ, ਜਿਸ ਪੱਤਰਕਾਰ ਨੇ CBC ਮਾਰਕੀਟ ਪਲੇਸ ਨੇ ਜਿਹਨੇ ਇਨਵੈਸਟੀਗੇਸ਼ਨ ਕੀਤੀ ਆ, ਉਹ ਤਾਂ ਬੁਲਟ ਪਰੂਫ ਜੈਕਟ ਪਾ ਕੇ ਉਹਨੂੰ ਰੱਖੀ ਹੋਈ ਸੀ ਪੂਰੀ, ਤਾਂ ਸਾਰਾ ਕੁਛ ਕੀਤਾ ਉਹਨੇ, ਔਰ ਜਦੋਂ ਇਹ ਗ੍ਰਿਫਤਾਰੀ ਹੋ ਵੀ ਰਹੀ ਸੀ ਇਹਦੀ, ਤਾਂ ਬੰਦੇ ਨੂੰ ਦੂਰ ਉਹਨਾਂ ਨੇ ਪੁਲਿਸ ਨੇ ਖੜਾ ਕਰ ਦਿੱਤਾ ਸੀ ਕਿ ਭਾਈ RCMP ਨੇ ਕਿਹਾ ਵੀ ਭਾਈ ਸਾਹਿਬ ਤੁਸੀਂ ਚਾਹੇ ਬੁਲਟ ਪਰੂਫ ਜੈਕਟ ਵੀ ਪਾਈ ਹੋਈ ਆ, ਨੇੜੇ ਨਹੀਂ ਆਉਣਾ ਐਵੇਂ ਕੱਲ੍ਹ ਨੂੰ, ਕਿਤੋਂ ਗੋਲੀ ਚੱਲ ਸਕਦੀ ਹੈ, ਕੁਛ ਵੀ ਹੋ ਸਕਦਾ। ਸੋ ਮੈਂ ਇੱਕ ਤਾਂ ਤਾਰੀਫ ਕਰਨਾ ਚਾਹਾਂਗਾ CBC ਮਾਰਕੀਟ ਪਲੇਸ ਦੀ, ਇਹਨਾਂ ਜਰਨਲਿਸਟ ਦੀ, ਇਹਨਾਂ ਪੱਤਰਕਾਰਾਂ ਦੀ, ਔਰ ਇੰਟਰਸਟਿੰਗ ਚੀਜ਼ ਇਹ ਹੈ ਕਿ ਇਹ ਲੋਕ, ਅੱਛਾ ਉਹਨਾਂ ਨੇ ਆ ਕੇ ਫਿਰ ਇੱਥੇ ਵੀ ਗੱਲ ਕਰਦੇ ਨੇ, ਪੁਲਿਸ ਨੂੰ, ਏਜੰਸੀਜ਼ ਨੂੰ ਵੀ ਗੱਲ ਕਰਦੇ ਨੇ, ਇਹ ਕਹਿੰਦੇ ਅਸੀਂ ਪਹੁੰਚ ਗਏ ਉੱਥੇ, ਹਜ਼ਾਰਾਂ ਦੀ ਤਾਦਾਦ ਦੇ ਵਿੱਚ ਔਰ ਮਿਲੀਅਨਸ ਆਫ ਡਾਲਰ ਇੱਥੋਂ ਲੋਕਾਂ ਦੇ ਖੋਹ ਕੇ ਲੈ ਗਏ ਬੇਰਹਿਮੀ ਦੇ ਨਾਲ। ਕੁਛ ਲੋਕ ਵਿਚਾਰੇ, ਕਿਸੇ ਦੀ ਆਪਣੀ ਲਾਈਫ ਸੇਵਿੰਗ ਸੀ, ਇੱਕ ਬੰਦਾ ਸੀਗਾ ਉਹ ਇਰਾਨ ਤੋਂ ਸੀਗਾ, ਉਹਨੂੰ ਫੋਨ ਆ ਗਿਆ ਇਸੇ ਤਰ੍ਹਾਂ ਸਕੈਮ ਦੇ ਜ਼ਰੀਏ। ਉਹ ਇੰਨਾ ਜ਼ਿਆਦਾ ਘਬਰਾ ਗਿਆ, ਉਹ ਕਹਿੰਦਾ ਸਾਡੇ ਉੱਥੇ ਇਰਾਨ ਦੇ ਵਿੱਚ ਸਰਕਾਰ ਇੱਦਾਂ ਕਰ ਦਿੰਦੀ ਹੈ। ਉਹ ਘਬਰਾ ਗਿਆ ਵਿਚਾਰਾ, ਉਹ ਕਹਿੰਦਾ ਉਹਨੂੰ ਪੈਸੇ ਮੰਗੇ ਚੰਗੇ, ਪਤਾ ਨਹੀਂ ਲੱਖ ਡੇਢ ਲੱਖ ਡਾਲਰ ਮੰਗਿਆ। ਉਹ ਕਹਿੰਦਾ ਜੀ ਮੇਰੇ ਕੋਲ, ਉਹਨੂੰ ਪਤਾ ਸੀ ਪੈਸੇ ਤਾਂ ਹੈ ਨਹੀਂ, ਉਹਨੇ ਸਾਰੀ ਆਪਣੀ ਜਿਹੜੀ ਸੇਵਿੰਗ ਸੀਗੀ ਲਾਈਫ ਦੀ ਉਹ ਕੱਢੀ, ਮੁੰਡੇ ਤੋਂ ਪੈਸੇ ਫੜੇ, ਕ੍ਰੈਡਿਟ ਕਾਰਡ ਤੋਂ ਚੱਕੇ, ਲਾਈਨ ਆਫ ਕ੍ਰੈਡਿਟ ਤੋਂ, ਕਿਸੇ ਤਰ੍ਹਾਂ ਕਰਕੇ 1,10,000 ਡਾਲਰ ਵਿਚਾਰੇ ਨੇ ਪੇ ਕਰ ਦਿੱਤਾ। ਉਹ ਘਬਰਾ ਗਿਆ, ਉਹਨੇ ਕਿਹਾ ਪਤਾ ਨਹੀਂ ਜੇਲ੍ਹ ਕਰ ਦੇਣੀ ਕੀ ਹੋ ਜਾਣਾ ਮੈਨੂੰ ਹੁਣ। ਉਹ ਬਾਅਦ ਚੋਂ ਪਤਾ ਲੱਗਾ ਵੀ ਇਹ ਤਾਂ ਫਰੋਡ ਹੋ ਗਿਆ ਮੇਰੇ ਨਾਲ। ਉਹ ਹੁਣ ਪੈਸਾ, ਅੱਛਾ ਪੈਸਾ ਜਿਹੜਾ ਇੱਕ ਵਾਰ ਚਲਾ ਗਿਆ ਉਹ ਫਿਰ ਮੁੜਦਾ ਨਹੀਂ ਹੈ। ਔਰ ਇਹ ਜਿਹੜੇ ਦੋ ਬੰਦੇ ਜਿਹੜੇ ਧਾਲੀਵਾਲ ਕਪਲ ਗ੍ਰਿਫਤਾਰ ਕੀਤਾ ਗਿਆ, ਇਹਨਾਂ ਦੇ ਖਿਲਾਫ਼ ਜਿਹੜੇ ਚਾਰਜਿਸ ਨੇ ਉਹ ਇੱਕ ਤੇ ਫਰੋਡ ਓਵਰ 5,000 ਡਾਲਰ, ਇੱਕ ਮਨੀ ਲਾਂਡਰਿੰਗ ਆਫ ਦਾ ਪ੍ਰੋਸੀਡਸ ਆਫ ਦਾ ਕ੍ਰਾਈਮ, ਇੱਕ ਇਹ ਵੀ ਚਾਰਜ ਹੈ। 2 ਮਾਰਚ ਨੂੰ ਇਹਨਾਂ ਦੀ ਪੇਸ਼ੀ ਹੈ ਬ੍ਰੈਮਟਨ ਦੀ ਅਦਾਲਤ ਦੇ ਵਿੱਚ, 2 ਮਾਰਚ ਨੂੰ ਇਹਨਾਂ ਨੇ ਪੇਸ਼ ਹੋਣਾ। ਸੋ ਉਹ ਹੁਣ ਪੈਸਾ ਫਿਰ ਇੱਥੋਂ ਉਹ ਭੇਜ ਦਿੱਤਾ ਜਾਂਦਾ ਉੱਥੇ ਇੰਡੀਆ, ਫਿਰ ਉਹ ਵਾਪਸ ਨਹੀਂ ਆਉਂਦਾ। ਸੋ ਅਸੀਂ ਤਾਂ ਬੇਨਤੀ ਕਰ ਸਕਦੇ ਹੱਥ ਜੋੜ ਕੇ ਵੀ ਭਾਈ ਆਪਾਂ ਜਿਹੜੇ ਇੰਨੇ ਸੰਗੀਨ ਕੰਮ ਹੈਗੇ, ਜਿਹੜੇ ਜੁਰਮ ਨੇ ਉਹ ਪਲੀਜ਼ ਆਪਾਂ ਰਿਫਰੇਮ ਕਰੀਏ। ਇਸ ਮੁਲਕ ਦੇ ਵਿੱਚ ਬਹੁਤ ਵਧੀਆ ਓਪਰਚੁਨਿਟੀ ਹੈ, ਬਹੁਤ ਖੂਬਸੂਰਤ ਮੁਲਕ ਹੈ, ਕੋਈ ਐਸੇ ਕੰਮ ਨਾ ਕਰੀਏ। ਕੋਈ ਡਰੱਗ ਡੀਲਿੰਗ ਦਾ ਕੰਮ ਹੈ ਜਾਂ ਕੋਈ ਹੋਰ ਇਸ ਤਰ੍ਹਾਂ ਦੇ ਕੋਈ ਫਰੋਡ ਹੈ, ਸਕੈਮ ਐਡੇ ਵੱਡੇ ਵੱਡੇ, ਇਹਨਾਂ ਤੋਂ ਜਰਾ ਅਸੀਂ ਗੁਰੇਜ਼ ਕਰੀਏ। ਇੱਥੇ ਕੰਮ ਕਰਨ ਦੇ ਨਾਲ ਬੜਾ ਕੁਝ ਇੱਥੇ ਮਿਲਦਾ ਹੈ, ਇੱਥੇ ਬਹੁਤ ਯੂ ਕੈਨ ਗੈਟ ਅ ਲੋਟ ਆਫ ਥਿੰਗ। ਮੈਂ ਕੋਈ ਸਾਡੀ ਟੀਮ ਦੀ, ਆਪਣੇ ਮੈਂਬਰਸ ਦੀ ਤਾਰੀਫ ਨਹੀਂ ਕਰਨ ਜਾ ਰਿਹਾ, ਸਾਡੇ ਨਾਲ ਹੁਣ ਤੁਸੀਂ ਦੇਖੋ, ਮੈਂ ਦੇਖਦਾ ਕਿ ਕਿਸ ਤਰ੍ਹਾਂ ਦਿਨ ਰਾਤ ਸਾਡੇ ਟੀਮ ਦੇ ਵਿੱਚ ਲੋਕ ਕੰਮ ਕਰਦੇ ਨੇ, ਔਰ ਦੇ ਆਲ ਵਰਕ ਵੈਰੀ ਹਾਰਡ। ਆਹ ਦੇਖੋ ਬੱਚੇ ਸਟੂਡੈਂਟਸ ਵੀ ਆਉਂਦੇ ਨੇ, ਉਹ ਵੀ ਬੜੀ ਇੱਥੇ ਮਿਹਨਤ ਕਰ ਰਹੇ ਨੇ। ਸੋ ਹਾਰਡ ਵਰਕ ਦੇ ਨਾਲ ਇੱਥੇ ਇਸ ਕੰਟਰੀ ਦੇ ਵਿੱਚ ਬਹੁਤ ਬਹੁਤ ਕੁਛ ਤੁਹਾਨੂੰ ਮਿਲ ਸਕਦਾ ਹੈਗਾ। ਔਰ ਮੈਂ ਤੁਹਾਨੂੰ ਇਹ ਕਹਿ ਸਕਦਾ ਵੀ ਹਾਰਡ ਵਰਕ ਦਾ ਇੱਕ ਆਪਣਾ ਹੀ ਨਸ਼ਾ ਹੈ। ਇਸ ਵੀਕਐਂਡ ਦੇ ਉੱਤੇ ਸੈਟਰਡੇ ਸਵੇਰੇ ਮੇਰੀ ਪਹਿਲੀ ਮੀਟਿੰਗ ਜਿਹੜੀ ਸੀਗੀ ਉਹ 10 ਵਜੇ ਸੀਗੀ, ਤੇ 9:30 ਮੈਂ ਘਰੋਂ ਨਿਕਲਿਆ, ਮੀਟਿੰਗਸ ਕੀਤੀਆਂ, ਫਿਰ ਦੁਪਹਿਰੇ ਕੁਛ ਮੀਟਿੰਗ ਸੀਗੀਆਂ ਉਹ ਕੀਤੀਆਂ ਸਾਡੇ ਸਪੋਂਸਰ ਜਿਹੜੇ ਕਿ ਜੀ ਅਗਲੇ ਹਫ਼ਤੇ ਤੁਹਾਨੂੰ ਇੱਕ ਨਵੇਂ ਸਪੋਂਸਰ ਇੰਟਰਡਿਊਸ ਕਰਾਵਾਂਗੇ, ਉਹ ਮੋਰਗੇਜ ਦੇ ਹੈਗੇ ਨੇ, ਉਹਨਾਂ ਦੇ ਨਾਲ ਮੀਟਿੰਗਸ ਕੀਤੀਆਂ। ਫਿਰ ਮਨਸੂਰ ਚੀਮਾ ਸਾਹਿਬ ਦਾ ਫੋਨ ਆ ਗਿਆ, ਤੇ ਉਹ ਫੋਟੋ ਉਹਨਾਂ, ਹਾਲਾਂਕਿ ਉਹ ਤੇ ਸਾਡੇ ਇੱਕ ਕਾਲਰੀ ਨੇ, ਤੇ ਮੈਂ ਕਿਹਾ ਜੀ ਆ ਜਾਓ ਮੇਰੇ ਕੋਲ 1 ਘੰਟੇ ਦਾ ਟਾਈਮ ਹੈ ਡਿਊਰਿੰਗ ਦਾ ਮੀਟਿੰਗ। ਉਹਨਾਂ ਨਾਲ ਮੀਟਿੰਗ ਕੀਤੀ, ਸ਼ਾਮ ਨੂੰ ਚੈਨਲ ਵਾਈ ਦੇ ਉੱਤੇ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੋਏ ਆ ਲਾਈਵ ਸ਼ੋਅ। ਸ਼ੋਅ ਜਿਹੜਾ ਸਾਡਾ ਖਤਮ ਹੋਇਆ ਰਾਤ 10:30 ਬਾਏ ਦਾ ਟਾਈਮ ਡਿਨਰ ਫਿਨਿਸ਼ ਹੋਇਆ, ਤੇ ਮੈਂ ਘਰ ਦੇ ਵਿੱਚ ਪਹੁੰਚਿਆ ਆਪਣਾ ਤਕਰੀਬਨ 12:30 ਵਜੇ। ਔਰ ਫਿਰ ਮੈਂ ਇੰਡੀਆ ਫੋਨ ਮਿਲਾਇਆ ਸਾਡੀ ਟੀਮ ਨੂੰ ਕਿ ਜੀ ਉਹ ਕੇਜਰੀਵਾਲ ਸਾਹਿਬ ਦੀ ਆ ਰਹੀ ਹੈ ਲਾਈਵ ਬ੍ਰੌਡਕਾਸਟ ਕਰੋ ਉਹਨੂੰ। ਉਹ ਕਹਿੰਦੇ ਹਾਂਜੀ ਹਾਂਜੀ ਸਾਰਾ ਕਰ ਰਹੇ ਹਾਂ, ਇਸ ਵੇਲੇ ਪੂਰੀ ਤਿਆਰੀ ਹੈ, ਕੰਮ ਪੂਰਾ ਚੱਲ ਰਿਹਾ ਕੇਜਰੀਵਾਲ ਸਾਹਿਬ ਦੇ ਸਹੁੰ ਚੁੱਕ ਸਮਾਗਮ। ਮੈਂ ਕਿਹਾ ਮੋਦੀ ਸਾਹਿਬ ਨਹੀਂ ਆਏ, ਮੈਨੂੰ ਪਤਾ ਹੈ, ਹੋਰ ਦੇਖੋ ਕਿਹੜਾ ਬੰਦਾ ਆਇਆ ਕਿਹੜਾ ਨਹੀਂ ਆਇਆ, ਕਿਹਨੂੰ ਬਣਾ ਰਹੇ, ਆਤਿਸ਼ੀ ਨੂੰ ਕੋਈ ਪੋਜੀਸ਼ਨ ਮਿਲ ਰਹੀ ਹੈ ਜਾਂ ਰਾਘਵ ਚੱਡਾ ਨਹੀਂ ਮਿਲ ਰਹੀ। ਤੇ ਉਹ ਮੈਨੂੰ ਗੱਲ ਕਰਦੇ ਕਰਦੇ ਬਖਸ਼ੀ ਸਾਹਿਬ ਕਹਿੰਦੇ ਸਰ ਜੇ ਮੈਂ ਗਲਤ ਨਹੀਂ ਹਾਂ ਤੇ ਇਸ ਵੇਲੇ ਟਾਈਮ ਉੱਥੇ ਇੰਡੀਆ ਟੋਰੋਂਟੋ 'ਚ ਤਕਰੀਬਨ 2:30 ਵਜੇ ਹੋਣੇ ਆ, ਤੇ ਤੁਸੀਂ ਹਜੇ ਆਰਾਮ ਨਹੀਂ ਕਰ ਰਹੇ, ਸੈਟਰਡੇ ਰਾਤ ਆ, ਸੰਡੇ ਸਵੇਰ ਹੋ ਗਈ ਤੁਹਾਡੀ ਉੱਥੇ। ਤੇ ਮੈਂ ਉਹਨੂੰ ਕਿਹਾ, ਮੈਂ ਕਿਹਾ ਜੀ, ਕਹਿੰਦੇ ਤੁਸੀਂ ਥੱਕੇ ਨਹੀਂ ਹੋ? ਮੈਂ ਉਹਨੂੰ ਕਿਹਾ, ਮੈਂ ਕਿਹਾ ਗੱਲ ਇੱਦਾਂ ਆ ਵੀ ਸਵੇਰੇ 9 ਵਜੇ ਤੋਂ ਸ਼ੁਰੂ ਹੋਏ ਆ ਤੇ ਹੁਣ 2:30 ਵਜੇ ਨੇ ਸਵੇਰ ਦੇ, ਤੇ ਗਿਣਤੀ ਕਰ ਲਓਗੇ 18 ਘੰਟੇ ਹੋ ਗਏ ਕਿ 19 ਘੰਟੇ। ਮੈਂ ਕਿਹਾ ਮੇਰੀ ਆਵਾਜ਼ ਦੇ ਵਿੱਚ ਤੁਹਾਨੂੰ ਲੱਗਦਾ ਕੋਈ એનર્ਜੀ ਜਿਹੀ ਕਮ? ਕਹਿੰਦਾ ਸਰ ਉਹੀ ਇੱਧਰ ਉਹ ਤਾਂ ਨਹੀਂ ਲੱਗ ਰਹੀ। ਮੈਂ ਕਿਹਾ ਬਸ ਫਿਰ ਜਦੋਂ ਹੁਣ ਥੱਕ ਜਾਂਗੇ 1.5 ਘੰਟੇ ਨੂੰ ਫਿਰ ਸੌ ਜਾਂਗੇ, ਸਵੇਰੇ ਆਰਾਮ ਨਾਲ ਉੱਠਾਂਗੇ। ਸੋ ਜੇ ਤੁਸੀਂ ਕੰਮ ਤੁਸੀਂ ਇੱਥੇ ਕਰੋ 10 ਘੰਟੇ 12 ਘੰਟੇ 18 ਘੰਟੇ ਵੀ ਕੰਮ ਕਰਕੇ, ਤੁਹਾਨੂੰ ਕਦੇ ਇਸ ਤਰ੍ਹਾਂ ਨਹੀਂ ਮਹਿਸੂਸ ਹੋਏਗਾ ਕਿ ਜੀ ਤੁਸੀਂ ਥੱਕੇ ਹੋ, એનર્ਜੀ ਤੁਹਾਡੀ ਉੱਦਾਂ ਹੀ ਰਹੇਗੀ ਜੇ ਤੁਸੀਂ ਕੰਮ ਸਹੀ ਕਰਨਾ। ਤੇ ਜੇ ਆਹੀ ਕਰਨੇ ਆ ਫੋਨ ਦੇ ਜ਼ਰੀਏ ਕਿੱਦਾਂ ਤੁਸੀਂ ਲੋਕਾਂ ਨੂੰ ਤੰਗ ਕੀਤਾ ਹੋਇਆ? ਪੜ੍ਹੇ ਲਿਖੇ ਲੋਕ, ਮੇਰਾ ਫਰੈਂਡ ਹੈ ਇੱਕ, ਮੈਂ ਨਾਮ ਨਹੀਂ ਲਾਊਂਗਾ ਫੋਰ ਪ੍ਰਾਈਵੇਸੀ ਰੀਜ਼ਨਸ, ਉਹਦੀ ਸਿਸਟਰ ਇੱਥੇ ਡਾਊਨ, ਮੈਂ ਇੰਨਾ ਕੀ ਹਿੰਟ ਦੇ ਦਿੰਦਾ, ਚਲੋ ਜੇ ਫਿਰ ਐਵੇਂ ਸਮਝ ਆਏ ਹੋਵੇ, ਰਹਿਣ ਨਹੀਂ ਦਿੰਦਾ। ਮਤਲਬ ਉਹ ਬਹੁਤ ਪੜ੍ਹੇ ਲਿਖੇ ਲੋਕ ਨੇ, ਵੈਰੀ ਵੈਲ ਐਜੂਕੇਟਡ ਪਰਸਨ, ਹੀ ਵਰਕਸ ਇਨ ਡਾਊਨਟਾਊਨ, ਇੱਕ ਪੋਲੀਟੀਕਲ ਪਾਰਟੀ ਦੇ ਨਾਲ ਇੰਡੀਆ ਦੀ ਬੜੀ ਐਕਟਿਵ ਵੀ ਰਹੇ ਨੇ, ਐਵੇਂ ਚਲੋ ਕੋਈ ਸਾਹਮਣੇ। ਉਹਨਾਂ ਨੇ ਮੈਨੂੰ ਫੋਨ ਕਰਕੇ ਦੱਸਿਆ, ਕਹਿੰਦੇ ਜੀ ਆਈ ਐਮ ਸੋ ਅਪਸੈਟ ਮੇਰੀ ਸਿਸਟਰ ਦੇ ਨਾਲ, ਪੜ੍ਹੀ ਲਿਖੀ ਉਹਨਾਂ ਦੀ ਸਿਸਟਰ, ਬਹੁਤ ਵੈਰੀ ਵੈਲ ਐਜੂਕੇਟਡ ਡਾਊਨਟਾਊਨ ਦੇ ਵਿੱਚ, ਉਹ ਉਹਨਾਂ ਨੂੰ ਫੋਨ ਆਇਆ ਪੈਸੇ ਦੇ ਬੈਠੇ ਵਿਚਾਰੇ ਉਹ ਵੀ। ਸੋ ਇਹ ਤੇ ਕਿਉਂਕਿ ਬੰਦੇ ਨੂੰ ਐਸਾ ਪਜ਼ਲ ਕਰ ਦਿੰਦੇ ਨੇ, ਐਸਾ ਘਬਰਾ ਜਾਂਦਾ ਬੰਦਾ, ਉਹ ਬੰਦੇ ਨੂੰ ਐਸਾ ਬੁਰੀ ਹਾਲਤ ਕਰ ਦਿੰਦੇ। ਇੱਦਾਂ ਨਹੀਂ ਕਿ ਕੋਈ ਜਿਹੜੇ ਲੋਕ ਨਹੀਂ ਪੜ੍ਹੇ ਲਿਖੇ ਉਹਨਾਂ ਦੇ ਨਾਲ ਕਰਦੇ ਆ ਅਸੀਂ ਯਾਰ ਸਕੈਮ ਜਿਹੜਾ, ਇਹ ਪੜ੍ਹੇ ਲਿਖੇ ਬੰਦਿਆਂ ਨੂੰ ਵੀ ਐਸਾ ਕੋਈ ਟੈਨਸ਼ਨ 'ਚ ਪਾ ਦਿੰਦੇ ਬੰਦਾ। ਔਰ ਕਈ ਵਾਰੀ ਤੇ ਜਿਹੜੇ ਲੋਕ ਨੇ ਹੁਣ ਘਰਾਂ 'ਚ ਲੇਡੀਜ਼ ਨੇ, ਉਹ ਵੀ ਖਬਰ ਤੁਸੀਂ ਦੇਖੀ ਹੋਣੀ ਇੱਥੇ ਬ੍ਰੈਂਪਟਨ ਦੀ, ਉਹ ਲੇਡੀ ਵਿਚਾਰੀ ਦੌੜ ਹੀ ਗਈ ਬੱਚੇ ਨੂੰ ਘਰ ਛੱਡ ਕੇ, ਉਹਦਾ ਐਕਸੀਡੈਂਟ ਹੋ ਜਾਂਦਾ ਰਸਤੇ ਦੇ ਵਿੱਚ, ਵੈਸੇ ਵਿਚਾਰੀ ਜਾਨੋ ਹੱਥ ਤੋਂ ਬੈਠਦੀ। ਇਹਨਾਂ ਨੇ ਕੋਈ ਇਟਸ ਵੈਰੀ ਬੈਡ, ਕੋਈ ਕਿਸੇ ਦਾ ਲਿਹਾਜ਼ ਨਹੀਂ ਕੀਤਾ ਇਹਨਾਂ ਨੇ। ਸੋ ਆਪਾਂ ਇਹਦੇ ਵਾਸਤੇ ਆਈ ਡੋਂਟ ਨੋ ਕਮਿਊਨਿਟੀ ਕੀ ਕਰਦੀ ਹੈ ਨਹੀਂ ਕਰਦੀ, ਪਰ ਕੁਛ ਕਰਨ ਦੀ ਜ਼ਰੂਰਤ ਆ ਇਹਦੇ ਵਾਸਤੇ। ਹਾਂਜੀ ਸੁਰਿੰਦਰ ਜੀ ਤੁਸੀਂ ਆਉਂਦੇ ਰਹੋ, ਫਿਰ ਭੁਪਿੰਦਰ ਅੱਛਾ ਸੋਰੀ ਸੋਰੀ ਸੁਰਿੰਦਰ ਜੀ, ਤੁਸੀਂ ਵੀ ਇੱਕ ਸੈਕਿੰਡ ਹੋਲਡ ਕਰ ਲਓ, ਭੁਪਿੰਦਰ ਅਟਵਾਲ ਸਾਹਿਬ, ਤੁਸੀਂ ਵੀ ਕਿਰਪਾਲ ਜੀ, ਤੁਸੀਂ ਸਾਰੇ ਕਾਲਰਸ ਪਲੀਜ਼ ਇੱਕ ਸੈਕਿੰਡ ਹੋਲਡ ਕਰਨਾ। ਆਈ ਥਿੰਕ ਮੈਨੂੰ ਇਸ਼ਾਰਾ ਹੈ ਸਾਡੇ ਇੱਕ ਸਪੋਂਸਰ, ਉਹ ਕਹਿੰਦੇ ਬੜੀ ਦੇਰ ਦੇ ਵੇਟ ਕਰ ਰਹੇ ਨੇ। ਹਾਂਜੀ ਸਿਮਰਨ ਜੀ, ਸੋਰੀ ਸੁਵਿਨਾ ਜੀ, ਹੈਲੋ
ਜੀ। ਅਬੀ ਜੀ ਸਾਡੇ ਨਾਲ ਨੀਤੂ ਮਾਨ ਜੀ ਜੁੜੇ ਹੋਏ ਨੇ, ਉਹਨਾਂ ਦੇ ਨਾਲ ਕਰਦੇ ਹਾਂ ਗੱਲ।
ਅੱਛਾ ਠੀਕ ਹੈ, ਪਹਿਲਾਂ ਨੀਤੂ ਮਾਨ ਜੀ ਵੈਲਕਮ, ਹਾਊ ਆਰ ਯੂ?
ਆਮ ਗੁੱਡ ਜੀ, ਅਬੀ ਜੀ ਹਾਊ ਆਰ ਯੂ?
ਡੂਇੰਗ ਗ੍ਰੇਟ। ਔਰ ਜਦੋਂ ਵੀ ਰੀਅਲ ਸਟੇਟ ਦੀ ਗੱਲ ਹੋਏ ਤਾਂ ਫਿਰ ਤੁਸੀਂ ਨੀਤੂ ਮਾਨ ਜੀ ਨੂੰ ਯਾਦ ਰੱਖਣਾ ਹੈਗਾ। ਸੋ ਨੀਤੂ ਜੀ, ਮੈਂ ਚਾਹਾਂਗਾ ਕਿ ਤੁਸੀਂ ਥੋੜ੍ਹਾ ਜਿਹਾ ਆਪਣੇ ਬਾਰੇ ਦੱਸੋ, ਔਰ ਜਿਹੜੇ ਕੋਈ ਪ੍ਰੋਜੈਕਟਸ ਨੇ ਜਾਂ ਤੁਸੀਂ ਕੋਈ ਡੀਲਸ ਨੇ ਉਹ ਜਾਣਕਾਰੀ ਦਿਓ, ਫਿਰ ਮੇਰੇ ਇੱਕ ਅੱਧਾ ਸਵਾਲ ਵੀ ਹੋਏਗਾ ਤੁਹਾਡੇ ਲਈ।
ਹਾਂਜੀ ਜੀ, ਸ਼ੋਰ। ਫਸਟ ਆਫ ਆਲ ਸਾਰਿਆਂ ਨੂੰ ਹੈਪੀ ਫੈਮਿਲੀ ਡੇ
ਟੂ ਯੂ ਐਸ ਵੈਲ ਨੀਤੂ ਜੀ, ਤੁਹਾਨੂੰ ਵੀ, ਤੁਹਾਡੇ ਸਾਰੇ ਪਰਿਵਾਰ ਨੂੰ ਵੀ। ਥੈਂਕ ਯੂ,
ਥੈਂਕ ਯੂ ਸੋ ਮਚ ਜੀ। ਸੋ ਮੈਂ, ਮੇਰਾ ਨਾਮ ਜਿਵੇਂ ਨੀਤੂ ਮਾਨ ਹੈ ਤੇ ਮੈਂ ਰੀਮੈਕਸ ਸਪੈਸ਼ਲਿਸਟ ਨਾਲ ਕੰਮ ਕਰਦੀ ਹਾਂ। ਸੋ ਆਮ ਅ ਫੁੱਲ ਟਾਈਮ ਰੀਅਲਟਰ ਤੇ ਮੇਰਾ ਆਫਿਸ ਮਿਲਕ ਰੇਕ ਦੇ ਵਿੱਚ ਹੈਗਾ, ਡਾਇਰੀ ਐਂਡ ਮਿਲਕ ਰੇਕ ਤੇ। ਸੋ ਐਜ ਯੂ ਸੈਡ ਕਿ ਮੈਂ ਥੋੜ੍ਹੇ ਸਟਾਰਟ ਕੀਤਾ, ਜਿਵੇਂ ਕਿ ਇੱਥੇ ਨਿਊ ਪ੍ਰੋਜੈਕਟਸ ਹੈਗੇ ਆ। ਸੋ ਨਿਊ ਪ੍ਰੋਜੈਕਟ ਵਿੱਚ ਮੇਰੇ ਕੋਲ ਇੱਕ ਬਹੁਤ ਵਧੀਆ ਪ੍ਰੋਜੈਕਟ ਜਿਹੜਾ ਮੈਂ ਅੱਜ ਤੁਹਾਨੂੰ ਦੱਸਣਾ ਚਾਹੁੰਦੀ ਹਾਂ। ਤੇ ਰੀਸੇਲ ਵੀ ਅਫਕੋਰਸ, ਜੇ ਕਿਸੇ ਨੇ ਰੀਸੇਲ ਦੇ ਵਿੱਚ ਕੋਈ ਇਨਫੋਰਮੇਸ਼ਨ ਲੈਣੀ ਆ, ਕੋਈ ਵੀ ਵੈਲੂਏਸ਼ਨ ਕਰਨੀ ਹੈ ਘਰ ਦੀ ਜਾਂ ਕੁਛ ਵੀ ਪੁੱਛਣਾ ਵਾ ਰੀਸੇਲ ਚ, ਆਲਸੋ ਐਕਸਪਰਟਿੰਗ ਵਿਦ ਆਲ ਦਾ GTA ਏਰੀਆ। ਸੋ ਇਹਦੇ ਵਿੱਚ ਮੈਂ ਇੱਕ ਕੀਲਸਟੀਲ ਪ੍ਰੋਜੈਕਟ ਬਾਰੇ ਦੱਸਣਾ ਚਾਹੁੰਦੀ ਹਾਂ ਯੁਧਵੀਰ ਜੀ। ਕੀਲਸਟੀਲ ਪ੍ਰੋਜੈਕਟ ਹੈਗਾ ਵੀ ਕਿ ਡੈਨੀਅਲ ਕੀਲਸਡੇਲ ਇਸ ਅ ਡੈਨੀਅਲ ਪ੍ਰੋਜੈਕਟ ਜਿਹੜਾ ਕਿ ਕੀਲਸ ਐਂਡ ਐਗਲਿੰਗਟਨ ਤੇ ਆ ਰਿਹਾ ਵਾ। Very good opportunity for first time home buyers especially. ਇਹਦੇ ਵਿੱਚ ਕੀ ਹੈ, ਡੈਨੀਅਲ ਸਾਰਿਆਂ ਨੂੰ ਪਤਾ ਇਸ ਰੈਪੂਟੇਟਡ ਬਿਲਡਰ, ਸੋ ਵੈਰੀ ਵੈਲ ਨੋਨ। ਇਹ ਸਪਰਿੰਗ ਵਿੱਚ ਪ੍ਰੋਜੈਕਟ ਆ ਰਿਹਾ ਵਾ, ਜਿਹੜੀ ਸਾਰੀਆਂ ਡਿਟੇਲ ਜਿਹੜੀਆਂ ਹੈਗੀਆਂ ਮੋਰ ਕਮਿੰਗ ਸੂਨ ਇਨ ਸਪਰਿੰਗ, ਬਟ ਰਜਿਸਟਰੇਸ਼ਨ ਆਲਰੇਡੀ ਸਟਾਰਟ ਹੋ ਚੁੱਕੀ ਹੈ ਫਸਟ ਟਾਈਮ ਹੋਮ ਬਾਇਰ ਲਈ। ਇਹਦੇ ਪ੍ਰੋਜੈਕਟ ਦੀ ਸਭ ਤੋਂ ਜੋ ਵਧੀਆ ਫੀਚਰ ਹੈਗਾ ਉਹ ਹੈਗਾ ਕਿ ਯੂ ਕੈਨ ਬਾਏ ਵਿਦ ਓਨਲੀ 5% ਡਾਊਨ। ਇਟਸ ਰੀਅਲੀ ਗੁੱਡ ਫੋਰ ਫਸਟ ਟਾਈਮ ਹੋਮ ਬਾਇਰ। ਤੇ ਇਹਦੇ ਵਿੱਚ ਜਿਹੜੇ ਕੌਂਡੋਸ ਐਂਡ ਟਾਊਨਸ ਹੋ ਗਏ, ਸਪੈਸ਼ਲੀ ਜਿਵੇਂ ਹੁਣ ਆਪਣੇ ਪੇਰੈਂਟਸ ਹੈਗੇ ਜੋ ਆਪਣੇ ਬੱਚਿਆਂ ਲਈ ਕੁਛ ਪੋਰਟਫੋਲੀਓ ਕ੍ਰੀਏਟ ਕਰਨਾ ਚਾਹੁੰਦੇ ਰੀਅਲ ਸਟੇਟ ਦਾ, ਦਿਸ ਇਜ਼ ਰੀਅਲੀ ਗੁੱਡ ਅਪਰਚੁਨਿਟੀ ਫੋਰ ਦੈਮ, ਜਿਹਦੇ 'ਚ ਤੁਸੀਂ 5% ਡਾਊਨ ਨਾਲ ਤੁਸੀਂ ਆਪਦਾ ਬੁੱਕ ਕਰ ਸਕਦੇ ਹੋ। ਤੇ ਇਹਦੀ ਲੋਕੇਸ਼ਨ ਵੀ ਬਹੁਤ ਵਧੀਆ ਹੈਗੀ ਹੈ, ਕੀਲ ਸਟਰੀਟ ਐਂਡ ਐਗਲਿੰਗਟਨ ਐਵੀਨਿਊ ਤੇ ਹੈ ਹੋਏਗਾ ਇਹ ਪ੍ਰੋਜੈਕਟ, ਤੇ ਵਿਚ ਇਜ਼ ਰੀਅਲੀ ਕਲੋਜ਼ ਟੂ ਐਗਲਿੰਗਟਨ ਵੈਸਟ ਸਬਵੇ ਸਟੇਸ਼ਨ, ਤੇ 400 ਐਂਡ ਹਾਈਵੇ 400 and 401 ਇਜ਼ ਵੈਰੀ ਕਲੋਜ਼ ਬਾਏ। LRT is also coming there, which is already being planned for 2021. So it's a really good project and opportunity. We already started getting lots of interest for this project. So already registration start ho chuki hai. So jo kisi ne karna to they can contact me at 416-878-6466.
ਠੀਕ ਹੈ ਜੀ। ਔਰ ਮੈਂ ਨੀਤੂ ਮਾਨ ਜੀ ਚਾਹਾਂਗਾ ਕਿ ਸਿਰਫ ਜੇ ਤੁਸੀਂ ਮੈਨੂੰ ਨਾ ਤਿੰਨ ਚੀਜ਼ਾਂ ਦੱਸੋ ਇਸ ਪ੍ਰੋਜੈਕਟ ਦੇ ਬਾਰੇ, ਇੱਕ ਵਾਰੀ ਲੋਕੇਸ਼ਨ ਫਿਰ ਦੁਬਾਰਾ ਦੱਸੋ, ਔਰ ਲੋਕੇਸ਼ਨ ਤੋਂ ਇਲਾਵਾ ਇਸ ਪ੍ਰੋਜੈਕਟ ਦੀਆਂ ਤੁਸੀਂ ਤਿੰਨ ਕੋਈ ਖਾਸੀਅਤ ਕਿ ਸਿਰਫ ਤਿੰਨ ਪਿੱਕ ਕਰੋ, ਉਹ ਕਿਹੜੀਆਂ ਪਿੱਕ ਕਰੋਗੇ?
ਮੈਂ ਫਸਟ ਪਿੱਕ ਕਰੂੰਗੀ ਇਹਦੀ 5% ਡਾਊਨ, ਵਿਚ ਇਜ਼ ਰੀਅਲੀ ਅਫੋਰਡੇਬਲ ਫੋਰ ਫਸਟ ਟਾਈਮ ਹੋਮ ਬਾਇਰ। ਸੋ ਇਹ ਫਸਟ ਟਾਈਮ ਹੋਮ ਬਾਇਰ ਲਈ ਹੈ, ਸਪੈਸ਼ਲੀ ਜਿਵੇਂ ਲੋਕੇਸ਼ਨ ਤੋਂ ਇਲਾਵਾ ਜੇ ਮੈਂ ਕਹਾਂ ਕਿ ਤੁਸੀਂ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਜੇ ਕਿਸੇ ਨੇ ਯੰਗ ਜਨਰੇਸ਼ਨ ਹੈਗੀ ਆ ਉਹ ਆਪਣਾ ਰੀਅਲ ਸਟੇਟ ਦੇ ਵਿੱਚ ਦੇ ਵਾਂਗ ਸਟੈਪ ਇਨ ਰੀਅਲ ਸਟੇਟ ਪੋਰਟਫੋਲੀਓ ਵਾਂਗ ਕ੍ਰੀਏਟ ਐਂਡ ਬਾਏ ਸਮਥਿੰਗ, ਦਿਸ ਇਜ਼ ਰੀਅਲੀ ਗੁੱਡ ਅਪਰਚੁਨਿਟੀ ਫੋਰ ਦੈਮ ਐਂਡ ਮੋਰ ਓਵਰ ਦਿਸ ਇਜ਼ ਅ ਪਾਰਟ ਆਫ ਟੋਰਾਂਟੋ ਏਰੀਆ। ਸੋ ਲਾਈਕ ਦਿਸ ਇਜ਼ ਹਾਊ ਆਈ ਸੇ, ਯੂ ਨੋ 416 ਦਾ ਏਰੀਆ ਹੈਗਾ ਵਾ ਐਂਡ ਵਿਚ ਇਜ਼ ਹਾਈ ਡਿਮਾਂਡਿੰਗ ਏਰੀਆ। ਤੇ ਦੂਸਰੀ ਇਹ ਹੈਗੀ ਹੈ ਸਬਵੇ ਦੇ ਕੋਲੋਂ ਹੈਗਾ ਵਾ, ਸੋ ਸਬਵੇ ਅਫਕੋਰਸ ਜਿਹੜੀ ਵੀ ਲੋਕੇਸ਼ਨ ਸਬਵੇ ਕੋਲੋਂ ਹੈਗੀ ਆਲਵੇਜ਼ ਗਿਵ ਯੂ ਯੂ ਨੋ ਯੂ ਵਿਲ ਆਲਵੇਜ਼ ਗੈਟ ਰੀਅਲੀ ਗੁੱਡ ਟਰਨ ਆਵਰ ਫਰੋਮ ਦਿਸ ਪ੍ਰੋਜੈਕਟ। ਸੋ ਇਹਦੇ ਵਿੱਚ ਆਲਰੇਡੀ ਉਹਨਾਂ ਕੋਲ ਕਾਫੀ ਇੰਟਰਸਟ ਆ ਰਿਹਾ ਵਾ, ਸੋ ਬਿਕੋਜ਼ ਆਫ ਦਾ ਲੋਕੇਸ਼ਨ ਹੈ ਨਾ। ਤੇ ਦੂਸਰਾ ਇੱਥੇ LRT ਵੀ ਆ ਰਹੀ ਹੈ, ਤੇ ਦਿਸ ਇਜ਼ ਦਾ ਸਮਥਿੰਗ ਆਈ ਰੀਅਲੀ ਲਾਈਕ ਅਬਾਊਟ ਦਿਸ ਪ੍ਰੋਜੈਕਟ ਟੂ, ਕਿ LRT ਵੀ ਉੱਥੇ ਆ ਰਹੀ ਹੈ ਜਿਹਦੇ ਨਾਲ ਕਿ ਤੁਸੀਂ ਕਨੈਕਟੀਵਿਟੀ ਇਜ਼ ਗੋਇੰਗ ਟੂ ਬੀ ਰੀਅਲੀ ਗੁੱਡ।
ਠੀਕ ਹੈ ਜੀ, ਮੇਜਰ ਇੰਟਰਸੈਕਸ਼ਨ ਦੱਸ ਦਿਓ ਜੀ, ਕਿੱਥੇ ਬਣਨ ਜਾ ਰਿਹਾ ਹੈ ਇਹ ਪ੍ਰੋਜੈਕਟ?
ਇਹ ਹੈਗਾ ਜੀ ਕੀਲਸ ਐਂਡ ਐਗਲਿੰਗਟਨ ਐਵੇਨਿਊ ਵੈਸਟ ਤੇ ਆ।
ਠੀਕ ਹੈ ਜੀ, ਕੀਲ ਐਗਲਿੰਗਟਨ ਐਵੇਨਿਊ, ਯੂ ਕੈਨੋਟ ਗੋ ਰੋਂਗ, ਕੀਲ ਐਂਡ ਐਗਲਿੰਗਟਨ ਦੀ ਇੰਟਰਸੈਕਸ਼ਨ ਦੇ ਉੱਤੇ ਇਹ ਡੈਨੀਅਲ ਵੱਲੋਂ ਪ੍ਰੋਜੈਕਟ ਆ ਰਿਹਾ, ਸਬਵੇ ਨਾਲ ਹੈਗਾ, LRT ਵੀ ਉੱਥੇ ਆ ਰਹੀ ਹੈਗੀ ਹੈ, ਔਰ 5% ਡਾਊਨ ਹੈ। ਇੱਕ ਬਸ ਮੇਰਾ ਆਖਰੀ ਸਵਾਲ ਹੋਏਗਾ, ਔਰ ਕੋਈ ਵੀ ਤੁਸੀਂ ਰੀਅਲ ਸਟੇਟ ਦੀ ਕੋਈ ਵੀ ਜਾਣਕਾਰੀ ਲੈਣੀ ਹੈ ਤੁਸੀਂ ਨੀਤੂ ਮਾਨ ਜੀ ਨਾਲ ਸੰਪਰਕ ਕਰਨਾ ਹੈ। ਨੀਤੂ ਮਾਨ ਜੀ, ਇੱਕ ਮੇਰਾ ਸਵਾਲ ਹੋਰ ਤੁਸੀਂ ਐਡਰੈਸ ਕਰ ਦਿਓ, ਜਦ ਤੁਸੀਂ ਕਹਿੰਦੇ 5% ਡਾਊਨ ਹੈ, ਸੋ ਵਟ ਡਜ਼ ਦੈਟ ਮੀਨ? ਆਈ ਮੀਨ ਇਹ ਕਿਉਂਕਿ ਮਤਲਬ ਇਹ ਬਿਲਡਰ ਵੱਲੋਂ ਅਲਾਓ ਹੁੰਦਾ ਜਾਂ ਬੈਂਕ ਨਹੀਂ ਇਹਨੂੰ ਅਪਰੂਵ ਕਰਦੇ, ਕਿੱਦਾਂ? ਮੈਨੂੰ ਥੋੜ੍ਹਾ ਜਿਹਾ ਐਕਸਪਲੇਨ ਕਰ ਦਿਓ।
ਹਾਂਜੀ ਜੀ, ਇਹ 5% ਡਾਊਨ ਜਿਹੜਾ ਹੈਗਾ ਬਿਲਡਰ ਵੱਲੋਂ ਹੈਗੀ ਆ, ਸੋ ਡੈਨੀਅਲ ਜਿਹੜਾ ਹੈਗਾ ਵਾ ਦੇ ਆਰ ਗਿਵਿੰਗ ਦੇ ਆਰ ਬੁਕਿੰਗ ਵਿਦ 5% ਡਾਊਨ, ਸੋ ਇਹ ਸਪੈਸੀਫਿਕ ਪ੍ਰੋਜੈਕਟ ਯੁੱਧਵੀਰ ਜੀ ਫੋਰ ਫਸਟ ਟਾਈਮ ਹੋਮ ਬਾਇਰ ਲਈ ਹੀ ਹੈਗਾ ਵਾ, ਤੇ ਇਹਦੇ ਵਿੱਚ ਦੇ ਆਰ ਬੇਸਿਕਲੀ ਡੈਨੀਅਲ ਦਾ ਅੱਗੇ ਵੀ ਫਸਟ ਟਾਈਮ ਹੋਮ ਬਾਇਰ ਦੇ ਪ੍ਰੋਜੈਕਟਸ ਆਏ ਆ ਜਿਹਦੇ ਵਿੱਚ ਉਹਨਾਂ ਨੇ ਕਾਫੀ ਉਹਨਾਂ ਦੀ ਸਕਸੈਸ ਰਹੀ ਹੈ, ਸੋ ਦੈਟਸ ਵਾਈ ਦੇ ਆਰ ਲਾਂਚਿੰਗ ਦਿਸ ਵਨ ਅਗੇਨ ਇਨ ਅ ਰੀਅਲੀ ਗੁੱਡ ਲੋਕੇਸ਼ਨ. ਸੋ 5% ਡਾਊਨ ਅਫਕੋਰਸ ਹੈਗਾ ਤਾਂ ਹੈ, ਬਟ ਇਹਦੇ ਵਿੱਚ ਤੁਹਾਡੀ ਅਫੋਰਡੇਬਿਲਿਟੀ ਵੀ ਹੁੰਦੀ ਆ ਕਿ ਤੁਸੀਂ ਕਿੰਨਾ ਅਫੋਰਡ ਕਰ ਸਕਦੇ ਹੋ. ਮੋਰਗੇਜ ਅਫਕੋਰਸ ਤੁਹਾਡੀ ਕੁਆਲੀਫਾਈ ਕਰਨਾ ਪੈਂਦਾ ਹੀ ਆ ਮੋਰਗੇਜ ਲਈ, ਵਿਚ ਇਜ਼ ਰੀਅਲੀ ਸਮਥਿੰਗ ਵੀ ਹੈਵ ਟੂ ਗੋ ਥਰੂ ਦਿਸ ਪ੍ਰੋਸੈਸ, ਬਟ ਤੁਸੀਂ 5% ਤਾਂ ਮਿਨੀਮਮ ਹੈਗਾ ਤੁਸੀਂ ਬੁੱਕ ਕਰ ਸਕਦੇ ਹੋ. ਰਾਈਟ ਨਾ ਜੇ ਤੁਸੀਂ ਹੋ ਵੀ ਜਿਵੇਂ ਨਵੇਂ ਪ੍ਰੋਜੈਕਟ ਹੈਗੇ ਆ ਮਿਸਿਸਾਗਾ ਵੋਨ ਵਗੈਰਾ ਚ ਹੈਗੇ ਆ, ਮੋਸਟਲੀ ਉਹਨਾਂ ਦੀ 15-20% ਡਾਊਨ ਪੇਮੈਂਟ ਹੁੰਦੀ ਆ, ਬਟ ਇਹਦੇ ਵਿੱਚ 5% ਡਾਊਨ ਦੇ ਨਾਲ ਤੁਸੀਂ ਬੁੱਕ ਕਰ ਸਕਦੇ ਹੋ ਇਨ ਟੋਟਲ. ਐਂਡ ਮੋਰ ਓਵਰ ਇਹਦੇ ਵਿੱਚ ਤੁਸੀਂ ਗਵਰਨਮੈਂਟ ਦੇ ਇਨਸੈਂਟਿਵ ਪ੍ਰੋਗਰਾਮ ਦਾ ਵੀ ਐਡਵਾਂਟੇਜ ਲੈ ਸਕਦੇ ਹੋ ਬਿਕੋਜ਼ ਇਹਦੇ ਪ੍ਰਾਈਸ ਥੋੜ੍ਹੇ ਲੋਅਰ ਐਂਡ 'ਤੇ ਹੋ ਕੇ. ਅਤੇ ਜੇ ਤੁਸੀਂ ਕਿਸੇ ਵੀ ਇਨਫੋਰਮੇਸ਼ਨ ਲੈਣੀ ਆ ਮੋਰਗੇਜ ਬਾਰੇ ਪੁੱਛਣਾ ਵੀ ਕਿ ਕਿਵੇਂ ਕੁਆਲੀਫਾਈ ਕਰ ਸਕਦੇ ਹਾਂ ਜਾਂ ਆਰ ਯੂ ਕੁਆਲੀਫਾਈਂਗ ਬੇਸਡ ਔਨ ਯੋਰ ਕਰੰਟ ਇਨਕਮ, ਯੂ ਕੈਨ ਕਾਲ ਮੀ ਐਜ਼ ਵੈਲ.
ਠੀਕ ਹੈ ਜੀ, ਸੋ ਫੋਨ ਨੰਬਰ ਇੱਕ ਵਾਰੀ ਦੇ ਦਿਓ ਜੀ, ਕਿਸੇ ਵੀ ਤਰ੍ਹਾਂ ਦੀ ਰੀਅਲ ਸਟੇਟ ਦੇ ਤੁਸੀਂ ਘਰ ਖਰੀਦਣ ਬਾਰੇ ਸੋਚ ਰਹੇ ਹੋ, ਘਰ ਵੇਚਣ ਬਾਰੇ ਸੋਚ ਰਹੇ ਹੋ, ਇਸ ਸਮੇਂ ਜਿਹੜਾ ਪ੍ਰੋਜੈਕਟ ਇਹਨਾਂ ਕੋਲ ਆਇਆ ਹੈਗਾ ਇਹਦੇ ਬਾਰੇ ਸੋਚ ਰਹੇ ਹੋ, 5% ਡਾਊਨ ਪੇਮੈਂਟ ਦੇ ਕੇ ਤੁਸੀਂ ਇਹ ਬੁੱਕ ਕਰ ਸਕਦੇ ਹੈਗੇ ਹੋ ਕੌਂਡੋ ਪ੍ਰੋਜੈਕਟ ਦੇ ਵਿੱਚ. ਗੁੱਡ ਫਾਰ ਲਿਵਿੰਗ, ਗੁੱਡ ਫਾਰ ਇਨਵੈਸਟਮੈਂਟ, ਔਰ ਨਾਲ ਹੀ ਸਬਵੇ ਦੇ ਬਿੱਲ ਬਹੁਤ ਕਰੀਬ ਹੈ, ਲੋਕੇਸ਼ਨ ਬਹੁਤ ਇੰਪੋਰਟੈਂਟ ਹੈਗੀ ਹੈ. ਸੋ ਤੁਸੀਂ ਜੀ ਨਾਲ ਸੰਪਰਕ ਕਰਨਾ, ਫੋਨ ਨੰਬਰ ਇੱਕ ਵਾਰੀ ਦੇ ਦਿਓ ਜੀ ਇੰਗਲਿਸ਼ ਔਰ ਪੰਜਾਬੀ 'ਚ.
ਹਾਂਜੀ, ਮੇਰਾ ਫੋਨ ਨੰਬਰ ਹੈਗਾ 416-878-6466 and 416-878-6466.
Thank you Neetu Manji and we wish you all the best. Thank you ji. Thank you.
Thank you ji. Thanks, thank you. Bye.
Thank you. Haan ji Surinder ji, sorry ji, Surinder ji tusi aunde ro, fir Bhupinder sahab tusi aunde ronge. Surinder ji go ahead. Haan ji sat sri akal ji.
Ki hai family day ji tuhanu te tuhadi team nu ji.
Thank you sir, tuhanu vi happy family day sir. Thank you.
Yudhveer ji, sab to pehla ta main jehde apne Chauhan sahab hai unhan nu ਜਵਾਬ ਦੇਣਾ ਚਾਹੁੰਦਾ ਜੀ. ਜਿਹੜਾ ਉਹਨਾਂ ਨੇ ਕਿਹਾ ਸੀ ਕਿ ਭਾਬੀ ਜੀ ਵਾਈ ਮੀਡੀਆ ਨੂੰ ਸ਼ਾਸਨ ਸਮਝਦੇ ਆ, 2-2.5 ਸਾਲ ਪਹਿਲਾਂ ਜਦੋਂ ਮੈਂ ਤੁਹਾਨੂੰ ਮਿਲਿਆ ਸੀਗਾ ਜੀ ਕਿਸੇ ਰੈਸਟੋਰੈਂਟ ਤੇ, ਮੈਂ ਤੁਹਾਨੂੰ ਵੀ ਇਹੀ ਕਿਹਾ ਕਿ ਮੇਰੇ ਘਰ ਵੀ ਇਹੀ ਪ੍ਰੋਬਲਮ ਸੀਗੀ ਸੇਮ, ਤੇ ਮੇਰੀ ਵਾਈਫ ਵੀ ਖਿੱਚੀ ਰਹਿੰਦੀ ਸੀ ਮੇਰੇ ਤੋਂ ਕਿ ਮੈਂ ਆਪਣੇ ਘਰੇ ਚੈਨਲ ਵਾਏ ਤੇ ਰੇਡੀਓ ਸੁਣਦਾ ਰਹਿੰਦਾ ਸਵੇਰੇ 10-12 ਜੀ. ਤੇ ਮੈਂ ਉਹਨਾਂ ਨੂੰ ਸੋਲਿਊਸ਼ਨ ਦੇਣਾ ਚਾਹੁੰਦਾ ਜੀ ਕਿ ਮੈਂ ਤਾਂ ਆਪਣੀ ਵਾਈਫ ਨੂੰ ਕਿਹਾ ਸੀ 1-2 ਵਾਰੀ ਕਿ ਉਹਨਾਂ ਨੂੰ ਜ਼ਬਰਦਸਤੀ ਪ੍ਰੋਗਰਾਮ ਸੁਣਵਾ ਦਿੱਤਾ ਸੀਗਾ ਜੀ ਮੈਂ.
ਠੀਕ ਹੈ,
ਤੇ ਫਿਰ ਉਸ ਤੋਂ ਬਾਅਦ ਉਹ ਫਿਰ ਮੈਨੂੰ ਦੱਸਦੇ ਹੁੰਦੇ ਸੀਗੇ ਵੀ ਹੁਣ ਟਾਈਮ ਹੋ ਗਿਆ ਰੇਡੀਓ ਲਾ ਲਓ ਜੀ. ਸਭ ਤੋਂ ਵਧੀਆ ਸੋਲਿਊਸ਼ਨ ਇਹੀ ਹੈ ਜੀ ਕਿ ਹੁਣ ਮੈਂ ਚਾਹੇ ਮਿਸ ਕਰਦਾ, ਮੇਰੀ ਵਾਈਫ ਵੀ ਮਿਸ ਨਹੀਂ ਕਰਦੀ ਹੈਗੀ, ਉਹ ਡਜ਼ਨਟ ਮੈਟਰ, ਉਹ ਕਾਲ ਨਹੀਂ ਕਰਦੀ ਤੇ ਪਰ ਉਹ ਸੁਣਦੀ ਜ਼ਰੂਰ ਹੈ ਕਿ ਉਹ ਇਹ ਆਪਣੀ ਆਪਣੇ ਮੈਂ ਸ਼ੇਅਰ ਵੀ ਕੀਤਾ ਸੀ ਤੁਹਾਡੇ ਨਾਲ ਜਦੋਂ ਆਪਾਂ ਉੱਥੇ ਮਿਲੇ ਸੀਗੇ ਜੀ ਆਪਣੇ ਸਟਰੀਟ ਤੇ.
ਬਿਲਕੁਲ,
ਇੱਕ ਤਾਂ ਇਹ ਸੋਲਿਊਸ਼ਨ ਹੈਗਾ ਚੌਹਾਨ ਸਾਹਿਬ ਨੂੰ ਇਹ ਆਪਣੇ ਅਪਣਾਉਣਾ ਚਾਹੀਦਾ ਜੀ, ਬਿਲਕੁਲ ਸੁਣਾ ਦੇਣ 1-2 ਵਾਰੀ ਪ੍ਰੋਗਰਾਮ ਤੇ ਉਹਨਾਂ ਨੂੰ ਵੀ ਨਸ਼ਾ ਜਿਹੜਾ ਸਾਨੂੰ ਲੱਗਿਆ ਹੋਇਆ ਉਹਨਾਂ ਨੂੰ ਵੀ ਲੱਗ ਜੂਗਾ ਜੀ. ਤੇ ਦੂਸਰਾ ਸਵਾਲ ਮੇਰਾ ਯੁੱਧਵੀਰ ਜੀ ਇਹ ਹੈ ਕਿ ਲਾਸਟ ਈਅਰ 22 ਜੁਲਾਈ 2019 ਦੇ ਵਿੱਚ ਤੁਹਾਨੂੰ ਕੀ ਲੱਗਦਾ ਜੀ ਅਗਰ ਇਮਰਾਨ ਖਾਨ ਆਪਣੇ ਟਰੰਪ ਸਾਹਿਬ ਕੋਲੇ ਗੱਲ ਨਾ ਕਰਦੇ ਉਹਨਾਂ ਨੂੰ ਮੀਡੀਏਟਰ ਬਣਨ ਦੀ, ਜਾਂ ਇਹ ਵਰਲਡ ਕੱਪ ਨਾ ਜਿੱਤਦੇ ਦੂਸਰੀ ਵਾਰ 22 ਜੁਲਾਈ ਨੂੰ, ਤਾਂ ਮੈਨੂੰ ਨੀ ਲੱਗਦਾ ਕਿ 370 ਧਾਰਾ ਅਜੇ ਤੱਕ ਵੀ ਖਤਮ ਹੋਣੀ ਸੀਗੀ, ਕਿਉਂਕਿ ਜਦੋਂ ਉਹਨਾਂ ਨੇ 22 ਜੁਲਾਈ ਨੂੰ ਇਹ ਟਰੰਪ ਸਾਹਿਬ ਨੂੰ ਫਰਿਆਦ ਕੀਤੀ ਉਹਨਾਂ ਨੇ, ਤੇ ਉਹ ਵੀ ਟਰੰਪ ਸਾਹਿਬ ਵੀ ਹੀਰੋ ਬਣ ਦੇ ਚੱਕਰਾਂ ਚ ਕਹਿ ਗਏ. ਉਦੋਂ ਬਾਅਦ ਤੁਸੀਂ ਦੇਖ ਲਓ ਜੀ 5 ਅਗਸਤ ਤੱਕ 10-12 ਦਿਨ ਲੰਘੇ ਆ, ਉਹ ਮੋਦੀ ਸਾਹਿਬ ਨੇ ਉਹ ਉਹਨਾਂ ਦਾ ਜਿਹੜਾ ਵਰਲਡ ਕੱਪ ਜਿੱਤਿਆ ਸੀ ਉਹ ਕਾਪੀ ਹੱਥ ਹੋਰ ਤਾਂ ਕੁੰਡਾ ਜਿਹਾ ਹੀ ਰਹਿ ਗਿਆ ਹੱਥ ਦੇ ਵਿੱਚ, ਤੇ ਉਹ ਸਾਰਾ ਕਸ਼ਮੀਰ ਨੂੰ ਵੀ ਉਹਨਾਂ ਦੀ ਆਵਾਮ ਨੂੰ ਵੀ ਭੁਗਤਣਾ ਪਿਆ ਸਾਰਾ, ਜੋ ਹੁਣ ਦੂਸਰੀ ਵਾਰ ਫਿਰ ਉਹ ਮੀਡੀਏਟਰ ਬਣਨ ਦੀ ਕੋਸ਼ਿਸ਼ ਕਰ ਰਹੇ ਆ. ਤੇ 370 ਧਾਰਾ ਖਤਮ ਹੋਣ ਤੋਂ ਬਾਅਦ ਆ ਤੁਰਕੀ ਦੇ ਪ੍ਰੈਜੀਡੈਂਟ ਵੀ ਮਿੱਠੀ ਗੋਲੀ ਦੇ ਆਏ ਆ ਜਿਹੜੀ ਇਹਨਾਂ ਦੀ ਪਾਕਿਸਤਾਨ ਦੀ ਆਵਾਮ ਨੂੰ, ਤੇ ਇਹ ਕੀ ਕਰ ਸਕਦੇ ਆ ਜੀ ਹੁਣ ਕਿ ਹੁਣ ਆਪਣੇ 370 ਧਾਰਾ ਖਤਮ ਹੋਣ ਤੋਂ ਬਾਅਦ ਇਹ ਆਪਣੇ ਇੰਟਰਨੈਸ਼ਨਲ ਜਿਹੜੇ ਹੈਗੇ ਆ ਕੋਈ ਇਹ ਦਬਾਅ ਪਾ ਸਕਦੇ ਜਾਂ ਕੁਛ ਕਰ ਸਕਦੇ 370 ਤੋਂ ਬਾਅਦ ਖਤਮ ਹੋਣ ਤੋਂ ਬਾਅਦ ਕਿ ਨਹੀਂ ਕਰ ਸਕਦੇ ਇਹਦੇ ਬਾਰੇ ਦੱਸੋ।
ਹਾਂਜੀ ਸਰ, ਇਸ ਤਰ੍ਹਾਂ ਆ ਕਿ ਜਿਹੜੀ CRS ਦੀ ਰਿਪੋਰਟ ਦਾ ਜੇ ਅਸੀਂ ਮੰਨੀਏ, ਇਹ CRS ਮੈਂ ਪਹਿਲਾਂ ਤਾਂ ਤੁਹਾਡੀ ਜਾਣਕਾਰੀ ਲਈ ਦੱਸਵਾਂ ਕਿ CRS ਜਿਹੜੀ ਹੈਗੀ ਜੀ, ਇਹ ਇੱਕ ਅਮਰੀਕਾ ਦੀ ਇੱਕ ਬਾਡੀ ਹੈਗੀ ਆ ਜਿਹੜੀ ਕਿ ਇੰਡੀਪੈਂਡੈਂਟਲੀ ਅਮਰੀਕਨ ਕਾਂਗਰਸ ਨੂੰ ਆਪਣੀਆਂ ਰਿਪੋਰਟਸ ਪੇਸ਼ ਕਰਦੀ ਹੈ ਡਿਫਰੈਂਟ ਇਸ਼ੂਜ਼ ਦੇ ਉੱਤੇ। ਸੋ ਉਹਨਾਂ ਨੇ ਜਿਹੜੀ ਇੱਕ 25 ਪੇਜ ਦੀ ਜਿਹੜੀ ਰਿਪੋਰਟ ਹੈ ਉਹ ਇਹ ਪੇਸ਼ ਕੀਤੀ ਹੈ, ਜਿਹਦੇ ਵਿੱਚ ਕਿ ਉਹਨਾਂ ਨੇ ਸਾਰੀ ਡਿਟੇਲ ਜਾਣਕਾਰੀ ਦਿੱਤੀ ਹੈ। CRS ਨੇ, ਇਹ ਕਾਂਗਰਸ ਦਾ ਇੰਡੀਪੈਂਡੈਂਟ ਰਿਸਰਚ ਵਿੰਗ ਹੈ, ਉਹਨਾਂ ਨੇ ਕਿਹਾ ਹੈ ਕਿ ਜਿਹੜਾ 5 ਅਗਸਤ ਨੂੰ ਕਸ਼ਮੀਰ ਦੇ ਵਿੱਚ ਆਰਟੀਕਲ 370 ਖਤਮ ਕਰਨ ਦਾ ਫੈਸਲਾ ਭਾਰਤ ਦੀ ਸਰਕਾਰ ਮੋਦੀ ਸਰਕਾਰ ਦੁਆਰਾ ਲਿਆ ਗਿਆ, CRS ਦਾ ਇਹ ਕਹਿਣਾ ਹੈਗਾ ਕਿ ਜਦੋਂ US ਪ੍ਰੈਜ਼ੀਡੈਂਟ ਡੋਨਲਡ ਟਰੰਪ ਔਰ ਇਮਰਾਨ ਖਾਨ ਸਾਹਿਬ ਪ੍ਰੈਸ ਕਾਨਫਰੰਸ ਸੀਗੇ, ਜਦੋਂ ਉਹਨਾਂ ਨੇ ਇਹ ਗੱਲ ਕਹੀ ਕਿ ਜੀ ਮੈਂ ਮੀਡੀਏਸ਼ਨ ਕਰ ਦਿੰਦਾ ਕਸ਼ਮੀਰ ਦੇ ਮੁੱਦੇ ਦੇ ਉੱਤੇ, ਕਿਉਂਕਿ ਪੱਤਰਕਾਰ ਪੁੱਛ ਰਹੇ ਸੀ ਉਹਨਾਂ ਨੂੰ, ਤਾਂ ਉਹਨਾਂ ਨੇ ਕਿਹਾ ਤਾ ਜੀ ਮੈਂ ਕਰ ਦਿੰਦਾ ਮੀਡੀਏਸ਼ਨ, ਤੇ ਉਸ ਤੋਂ ਬਾਅਦ ਇੰਡੀਅਨ ਗਵਰਨਮੈਂਟ ਨੇ ਕਿਹਾ ਕਿ ਇਹਨੂੰ ਕੰਮ ਨੂੰ ਹੀ ਖਤਮ ਕਰ ਦਿਓ, ਮੀਡੀਏਸ਼ਨ ਦਾ ਸਿਲਸਿਲਾ ਹੀ ਖਤਮ ਕਰ ਦਿਓ, ਇਹਨੂੰ ਫਟਾਫਟ ਆਰਟੀਕਲ 370 ਖਤਮ ਕਰੋ, ਕਸ਼ਮੀਰ ਨੂੰ 3 ਹਿੱਸਿਆਂ 'ਚ ਵੰਡੋ, ਜੰਮੂ 1 ਬਣਾ ਦਿੱਤਾ ਉਹਨੇ, ਲੱਦਾਖ 1 ਬਣਾ ਦਿੱਤਾ, ਔਰ ਕਸ਼ਮੀਰ ਨੂੰ ਹੋਰ ਛੋਟਾ ਜਿਹਾ ਕਰ ਦਿੱਤਾ। ਵੈਸੇ ਹੀ ਪਹਿਲਾਂ ਵੀ ਛੋਟਾ ਹੀ ਆ ਵੈਲੀ, ਤੇ ਛੋਟੀ ਜਿਹੀ ਵੈਲੀ ਹੈ, ਵੈਲੀ ਕੋਈ ਇੱਡੀ ਵੱਡੀ ਹੈ ਵੀ ਨਹੀਂ ਹੈ ਪਹਿਲਾਂ ਵੀ ਉੱਥੇ, ਤੇ ਉਹਨੂੰ ਇੱਕ ਪਾਸੇ ਕਰ ਦਿੱਤਾ, ਔਰ ਸਾਰਿਆਂ ਨੂੰ ਉਹਨਾਂ ਨੇ ਕਹਿਤਾ ਕਿ ਠੀਕ ਹੈ ਜੀ ਤੁਹਾਡੀਆਂ ਇੱਥੇ ਸਟੇਟ ਅਸੈਂਬਲੀਜ਼ ਵੀ ਖਾਰੇ ਜੇ, ਸਾਰਾ ਕੁਝ ਕਰ ਦਿੱਤਾ। ਉਹ CRS ਦੀ ਰਿਪੋਰਟ ਇਹ ਕਹਿੰਦੀ ਹੈ ਕਿ ਆਹ ਸਾਰਾ ਕੁਝ ਹੋਇਆ। ਅੱਛਾ, ਹੁਣ ਇਸ ਤੋਂ ਬਾਅਦ ਜਿਹੜੀ ਦੂਸਰੀ ਚੀਜ਼ ਹੈ ਕਿ ਹੁਣ ਕੀ ਇੰਟਰਨੈਸ਼ਨਲ ਲੈਵਲ 'ਤੇ ਕੋਈ ਕਰ ਸਕਦਾ, ਕੁਛ ਦਬਾਅ ਪਾ ਸਕਦਾ ਸਰ? ਜੋ ਮੈਂ ਤੁਹਾਨੂੰ ਜੇ ਯਾਦ ਹੋਏ, ਇੱਥੇ ਇੰਡੀਆ ਦੇ ਫੋਰਨ ਅਫੇਅਰਸ ਮਿਨਿਸਟਰ ਐਸ ਜੈਸ਼ੰਕਰ ਸਾਹਿਬ ਵੀ ਆਏ ਸੀ ਇੱਥੇ, ਉਹਨਾਂ ਦੇ ਨਾਲ ਡਿਨਰ ਮੀਟਿੰਗ ਵੀ ਔਰਗਨਾਈਜ਼ ਕੀਤੀ ਗਈ ਸੀ ਸਾਡੇ ਆਪਣੇ, ਅਤੇ ਉੱਥੇ ਵੀ ਉਹਨਾਂ ਨੂੰ ਸੁਣਨ ਦਾ ਮੌਕਾ ਮਿਲਿਆ। ਵੈਸੇ ਵੀ ਮੈਂ ਉਹਨਾਂ ਨੂੰ ਰੱਖਦਾ ਵੀ ਕੀ ਉਹ ਕਰ ਰਹੇ ਨੇ ਅੱਜ ਕੱਲ੍ਹ। ਸੋ ਇੰਡੀਆ ਦੀ ਜਿਹੜੀ ਪਾਲਿਸੀ ਹੈ ਬੜੀ ਸਟ੍ਰੇਟ ਹੈ, ਇੰਡੀਆ ਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਆਉਣ ਵਾਲੇ 15 ਸਾਲਾਂ ਦੇ ਵਿੱਚ ਅਸੀਂ 3rd largest ਇਕਾਨਮੀ ਬਣ ਜਾਣਾ। ਸੋ ਇੰਡੀਆ ਜਿਹੜਾ ਉਸ ਤਰੀਕੇ ਦੇ ਨਾਲ ਹੁਣ ਐਕਟ ਕਰਨ ਲੱਗ ਪਿਆ, ਉਹ ਇਹ ਕਹਿ ਰਿਹਾ ਹੈ ਕਿ ਜਿੱਦਾਂ ਹੁਣ ਤੁਸੀਂ ਸੁਣਿਆ ਹੀ ਆ ਇੰਡੀਆ ਦੇ ਫੋਰਨ ਅਫੇਅਰਸ ਮਿਨਿਸਟਰ ਦਾ ਬਿਆਨ, ਉਹ ਤਾਂ UN ਨੂੰ ਕਹਿ ਰਿਹਾ ਕਿ UN ਇਜ਼ ਆਊਟਡੇਟਡ, ਇਹਦਾ ਕੋਈ ਫਾਇਦਾ ਨਹੀਂ ਹੈ। ਇੱਕ ਡਿਪਲੋਮੈਟ ਦੁਆਰਾ, ਐਸ ਜੈਸ਼ੰਕਰ ਕੋਈ ਕਰੀਅਰ ਪੋਲੀਟੀਸ਼ੀਅਨ ਨਹੀਂ ਹੈ, ਐਸ ਜੈਸ਼ੰਕਰ ਇੱਕ ਡਿਪਲੋਮੈਟ ਨੇ ਉਹ, ਔਰ ਇੱਕ ਡਿਪਲੋਮੈਟ ਦੁਆਰਾ ਜਿਹੜੇ ਕਿ ਹੁਣ ਫੋਰਨ ਅਫੇਅਰਸ ਮਿਨਿਸਟਰ ਹੈ, ਉਹਨਾਂ ਦੁਆਰਾ ਇਹ ਬਿਆਨ ਦੇ ਦੇਣਾ ਕਿ ਯੂਨਾਈਟਿਡ ਨੇਸ਼ਨਜ਼ ਆਊਟਡੇਟਡ ਹੈ, ਬਹੁਤ ਸਾਰੇ ਮਸਲੇ ਜਿਹੜੇ ਨੇ ਜੀ ਸੋਲਵ ਨਹੀਂ ਕਰ ਸਕਿਆ, ਔਰ ਇਹਦਾ ਹੁਣ ਕੋਈ ਇੰਨਾ ਫਾਇਦਾ ਹੁੰਦਾ ਨਜ਼ਰ ਨਹੀਂ ਆ ਰਿਹਾ। ਇੰਨਾ ਵੱਡਾ ਬਿਆਨ ਇੱਕ ਇੰਡੀਆ ਦੇ ਫੋਰਨ ਮਿਨਿਸਟਰ ਦੁਆਰਾ ਯੂਨਾਈਟਿਡ ਨੇਸ਼ਨਜ਼ ਬਾਰੇ ਦੇ ਦੇਣਾ, ਇਹ ਬੜੀ ਵੱਡੀ ਗੱਲ ਹੈ। ਸੋ ਇੰਡੀਆ ਦੀ ਜੋ ਪੋਲਿਸੀਜ਼ ਮੈਨੂੰ ਨਜ਼ਰ ਆ ਰਹੀਆਂ ਉਹ ਬੜੀਆਂ ਸਾਫ਼ ਨੇ ਕਿ ਉਹ ਕਹਿੰਦੇ ਕਿ ਠੀਕ ਹੈ, ਹੁਣ ਤਾਂ ਦੁਨੀਆ ਭਰ ਦੇ ਵਿੱਚ ਜਿਹੜੇ ਮਸਲੇ ਨੇ ਉਹ ਅਮਰੀਕਾ, ਚਾਈਨਾ ਅਤੇ ਇੰਡੀਆ, ਆਲ ਦੀਸ 3 countries ਹੈਵ ਟੂ ਪਲੇ ਅ ਵੈਰੀ ਇੰਪੋਰਟੈਂਟ ਰੋਲ। ਸੋ ਇਹਦੇ ਵਿੱਚ ਉਹ ਨਹੀਂ ਕਿਸੇ ਦਾ ਪ੍ਰੈਸ਼ਰ ਚੱਲ ਕੇ ਰਾਜੀ। ਤੁਹਾਨੂੰ ਤਾਂ ਮੈਂ ਦੱਸਦਾ ਕਿ ਅਮਰੀਕਾ ਦੇ ਵਿੱਚ ਇੱਕ ਡੈਮੋਕਰੇਟ ਦੇ ਸੈਨੇਟਰ ਨੇ ਇਹ ਗੱਲ ਕਹਿਤੀ ਕਿ ਅਸੀਂ ਕਸ਼ਮੀਰ ਦੀ ਗੱਲ ਕਰਨੀ ਹੈ, ਅਤੇ ਉਹਨਾਂ ਨੇ ਸਾਰੇ ਡੈਮੋਕਰੇਟ ਦੇ ਸੈਨੇਟਰਸ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ। ਉਹਨੂੰ ਕਿਹਾ ਜੀ ਅਸੀਂ ਕਿਸੇ ਨੂੰ ਵੀ ਨਹੀਂ ਮਿਲਣਾ, ਇੱਕ ਨੇ ਗੱਲ ਕੀਤੀ ਸੀਗੀ। ਬਾਕੀ ਤੁਸੀਂ ਟਰਕੀ ਦੀ ਗੱਲ ਕਰ ਰਹੇ ਹੈਗੇ ਹੋ, ਦੇਖੋ ਟਰਕੀ ਅਸੀਂ ਡਿਟੇਲ 'ਚ ਕਿਸੇ ਦਿਨ ਗੱਲ ਕਰ ਲਾਂਗੇ, ਟਰਕੀ ਨੇ ਆਪਣੇ ਕੀ ਫਾਇਦੇ ਲੈਣੇ ਨੇ ਪਾਕਿਸਤਾਨ ਤੋਂ? ਟਰਕੀ ਚਾਹੁੰਦਾ ਹੈ ਕਿ ਮੈਂ ਹੁਣ ਚੌਧਰੀ ਬਣ ਜਾਵਾਂ ਮੁਸਲਿਮ ਵਰਲਡ ਦਾ, ਸਾਊਦੀ ਅਰੇਬੀਆ ਚਾਹੁੰਦਾ ਮੈਂ ਚੌਧਰੀ ਬਣ ਜਾਵਾਂ ਸਾਊਦੀ, ਇਰਾਨ ਚਾਹੁੰਦਾ ਮੈਂ ਚੌਧਰੀ ਬਣ ਜਾਵਾਂ ਮੁਸਲਿਮ ਵਰਲਡ ਦਾ। ਇਹਨਾਂ ਤਿੰਨਾਂ ਦੇ ਵਿੱਚ ਜਿਹੜੀ ਹੁਣ ਆਪਸ 'ਚ ਲੜਾਈ ਚੱਲ ਰਹੀ ਹੈ, ਉਹਦੇ ਵਿੱਚ ਉਹ ਬਾਕੀ ਕੰਟਰੀਜ਼ ਨੂੰ ਵੀ ਹਰ ਕੋਈ ਆਪਣੇ ਨਾਲ ਅਲਾਈਨ ਕਰਨਾ ਚਾਹੁੰਦਾ ਹੈ। ਹਰ ਕੰਟਰੀ ਇਹ ਚਾਹੁੰਦੀ ਹੈ ਕਿ ਜੀ ਸਾਡੇ ਨਾਲ ਅਲਾਈਨ ਹੋ ਜਾਏ। ਬਾਕੀ ਇਹ 3 countries ਤੋਂ ਇਲਾਵਾ ਐਂਬੀਸ਼ਨ ਤਾਂ ਹਰੇਕ ਦਾ ਹੀ ਹੈ ਕਿ ਅਸੀਂ ਮੁਸਲਿਮ ਵਰਲਡ ਦੇ ਚੌਧਰੀ ਬਣ ਜਾਈਏ। ਇਕੱਲੇ ਸਾਊਦੀ ਅਰੇਬੀਆ ਔਰ ਇਰਾਨ ਔਰ ਟਰਕੀ ਦਾ ਨਹੀਂ ਹੈ, ਇਹ 3 countries ਅਸੀਂ ਕਹਿ ਸਕਦੇ ਹਾਂ ਕਿ 3 ਦਾ ਤਾਂ ਹੈਗਾ ਹੀ ਹੈਗਾ, ਪਰ ਹਰ ਕੰਟਰੀ ਇਹ ਚਾਹੁੰਦੀ ਹੈ ਕਿ ਯੈਸ ਮੁਸਲਿਮ ਵਰਲਡ ਜਿਹੜਾ ਉਹ ਅਸੀਂ ਲੀਡ ਕਰੀਏ। ਹੁਣ ਉਹਦੇ ਵਿੱਚ ਹਰ ਕੰਟਰੀ ਆਪਣੇ ਹਿਸਾਬ ਦੇ ਨਾਲ ਜਾ ਕੇ ਗੱਲ ਕਰ ਦਿੰਦੀ ਹੈ। ਟਰਕਿਸ਼ ਪ੍ਰੈਜ਼ੀਡੈਂਟ ਜਿਹੜੇ ਨੇ ਉਹ ਜੀ ਅਸੀਂ ਚੈਨਲ ਲਾਂਚ ਕਰ ਦਿਆਂਗੇ, ਠੀਕ ਹੈ ਫੈਸਲਾ ਹੋ ਗਿਆ ਸਾਡਾ, ਕਿੱਥੇ ਉਹ ਚੈਨਲ ਲਾਂਚ ਹੋਇਆ? ਕਤਰ ਦਾ ਅਲ ਜਜ਼ੀਰਾ ਜਿਹੜਾ ਉਹ ਵੀ ਇਸੇ ਸਿਲਸਿਲੇ 'ਚ ਲਾਂਚ ਹੋਇਆ ਸੀ। ਸਾਊਦੀ ਅਰੇਬੀਆ ਨੇ ਜਦੋਂ ਕਤਰ 'ਤੇ ਪ੍ਰੈਸ਼ਰ ਪਾਇਆ ਔਰ ਰਿਸਟ੍ਰਿਕਸ਼ਨਸ ਲਗਾਈਆਂ, ਫਲਾਈਟ ਰਿਸਟ੍ਰਿਕਸ਼ਨਸ, ਹੋਰ ਬੜਾ ਕੁਛ ਰਿਸਟ੍ਰਿਕਸ਼ਨ ਲਗਾਈਆਂ, ਅਤੇ ਸਾਊਦੀ ਅਰੇਬੀਆ ਨੇ ਕੰਡੀਸ਼ਨ ਇਹ ਵੀ ਰੱਖਤੀ ਸੀ ਕਤਰ ਦੇ ਉੱਤੇ ਕਿ ਤੁਸੀਂ ਆਪਣਾ ਅਲ ਜਜ਼ੀਰਾ ਵੀ ਬੰਦ ਕਰ ਦਿਓ, ਇੱਕ ਚੈਨਲ ਹੈ ਉਹ ਕਹਿੰਦੇ ਜੀ ਉਹ ਵੀ ਬੰਦ ਕਰ ਦਿਓ ਤੁਸੀਂ। ਸੋ ਹਰੇਕ ਜਿਹੜੀ ਕੰਟਰੀ ਆ ਉਹ ਚਾਹੁੰਦੀ ਹੈ ਕਿ ਯੈਸ ਅਸੀਂ ਲੀਡ ਕਰੀਏ, ਅਸੀਂ ਇਸ ਮੁਸਲਿਮ ਵਰਲਡ ਨੂੰ ਲੀਡ ਕਰੀਏ। ਸੋ ਆਪਸ ਦੇ ਵਿੱਚ ਉਹਨਾਂ ਦੀ ਕੋਈ ਇਕਜੁੱਟਤਾ ਨਹੀਂ ਹੈ। ਸੋ ਟਰਕੀ ਦੇ ਕਹਿਣ ਨਾਲ ਕੋਈ ਫਰਕ ਨਹੀਂ ਪੈਣ ਲੱਗਾ ਇੰਡੀਆ ਨੂੰ। ਇੰਡੀਆ ਦੇ ਪ੍ਰਾਈਮ ਮਿਨਿਸਟਰ ਨੇ ਦੌਰਾ ਰੱਦ ਕਰ ਦਿੱਤਾ ਸੀ, ਇਹ ਤੁਹਾਨੂੰ ਯਾਦ ਹੋਵੇ, ਨਰਿੰਦਰ ਮੋਦੀ ਹੋਣਾ ਨੇ ਜਾਣਾ ਸੀਗਾ ਟਰਕੀ, ਉਹਨਾਂ ਨੇ ਰੱਦ ਕਰ ਦਿੱਤਾ ਕਿ ਅਸੀਂ ਨਹੀਂ ਜਾਣਾ। ਮਲੇਸ਼ੀਆ ਨੂੰ ਵੈਸੇ ਟੈਨਸ਼ਨ ਹੋਈ ਪਈ ਹੈ, ਮਲੇਸ਼ੀਆ ਦਾ ਪਾਮ ਆਇਲ ਦਾ ਜਿਹੜਾ ਐਕਸਪੋਰਟ ਹੈ ਉਹ ਇੰਡੀਆ ਨੂੰ ਕਾਫੀ ਹੈ, ਇੰਡੀਆ ਉੱਥੇ ਨਹੀਂ ਕਰ ਰਿਹਾ। ਇੰਡੀਆ ਨੇ ਟਰੈਵਲ ਐਡਵਾਈਜ਼ਰੀ ਜਾਰੀ ਕਰ ਦਿੱਤੀ ਸੀਗੀ, 12% ਜਿਹੜਾ ਰੈਵਨਿਊ ਆਉਂਦਾ ਟਰਕੀ ਦਾ ਉਹ ਟੂਰਿਜ਼ਮ ਤੋਂ ਆਉਂਦਾ, ਔਰ ਲੱਖਾਂ ਦੀ ਤਾਦਾਦ 'ਚ ਇੰਡੀਅਨ ਟੂਰਿਸਟ ਉੱਥੇ ਜਾਂਦਾ ਰਹੇ। ਇੰਡੀਆ ਨੇ ਟਰੈਵਲ ਐਡਵਾਈਜ਼ਰੀ ਜਾਰੀ ਕਰ ਦਿੱਤੀ ਕਿ ਟਰਕੀ ਦੇ ਵਿੱਚ ਜੇ ਕਿਸੇ ਨੇ ਜਾਣਾ ਹੈ ਤਾਂ ਆਪਣਾ ਵਾਲੇ ਵਾਰੇ ਸਾਫ਼ ਹੋਏਗਾ। ਹਾਲਾਂਕਿ 70s ਦੇ ਔਰ 80s ਦੇ ਵਿੱਚ ਇੰਡੀਆ ਬਹੁਤਾ ਛੇਤੀ ਕਿਸੇ ਦਾ ਪ੍ਰੈਸ਼ਰ ਨਹੀਂ ਸੀ ਸਹਿੰਦਾ, ਪਰ ਇੰਡੀਆ ਵੀਕ ਸੀਗਾ ਉਸ ਸਮੇਂ, ਫੋਰਨ ਰਿਜ਼ਰਵ ਇੰਨੇ ਹੈ ਨਹੀਂ ਸੀਗੇ, ਇਕੋਨਮੀ ਇੰਨੀ ਸਟਰੋਂਗ ਨਹੀਂ ਸੀਗੀ, ਡਿਫੈਂਸ ਇੰਨਾ ਮਜ਼ਬੂਤ ਨਹੀਂ ਸੀਗਾ. ਅੱਜ ਤੇ ਇਹ ਆਲਮ ਹੈ ਕਿ ਇੰਡੀਆ ਰਸ਼ੀਆ ਤੋਂ ਵੀ S-400 ਲੈ ਲੈਂਦਾ ਤੇ ਅਮਰੀਕਾ ਤੋਂ ਵੀ ਹੁਣ ਬੜੇ ਸਾਰੀ ਡਿਫੈਂਸ ਡੀਲਸ ਹੋਣੇ ਹੋਣੀਆਂ ਆ ਤੁਹਾਡੇ ਸਾਹਮਣੇ. ਇੰਡੀਆ ਉਹਨਾਂ ਤੋਂ ਇਹ ਵੀ ਮੰਗ ਕਰ ਰਿਹਾ ਕਿ ਸਾਨੂੰ ਉਹ ਵਾਲਾ ਡਰੋਨ ਵੀ ਦਿਓ ਜਿਹਦੇ ਨਾਲ ਕਿ ਤੁਸੀਂ ਇਰਾਨ ਦਾ ਜਨਰਲ ਮਾਰ ਗਿਰਾਇਆ ਗਿਆ. ਇੰਡੀਆ ਵਾਲੇ ਡਰੋਨ ਦੀ ਵੀ ਮੰਗ ਕਰ ਰਿਹਾ. ਐਂਡ ਇੰਡੀਆ ਦਾ ਅਗਲਾ ਟਾਰਗੇਟ ਹੋਏਗਾ ਕਿ ਅਸੀਂ ਕਿਸ ਤਰੀਕੇ ਦੇ ਨਾਲ ਜੇ ਕੋਈ ਟੈਰਰਿਸਟ ਕਿਤੇ ਵੀ ਹੋਵੇ, ਚਾਹੇ ਉਹ ਪਾਕਿਸਤਾਨ ਹੋਵੇ, ਅਫਗਾਨਿਸਤਾਨ ਹੋਵੇ, ਇੰਡੀਆ ਉਹ ਡਰੋਨ ਟੈਕਨੋਲੋਜੀ ਬਾਏ ਕਰਨ ਦੀ ਗੱਲ ਕਰ ਰਿਹਾ. ਹੁਣ ਅਮਰੀਕਾ ਦਿੰਦਾ ਹੈ ਕਿ ਨਹੀਂ ਦਿੰਦਾ, ਦੈਟ ਇਜ਼ ਡਿਫਰੈਂਟ ਇਸ਼ੂ. ਭੁਪਿੰਦਰ ਅਟਵਾਲ ਸਾਹਿਬ ਤੁਸੀਂ ਆਉਂਦੇ ਰਹੋ, ਗੋ ਹੈਡ.
ਹਾਂਜੀ, ਥੈਂਕ ਯੂ ਜੀ. ਹਾਂਜੀ, ਉਹ ਮੇਰੇ ਕੋਲੋਂ ਪਹਿਲਾਂ ਮੈਸੇਜ ਵੀ ਗਲਤ ਲਿਖ ਹੋ ਗਿਆ ਸੀਗਾ ਜੀ, ਤੇ ਆਪਣੇ ਤੁਹਾਨੂੰ ਪਾਇਆ ਭਾਈ. ਮੈਂ ਇੱਕ ਤੁਹਾਨੂੰ ਪੁੱਛਣਾ ਸੀਗਾ ਜੋਗਵੀਰ ਜੀ, ਜਿੱਦਾਂ ਜਿਹੜੇ ਆਪਣੇ ਸੰਗਰੂਰ ਉੱਥੇ ਪੰਜਾਬ ਦੇ ਵਿੱਚ ਉਹ ਬੱਚਿਆਂ ਦੀ ਡੈਥ ਹੋਈ ਆ, ਸੜਕੇ ਬੱਸ ਨੂੰ ਅੱਗ ਲੱਗ ਗਈ, ਤੇ ਇੱਕ ਇਹਨਾਂ ਦੇ ਟਰਕੀ ਦੇ ਜਿਹੜੇ ਪ੍ਰਾਈਮ ਮਿਨਿਸਟਰ ਆ, ਇਹਨਾਂ ਨੇ ਵੀ ਬਿਆਨ ਦਿੱਤਾ ਸੀਗਾ ਪਾਕਿਸਤਾਨ ਦੇ ਵਿੱਚ ਕਿ ਜਦੋਂ ਆਈ ਥਿੰਕ 1915 ਦੇ ਵਿੱਚ ਸਾਡੀ ਹੈਲਪ ਕੀਤੀ ਸੀਗੀ ਪਾਕਿਸਤਾਨ ਨੇ ਕਿਸੇ ਵਜ੍ਹਾ ਕਰਕੇ, ਮੈਨੂੰ ਪਤਾ ਨੀ ਹੈਗਾ ਇਹਦੇ ਬਾਰੇ, ਦੱਸਿਓ ਵੀ ਉਦੋਂ ਤੋਂ ਨਾਲੇ ਇੰਡੀਆ ਪਾਕਿਸਤਾਨ ਬਣਿਆ ਨੀ ਸੀਗਾ, ਨਾ ਕੋਈ ਨਾਮੋ ਨਿਸ਼ਾਨ ਸੀਗਾ, ਤੇ ਕਿਹਦੇ ਬਾਰੇ ਦੱਸਿਓ ਜੀ ਜ਼ਰੂਰ, ਜਿਹੜਾ ਆਪਣੇ ਅੱਗ ਲੱਗੀ ਹੈਗੀ ਆ ਇਹ ਇੰਡੀਅਨ ਗੌਰਮੈਂਟ ਨੇ ਤਾਂ, ਜਿੱਦਾਂ ਹਾਈ ਕੋਰਟ ਨੇ ਵੀ ਉਦੋਂ ਕਹਿੰਦੇ ਸੀਗੇ 2-3 ਸਾਲ ਪਹਿਲਾਂ ਮੈਂ ਨਿਊਜ਼ ਸੁਣੀ ਸੀਗੀ ਭਾਈ, ਜਿਹੜੀਆਂ ਸਕੂਲ ਦੀਆਂ ਬੱਸਾਂ ਹੈਗੀਆਂ ਉਹਨਾਂ ਨੂੰ ਪ੍ਰੋਫੈਸ਼ਨਲ ਤਰੀਕੇ ਦੇ ਨਾਲ ਬਣਾਇਆ ਜਾਵੇ ਹਨਾ ਸਕੂਲਾਂ ਦੇ ਵਿੱਚ. ਪਰ ਮੇਰੇ ਹਿਸਾਬ ਨਾਲ ਜਿਹੜੀ ਅੱਗ ਲੱਗੀ ਹੈਗੀ ਆ, ਇਹ ਸਕੂਲ ਦਾ ਜਿਹੜਾ ਜਿੰਨਾ ਵੀ ਸਟਾਫ ਹੈਗਾ ਆ, ਜਾਂ ਇਹ ਪ੍ਰਿੰਸੀਪਲ ਆ, ਜਾਂ ਜਿਹੜਾ ਸਕੂਲ ਨੂੰ ਚਲਾ ਰਿਹਾ, ਉਹਨਾਂ ਨੂੰ ਚੱਕ ਕੇ ਜੇਲ੍ਹ ਦੇ ਵਿੱਚ ਦੇਣਾ ਚਾਹੀਦਾ ਜੀ. ਜਿਹੜੇ ਉਹ ਬੱਸ ਡਰਾਈਵਰ ਸੀਗੇ, ਜਿੱਦਾਂ ਉਹਨਾਂ ਨੂੰ ਕਿਉਂ ਨੀ ਪਤਾ ਲੱਗਿਆ ਕਿ ਇਹ ਬੱਸ 'ਚ ਕੀ ਪ੍ਰੋਬਲਮ ਆਈ.
ਬਿਲਕੁਲ ਜੀ, ਇਹਦੇ ਬਾਰੇ ਮੈਂ ਬਸ ਤੁਹਾਨੂੰ ਇੰਨੀ ਗੱਲ ਕਹਿ ਸਕਦਾ ਹੈਗਾ ਹੈ ਕਿ ਯੈਸ, ਗਵਰਨਮੈਂਟ ਨੇ ਕਿਹਾ ਹੈ ਕਿ ਇਹਦੀ ਇਨਵੈਸਟੀਗੇਸ਼ਨ ਹੋਏਗੀ, ਔਰ ਕਿਉਂ ਹੋਇਆ, ਕਿੱਦਾਂ ਹੋਇਆ, ਇਹਦੇ ਬਾਰੇ ਬਿਲਕੁਲ ਭੁਪਿੰਦਰ ਅਟਵਾਲ ਸਾਹਿਬ, ਔਰ ਮੈਂ ਇੱਥੇ ਵੀ ਜ਼ਰੂਰ ਜ਼ਿਕਰ ਕਰ ਦਵਾਂ ਅਟਵਾਲ ਸਾਹਿਬ ਕਿ ਯੈਸ, ਯੂ ਆਰ ਰਾਈਟ ਕਿ ਗਵਰਨਮੈਂਟ ਦੀਆਂ ਕੁਛ ਇੰਸਟਰਕਸ਼ਨਸ ਜਿਹੜੀਆਂ ਲੱਗ ਨਹੀਂ ਰਿਹਾ ਕਿ ਉਹਦੇ ਵਿੱਚ ਫੋਲੋ ਜਿਹੜੀਆਂ ਉਹ ਕੀਤੀਆਂ ਗਈਆਂ ਨੇ. ਤੋ ਬਾਕੀ ਸਾਡੇ ਰਿਪੋਰਟਰ ਅੱਜ ਚੈਨਲ ਵਾਈ 'ਤੇ ਵੀ ਉਹ ਕਵਰੇਜ ਇਹਦੀ ਕਰ ਰਹੇ ਸੀਗੇ, ਜੇ ਤੁਸੀਂ ਧਿਆਨ ਦੇ ਨਾਲ ਦੇਖਿਆ ਹੋਵੇ, ਅਤੇ ਅੱਜ ਸਵੇਰੇ ਵਾਲੀਆਂ ਖਬਰਾਂ ਵਿੱਚ ਵੀ ਉਹ ਸੀਗਾ. ਬਾਕੀ ਮੈਂ ਤੁਹਾਡੀ ਗੱਲ ਨਾਲ ਸਹਿਮਤ, ਬਟ ਪ੍ਰੋਬਲਮ ਹੈ ਕਿ ਕਿਹੜੀ ਕਿਹੜੀ ਚੀਜ਼ ਨੂੰ ਇੱਥੇ ਸੋਲਵ ਕੀਤਾ ਜਾਏ. ਸਕੂਲ ਬੱਸ ਦੇ ਹੀ ਇਕੱਲਾ ਇਸ਼ੂ ਨਹੀਂ ਆ, ਦੇਰ ਆਰ ਬੀਂਗ ਮੈਨੀ ਅਦਰ ਰੂਲਸ ਵਿੱਚ ਜਿਹਨੂੰ ਕਿ ਵਿਚ ਆਰ ਬੀਂਗ ਫਲਾਊਟਡ, ਔਰ ਉਹਨਾਂ ਦੇ ਉੱਤੇ ਐਕਟ ਨਹੀਂ ਕੀਤਾ ਜਾ ਰਿਹਾ. ਅਗਲੀ ਕਾਲ ਵੱਲ ਵੱਧਦੇ ਹਾਂ ਜੀ. ਮਨਸੂਰ ਚੀਮਾ ਸਾਹਿਬ ਤੁਸੀਂ ਆਉਂਦੇ ਹੋ ਜੀ. ਮਨਸੂਰ ਚੀਮਾ ਜੀ, ਗੋ ਅਹੈਡ. ਸਤਿ ਸ਼੍ਰੀ ਅਕਾਲ ਜੀ. ਵਾਲੇਕੁਮ ਸਲਾਮ. ਪਹਿਲਾਂ ਤੇ ਮੈਂ ਤੁਹਾਡਾ ਬਹੁਤ ਸ਼ੁਕਰਗੁਜ਼ਾਰ ਹਾਂ, ਬੜੀ ਦੇਰ ਦੀ ਤੁਹਾਡੇ ਨਾਲ ਫੋਨ ਤੇ ਗੱਲਬਾਤ ਹੋ ਰਹੀ ਸੀਗੀ, ਪਰ ਪਹਿਲੀ ਵਾਰ ਤੁਹਾਡੇ ਦਰਸ਼ਨ ਕਰਨ ਦਾ ਮੌਕਾ ਮਿਲਿਆ, ਤੁਹਾਡੇ ਪਰਿਵਾਰ ਦੇ ਬਾਰੇ ਜਾਣਨ ਦਾ ਮੌਕਾ ਮਿਲਿਆ. ਬਹੁਤ ਮਜ਼ਾ ਆਇਆ ਸਰ ਤੁਹਾਡੇ ਨਾਲ ਮੁਲਾਕਾਤ ਕਰਕੇ. ਸੋ ਬਹੁਤ ਤੁਹਾਡਾ ਸ਼ੁਕਰੀਆ. ਔਰ ਮੈਂ ਇਹ ਵੀ ਜ਼ਰੂਰ ਜ਼ਿਕਰ ਕਰਨਾ ਚਾਹੁੰਦਾ ਹਾਂ ਕਿ ਇਹਨਾਂ ਨੇ ਸਾਨੂੰ ਇੱਕ ਤੋਹਫਾ ਵੀ ਦਿੱਤਾ ਹੈਗਾ, ਟਿਮ ਹੋਟਨ ਦਾ ਇੱਕ ਕਾਰਡ ਲੈ ਕੇ ਆਏ ਨੇ ਕਿ ਸਾਰਾ ਵਾਈ ਮੀਡੀਆ ਦੇ ਪਰਿਵਾਰ ਲਈ. ਸੋ ਮੈਂ ਇੱਥੇ ਜ਼ਰੂਰ ਜ਼ਿਕਰ ਕਰਨਾ ਚਾਹੁੰਦਾ ਹਾਂ ਕਿ ਸਾਨੂੰ ਇੰਨਾ, ਜਦੋਂ ਸਾਰੇ ਲਿਸਨਰਸ ਵੱਲੋਂ ਇੰਨਾ ਪਿਆਰ ਮਿਲਦਾ ਹੈ, ਸਾਰੀ ਟੀਮ ਨੂੰ ਇੰਨਾ ਪਿਆਰ ਮਿਲਦਾ, ਸਾਡੀ ਟੀਮ ਦੇ ਹੌਸਲੇ ਇਸੇ ਤਰ੍ਹਾਂ ਬੁਲੰਦ ਹੋ ਜਾਂਦੇ ਨੇ. ਔਰ ਬਹੁਤ ਸ਼ੁਕਰੀਆ ਮਨਸੂਰ ਜੀ ਮਾ ਸਾਹਿਬ ਤੁਹਾਡਾ.
ਹੈਪੀ ਫੈਮਿਲੀ ਡੇ ਜੀ ਤੁਹਾਨੂੰ ਕਹਿਣਾ, ਤੇ ਜਗਵੀਰ ਜੀ ਬੜਾ ਅੱਛਾ ਆ ਮਿਲ ਕੇ, ਤੇ ਮੇਰੀ ਤੋਂ ਜ਼ਿਆਦਾ ਤੁਸੀਂ ਇੱਕ ਅੱਛੇ ਇਨਸਾਨ ਪਾਏ ਗਏ ਹੋ, ਤੇ ਮਾਸ਼ਾ ਅੱਲਾ ਇਹ ਚੜ੍ਹਦਿਆਂ ਕਲਾ ਚੜ੍ਹੇ.
ਸੋ ਕਾਇੰਡ ਆਫ ਯੂ ਮਨਸੂਰ ਚੀਮਾ ਸਾਹਿਬ. ਔਰ ਮੇਰੀ ਮੈਂ ਨਹੀਂ ਕਹਾ ਮੇਰੀ ਤਵੱਕੋ ਤੋਂ ਵੀ ਤੁਸੀਂ ਜ਼ਿਆਦਾ ਇਨਸਾਨ, ਮੈਨੂੰ ਪਹਿਲਾਂ ਹੀ ਪਤਾ ਸੀ ਕਿ ਤੁਸੀਂ ਬਹੁਤ ਬਹੁਤ ਵਧੀਆ ਨੇਕ ਇਨਸਾਨ ਹੋ, ਤੁਸੀਂ ਬਹੁਤ ਮਿਹਨਤ ਕਸ਼ ਹੋ, ਲੇਕਿਨ ਮਿਲਣ ਤੋਂ ਬਾਅਦ ਮੈਂ ਹੋਰ ਵੀ ਜ਼ਿਆਦਾ ਇੰਪ੍ਰੈਸ ਹੋ ਗਿਆ. ਮੈਂ ਪਹਿਲਾਂ ਹੀ ਇੰਪ੍ਰੈਸ ਸੀਗਾ ਤੁਹਾਡੇ ਕੋਲੋਂ, ਬਟ ਫੋਨ 'ਤੇ ਤਾਂ ਆਪਣੀ ਗੱਲ ਹੁੰਦੀ ਰਹੀ ਹੈ, ਪਰ ਮੈਂ ਮਿਲਣ ਤੋਂ ਬਾਅਦ ਤੁਹਾਡੇ ਨਾਲ ਹੋਰ ਇੰਪ੍ਰੈਸ ਹੋ ਗਿਆ. ਔਰ ਸਭ ਤੋਂ ਜ਼ਿਆਦਾ ਦੇਖੋ, ਮੈਂ ਤੁਹਾਨੂੰ ਇੱਕ ਚੀਜ਼ ਹੋਰ ਇੱਥੇ ਆਉਂਦੀ ਵੀ ਕਹਿ ਦਿੰਦਾ ਹੈਗਾ ਕਿ ਮੈਨੂੰ ਜਦੋਂ ਦੇਖੋ, ਜਦੋਂ ਅਸੀਂ ਕੋਈ ਵੀ ਗੱਲਬਾਤ ਕਰਦੇ ਹਾਂ ਨਾ, ਚਾਹੇ ਅਸੀਂ ਕੋਈ ਗੱਲ ਕ੍ਰਿਕਟ ਦੀ ਕਰ ਲਈਏ, ਹੁਣ ਕ੍ਰਿਕਟ ਦੇ ਮਾਮਲੇ 'ਚ ਜਿੰਨੀ ਸਾਡੇ ਫਰੈਂਡਸ ਜਿਹੜੇ ਅਸੀਂ ਖਾਸ ਦੋਸਤ ਆ ਨਾ, ਸਾਡੀ ਜਿੰਨੀ ਲੜਾਈ ਹੁੰਦੀ ਹੈ, ਸਭ ਤੋਂ ਜ਼ਿਆਦਾ ਸਾਡੀ ਲੜਾਈ ਹੁੰਦੀ ਕ੍ਰਿਕਟ 'ਤੇ, ਸਾਡੀ ਬਹੁਤ ਹੁੰਦੀ ਹੈ. ਔਰ ਵਿਦ ਇਨ ਇੰਡੀਆ ਜੇ ਸਾਡੇ ਤਾਂ ਮੈਂ ਕਹਿ ਦਵਾਂ ਸੌਰਵ ਗਾਂਗਲੀ ਚੰਗਾ ਹੈ, ਤੇ ਉਹਨਾਂ ਨੇ ਫਿਰ ਇੰਨੀ ਕੁ ਸਾਡੀ ਬਹਿਸ ਹੋਣੀ, ਇੰਨੀ ਕੁ ਉਹਨਾਂ ਨੇ ਲੜਾਈ ਕਰਨੀ ਹੈ ਕਿ ਨਹੀਂ. ਸੌਰਵ ਗਾਂਗਲੀ ਤੋਂ ਮਾੜਾ ਤਾਂ ਕੋਈ ਖਿਲਾੜੀ ਹੈ ਨਹੀਂ, ਤੇ ਉਹ ਸਾਡੀ ਕ੍ਰਿਕਟ 'ਤੇ ਵੀ ਬੜੀ ਹੁੰਦੀ ਹੈ, ਸਾਡੀ ਯਾਰਾਂ ਦੋਸਤਾਂ 'ਚ ਆਪਸ 'ਚ ਹੁੰਦੀ ਹੈ, ਬਹੁਤ ਜ਼ਿਆਦਾ ਬਹਿਸ ਹੁੰਦੀ ਹੈ ਕਿ ਇਹ ਖਿਲਾੜੀ ਚੰਗਾ ਹੈ ਜੀ ਇੰਡੀਆ ਦਾ, ਇਹਨੂੰ ਖਿਲਾਉਣਾ ਚਾਹੀਦਾ ਸੀ, ਇਹਨੂੰ ਨਹੀਂ ਖਿਲਾਉਣਾ ਚਾਹੀਦਾ ਸੀ. ਅੱਛਾ, ਇਹ ਹੋ ਗਈ ਸਾਡੀ ਆਪਸ ਦੀ ਗੱਲ. ਹੁਣ ਦੂਸਰੀ ਜਿਹੜੀ ਅਸੀਂ ਔਨ ਦੀਅਰ ਵੀ ਗੱਲ ਕਰਦੇ ਹਾਂ ਨਾ, ਸੋ ਮੈਂ ਸਰ ਤੁਹਾਨੂੰ ਇੰਨੀ ਗੱਲ ਕਹਿ ਦਿੰਦਾ ਹੈ ਕਿ ਮੈਨੂੰ ਕਦੇ ਵੀ ਬੁਰਾ ਨਹੀਂ ਲੱਗਦਾ ਔਨ ਦੀ ਏਅਰ, ਆਫ ਦੀ ਏਅਰ, ਬਿਕੋਜ਼ ਮੈਨੂੰ ਇਸ ਗੱਲ ਦਾ ਅਹਿਸਾਸ ਹੈ ਬੜੀ ਚੰਗੀ ਤਰ੍ਹਾਂ ਕਿ ਬਿਕੋਜ਼ ਆਈ ਡੋਂਟ ਟੇਕ ਇਟ ਪਰਸਨਲੀ ਵਿਦ ਐਨੀਬਡੀ, ਮੈਂ ਤੁਹਾਡੇ ਲਈ ਬਹੁਤ ਮੇਰੀ ਰਿਸਪੈਕਟ ਵੱਧ ਗਈ ਮਿਲਣ ਤੋਂ ਪਹਿਲਾਂ ਵੀ ਜਦੋਂ ਤੁਸੀਂ ਇੱਕ ਵਾਰੀ ਮੈਨੂੰ ਯਾਦ ਆ ਕਿ ਆਪਣਾ ਇੰਡੀਆ ਦੇਖੋ ਜਦੋਂ ਅਸੀਂ ਇੰਡੀਆ ਪਾਕਿਸਤਾਨ ਦੀ ਗੱਲ ਕਰਾਂਗੇ ਤੇ ਹੋ ਸਕਦਾ ਕਦੇ ਕਿਸੇ ਨੂੰ ਹਾਲਾਂਕਿ ਮੈਂ ਬੜੀ ਇਤਿਹਾਦ ਦੇ ਨਾਲ ਗੱਲ ਕਰਦਾ ਕਦੇ ਕਿਸੇ ਨੂੰ ਹੋ ਸਕਦਾ ਇਸ ਤਰ੍ਹਾਂ ਲੱਗ ਜਾਏ ਕਿ ਜੀ ਮੈਂ ਪਾਕਿਸਤਾਨ ਦੇ ਬਾਰੇ ਆਹ ਗੱਲ ਕਰ ਦਿੱਤੀ ਹੈ ਵੈਸੇ ਮੈਨੂੰ ਇਸ ਵੀਕਐਂਡ ਦੇ ਉੱਤੇ ਬੜੇ ਲੋਕਾਂ ਨੇ ਤਾਰੀਫ ਕੀਤੀ ਉਹ ਕਹਿੰਦੇ ਜੀ ਤੁਸੀਂ ਪਹਿਲੇ ਇੰਡੀਅਨ ਜਰਨਲਿਸਟ ਹੋ ਜਿਹਨੇ ਗੱਲ ਕਹੀ ਕਿ ਜੇ ਕੁਲਭੂਸ਼ਣ ਯਾਦਵ ਨੇ ਕੋਈ ਖਰਾਬੀ ਕੀਤੀ ਹੈ ਤੇ ਉਹਨੂੰ ਤੁਸੀਂ ਸਜ਼ਾਏ ਮੌਤ ਦੇ ਸਕਦੇ ਹੈਗੇ ਹੋ ਮੈਂ ਕਿਹਾ ਜੀ ਇੱਕ ਤੇ ਮੇਰੀ ਗੱਲ ਸੁਣੋ ਕਿ ਜਿਹੜਾ ਪੱਤਰਕਾਰ ਹੁੰਦਾ ਹੈ ਉਹ ਫਿਰ ਜਦੋਂ ਏਅਰ ਤੇ ਹੁੰਦਾ ਹਾਂ ਜਦ ਮੈਂ ਘਰ ਚ ਬੈਠਾ ਤੇ ਸਰ ਮੈਂ ਬਿਲਕੁਲ ਮੈਨੂੰ ਕ੍ਰਿਕਟ ਬੜੀ ਪਸੰਦ ਹੈ ਮੈਨੂੰ ਹਾਕੀ ਬੈਡਮਿੰਟਨ ਮੈਂ ਸਾਰੀਆਂ ਸਪੋਰਟਸ ਦੇਖਦਾ ਹੈ ਕਬੱਡੀ ਦਾ ਮੈਚ ਵੀ ਦੇਖਿਆ ਇਸ ਵਾਰੀ ਬੜਾ ਮਜ਼ੇਦਾਰ ਮੈਚ ਸੀਗਾ ਔਰ ਬਿਲਕੁਲ ਮੁਬਾਰਕਬਾਦ ਹੈ ਪਾਕਿਸਤਾਨ ਦੀ ਟੀਮ ਨੇ ਸਰ ਬੜਾ ਸ਼ਾਨਦਾਰ ਖੇਲਿਆ ਜਿਹੜਾ ਵਧੀਆ ਖੇਲੇ ਉਹ ਜਿੱਤੇ ਸੋ ਔਰ ਲੇਕਿਨ ਜਦੋਂ ਅਸੀਂ ਉਹ ਘਰ ਦੇ ਵਿੱਚ ਹੈ ਗੱਲ ਉਹ ਸਾਡੀ ਠੀਕ ਹੈ ਵੀ ਮੈਂ ਹੁਣ ਮੈਂ ਇਹ ਕਹਿ ਦਵਾਂ ਕਿ ਜੀ ਜਦੋਂ ਮੈਂ ਮੈਚ ਦੇਖਦਾ ਇੰਡੀਆ ਪਾਕਿਸਤਾਨ ਦਾ ਤੇ ਮੈਂ ਚਾਹੁੰਦਾ ਜੀ ਪਾਕਿਸਤਾਨ ਜਿੱਤੇ ਜਾਂ ਬਰਾਬਰ ਹੋਵੇ ਨਹੀਂ ਨੋ ਮੈਂ ਜਦ ਆਪਣਾ ਆਪਣੇ ਇਹ ਮੇਰਾ ਪਰਸਨਲ ਟਾਈਮ 'ਚ ਮੈਂ ਮੈਚ ਦੇਖਦਾ ਆਈ ਵਾਂਟ ਇੰਡੀਆ ਟੂ ਵਿਨ ਲੇਕਿਨ ਜਦੋਂ ਅਸੀਂ ਏਅਰ ਦੇ ਉੱਤੇ ਆ ਗਏ ਹਾਂ ਤਾਂ ਫਿਰ ਕੋਈ ਐਸੀ ਗੱਲ ਨਹੀਂ ਹੈ ਔਰ ਤੁਸੀਂ ਸਰ ਮੈਂ ਇੰਨੀ ਗੱਲ ਕਹਿਣਾ ਚਾਹੁੰਦਾ ਤੁਹਾਡੇ ਨਾਲ ਮਿਲ ਕੇ ਇੰਨਾ ਕੁ ਵਧੀਆ ਲੱਗਾ ਬਹੁਤ ਬਹੁਤ ਮਜ਼ਾ ਆਇਆ ਤੁਹਾਨੂੰ ਮਿਲ ਕੇ ਔਰ ਬਹੁਤ ਸਾਰੇ ਸਾਡੇ ਜਿਹੜੇ ਫਰੈਂਡਸ ਨੇ ਪਾਕਿਸਤਾਨ ਤੋਂ ਉਹਨਾਂ ਦੇ ਨਾਲ ਸਾਡਾ ਇੰਨਾ ਪਿਆਰ ਮੁਹੱਬਤ ਹੈ ਤੇ ਬੜਾ ਮਜ਼ਾ ਆਇਆ ਤੁਹਾਨੂੰ ਮਿਲ ਕੇ ਪਰਮਾਤਮਾ ਤੁਹਾਨੂੰ ਇਸੇ ਤਰ੍ਹਾਂ ਬਲੈਸ ਰੱਖੇ ਔਰ ਮੈਂ ਸਭ ਤੋਂ ਜ਼ਿਆਦਾ ਜੇ ਕਿਸੇ ਤੇ ਕਿਸੇ ਚੀਜ਼ ਤੋਂ ਇੰਪ੍ਰੈਸ ਹੋਇਆ ਮੈਂ ਤੁਹਾਨੂੰ ਹਜੇ ਤੱਕ ਦੱਸਿਆ ਨਹੀਂ ਹੁਣ ਦੱਸ ਦਿੰਦਾ ਤੁਹਾਨੂੰ ਆਉਂਦੇ ਯਾਰ ਤੁਹਾਡੇ ਨਾਲ ਮਿਲ ਕੇ ਮੈਂ ਤੁਹਾਡੀ ਜਿਹੜੀ ਸਭ ਤੋਂ ਜ਼ਿਆਦਾ ਜੇ ਕਿਸੇ ਚੀਜ਼ ਦੇ ਉੱਤੇ ਇੰਪ੍ਰੈਸ ਹੋਇਆ ਇਫ ਯੂ ਡੋਂਟ ਮਾਈਂਡ ਮੀ ਇਟ ਵੈਰੀ ਕੈਂਡਿਡਲੀ ਜੇ ਤੁਸੀਂ ਮਾਈਂਡ ਨਾ ਕਰੋ ਤੁਸੀਂ ਚਾਰ ਪੰਜ ਵਾਰੀ ਤੁਸੀਂ ਗੱਲਬਾਤ ਜਦ ਮੇਰੇ ਨਾਲ ਕੀਤੀ ਤੁਸੀਂ ਕਹਿ ਦਿੱਤਾ ਜੀ ਕਿ ਜੀ ਮੈਂ ਚਿੱਟਾ ਅਨਪੜ੍ਹ ਹੈ ਮੈਂ ਚਿੱਟਾ ਅਨਪੜ੍ਹ ਹੈ ਸਰ ਮੈਂ ਤੁਹਾਨੂੰ ਸਲੂਟ ਕਰਦਾ ਅਨਪੜ੍ਹ ਉਹ ਹੁੰਦਾ ਹੈ ਵਿਦ ਡਿਊ ਰਿਸਪੈਕਟ ਇਹ ਵੀ ਗੱਲ ਨੂੰ ਕੋਈ ਮਾਇੰਡ ਨਾ ਕਰੇ ਅਨਪੜ੍ਹ ਮੈਂ ਉਹਨੂੰ ਗਿਣਦਾ ਜਾਂ ਅਨਪੜ੍ਹ ਦੀ ਵੀ ਡੈਫੀਨੇਸ਼ਨ ਸੁਣ ਲਓ ਅਨਪੜ੍ਹ ਉਹ ਇਨਸਾਨ ਨੂੰ ਮੈਂ ਮੰਨਾਂਗਾ ਜਿਹੜੇ ਇਨਸਾਨ ਇੰਨੀ ਖੂਬਸੂਰਤ ਕੰਟਰੀ 'ਚ ਆ ਕੇ ਵੀ ਆ ਕੋਈ ਡਰੱਗ ਵੇਚ ਰਹੇ ਹੋ ਤੁਸੀਂ ਜਾਂ ਫਰੋਡ ਕਰ ਰਹੇ ਹੋ ਉਹ ਕੋਈ ਖਰਾਬੀ ਕਰ ਰਹੇ ਹੋ ਉਹ ਨਾ ਕਰੋ ਪੜ੍ਹਿਆ ਲਿਖਿਆ ਇਨਸਾਨ ਜਿਹੜਾ ਵੀ ਇੱਥੇ ਆ ਕੇ 8 ਘੰਟੇ ਡਿਪੈਂਡਿੰਗ ਅਪੋਨ ਤੁਹਾਡੀ ਸਿਹਤ ਕਿੰਨੀ ਅਲਾਓ ਕਰਦੀ ਕੋਈ 8 ਘੰਟੇ ਮਿਹਨਤ ਕਰ ਰਿਹਾ ਕੋਈ 10 ਘੰਟੇ ਕਰ ਰਿਹਾ ਕੋਈ 12 ਘੰਟੇ ਕੋਈ 16 ਘੰਟੇ ਉਸ ਤੋਂ ਜ਼ਿਆਦਾ ਪੜ੍ਹਿਆ ਲਿਖਿਆ ਉਸ ਤੋਂ ਜ਼ਿਆਦਾ ਸਮਝਦਾਰ ਇਨਸਾਨ ਕੋਈ ਨਹੀਂ ਹੈ ਜਿੱਦਾਂ ਤੁਸੀਂ ਆਪਣਾ ਬਿਜ਼ਨਸ ਸੈੱਟ ਕੀਤਾ ਹੈ ਜਿੰਨੀ ਤੁਸੀਂ ਮਿਹਨਤ ਦੇ ਨਾਲ ਕੰਮ ਕੀਤਾ ਔਰ ਆਪਣੇ ਤੁਹਾਡੇ ਬੱਚਿਆਂ ਨੂੰ ਤੁਸੀਂ ਪੜ੍ਹਾਇਆ ਲਿਖਾਇਆ ਉਹਨਾਂ ਨੂੰ ਸੈੱਟ ਕੀਤਾ ਤੁਸੀਂ ਉਹਨਾਂ ਦੇ ਵਿਆਹ ਸ਼ਾਦੀਆਂ ਵੀ ਕਰਨੇ ਹੈ ਸਾਡੇ ਆਪਣੀ ਕਮਿਊਨਿਟੀ ਤੁਹਾਨੂੰ ਪਤਾ ਇੰਡੀਅਨ ਪਾਕਿਸਤਾਨੀ ਪੈਸੇ ਪੇਰੈਂਟਸ ਹੀ ਲਾਉਂਦੇ ਨੇ ਜ਼ਿਆਦਾਤਰ ਤੇ ਕੁਝ ਬੱਚੇ ਵੀ ਮਦਦ ਕਰ ਦਿੰਦੇ ਨੇ ਸੋ ਇਹ ਜਿਹੜੀ ਵੱਡੀ ਖਾਸੀਅਤ ਹੈ ਇਸ ਤੋਂ ਉੱਪਰ ਕੋਈ ਖਾਸੀਅਤ ਨਹੀਂ ਹੈ ਸੋ ਮੈਂ ਤੁਹਾਡੇ ਤੋਂ ਸਰ ਸਲੂਟ ਕਰਦਾ ਮੈਂ ਤੁਹਾਡੇ ਤੋਂ ਇੰਪ੍ਰੈਸ ਹਾਂ ਬਾਕੀ ਤਾਂ ਸਾਡੀ ਗੱਲਬਾਤ ਅਸੀਂ ਕਈ ਮੁੱਦਿਆਂ ਦੇ ਉੱਤੇ ਅਸੀਂ ਇੱਕ ਦੂਸਰੇ ਨਾਲ ਸਹਿਮਤ ਵੀ ਹੋਵਾਂਗੇ ਤੇ ਕਈ ਮੁੱਦਿਆਂ ਤੇ ਅਸਹਿਮਤ ਵੀ ਹੋਵਾਂਗੇ ਸੋ ਥੈਂਕ ਯੂ ਸੋ ਮਚ ਆਈ ਸੈਲਿਊਟ ਯੂ ਕੀਪ ਵਰਕਿੰਗ ਹਾਰਡ ਸਟੇ ਬਲੈਸਡ ਹੈਪੀ ਫੈਮਿਲੀ ਡੇ ਸਰ ਜੀ ਜੀਮਾ ਸਾਹਿਬ ਥੈਂਕ ਯੂ ਸੋ ਨਾਈਸ ਥੈਂਕ ਯੂ ਹਾਂਜੀ ਅਸੀਂ ਵਧਾਂਗੇ ਜੀ ਆਪਣੀ ਅਗਲੀ ਕਾਲ ਵੱਲ ਹਾਂਜੀ ਹਰਭਜਨ ਜੀ ਤੁਸੀਂ ਆਉਂਦੇ ਰਹੋ ਜੀ ਹਰਭਜਨ ਸਿੰਘ ਜੀ ਗੋ ਹੈਡ ਹਾਂਜੀ ਹਰਭਜਨ ਸਿੰਘ ਜੀ ਤੁਸੀਂ ਆਉਂਦੇ ਰਹੋ ਗੋ ਹੈਡ ਸੁਲੇਮਾਨ ਸਾਹਿਬ ਤੁਹਾਡੀ ਕਾਲ ਅਗਲੀ ਹਰਭਜਨ ਜੀ ਤੁਸੀਂ ਗੱਲ ਕਰ ਲਓ ਨਹੀਂ ਤਾਂ ਫਿਰ ਮੈਨੂੰ ਸੁਲੇਮਾਨ ਸਾਹਿਬ ਵੱਲ ਜਾਣਾ ਪੈਣਾ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਨਵ ਭਾਟੀਆ ਸਾਹਿਬ ਦੀ ਜਿਹੜੀ ਸਭ ਤੋਂ ਵੱਡੀ ਖਾਸੀਅਤ ਰਹੀ ਹੈ ਕਿ ਹੀ ਇਜ਼ ਆਲਵੇਜ਼ ਬੀਨ ਵਰਕਿੰਗ ਫਾਰ ਦਾ ਕਮਿਊਨਿਟੀ ਹਾਲਾਂਕਿ ਅਸੀਂ ਸ਼ਾਇਦ ਪਤਾ ਨਹੀਂ ਉਹਨਾਂ ਨੂੰ ਰੈਕਗਨਾਈਜ਼ ਕੀਤਾ ਕਿ ਨਹੀਂ ਕੀਤਾ ਔਰ ਮੈਂ ਜਦ ਵੀ ਸਾਡੀ ਮੁਲਾਕਾਤ ਹੁੰਦੀ ਹੈ ਭਾਟੀਆ ਸਾਹਿਬ ਦੇ ਨਾਲ ਸਾਡੀ ਗੱਲ ਇਹੀ ਹੁੰਦੀ ਹੈ ਆਪਸ 'ਚ ਕਿ ਜਿਹੜੀ ਉਹਨਾਂ ਨੂੰ ਕਮਿਊਨਿਟੀ ਲਈ ਉਹਨਾਂ ਦੇ ਅੰਦਰ ਡੇ ਵਨ ਤੋਂ ਆਈ ਥਿੰਕ ਹੀ ਇਜ਼ ਬੀਨ ਵਰਕਿੰਗ ਵੈਰੀ ਹਾਰਡ ਫਾਰ ਦਾ ਕਮਿਊਨਿਟੀ ਔਰ ਅੱਜ ਜਿਸ ਲੈਵਲ ਦੇ ਉੱਤੇ ਉਹ ਕਮਿਊਨਿਟੀ ਦਾ ਨਾਂ ਲੈ ਕੇ ਗਏ ਨੇ ਐਂਡ ਹੀ ਇਜ਼ ਬੀਨ ਇੰਡਕਟਡ ਇਨ ਟੂ ਦਾ ਹਾਲ ਆਫ ਫੇਮ ਸੋ ਬਿਲਕੁਲ ਵੈਲ ਡਿਜ਼ਰਵਿੰਗ ਬਹੁਤ ਬਹੁਤ ਉਹਨਾਂ ਨੂੰ ਮੁਬਾਰਕਬਾਦ ਹਾਂਜੀ ਸੁਲੇਮਾਨ ਸਾਹਿਬ ਸੋਰੀ ਜੀ ਜੇ ਤੁਹਾਨੂੰ ਹੋਲਡ ਕਰਨਾ ਪਿਆ ਗੁਰਦੇਵ ਸਿੰਘ ਜੀ ਤੁਹਾਡੀ ਕਾਲ ਵੀ ਅਗਲੀ ਹੈ ਕਾਲਰਸ ਨੂੰ ਜੇ ਹੋਲਡ ਕਰਨਾ ਪਿਆ ਗੋ ਹੈਡ ਸੁਲੇਮਾਨ ਸਾਹਿਬ
ਸਤਿ ਸ਼੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ
ਜੀ ਆਪਣੇ ਯੁਧਵੀਰ ਜੀ ਗੱਲ ਹੋ ਰਹੀ ਸੀ ਦੇਸ਼ਾਂ ਦੀ ਕਿ ਹੁਕਮ ਹੈ ਕਿ ਜੋ ਤਿੰਨ ਜਾਂ ਚਾਰ ਦੇਸ਼ ਉਹ ਚਲਾਉਂਦੇ ਨੇ ਮੇਰਾ ਇਹ ਸਵਾਲ ਹੈ ਕਿ ਜਿਹਦੇ ਕੋਲ ਪੈਸਾ ਹੈ ਜਿਹਦੀ ਜੇਬ ਇੱਕ ਭਰੀ ਹੋਈ ਹੈ ਫਿਰ ਤਾਂ ਉਹ ਇਹ ਸੋਚ ਲਵੇ ਕਿ ਮੇਰੇ ਹੀ ਹੁਕਮ ਚੱਲੇਗਾ ਚਾਹੇ ਦੇਸ਼ ਕੈਨੇਡਾ 'ਚ ਕੋਈ ਚਾਹੇ ਪਿੱਛੇ ਇੰਡੀਆ ਅਫਗਾਨਿਸਤਾਨ ਪਾਕਿਸਤਾਨ ਬੰਗਲਾਦੇਸ਼ ਉੱਥੇ ਤਾਂ ਮਾਈਟ ਇਜ਼ ਰਾਈਟ ਹੈ ਇਹ ਹਰ ਇੱਕ ਨੂੰ ਪਤਾ ਵੈ ਇੱਥੇ ਜਾਣਦੇ ਨੇ ਲੇਕਿਨ ਗੱਲ ਕਿਆ ਸੌਖੀ ਹੈ ਕਿ ਹਾਂ ਬਈ ਇਹ ਕਿ ਮੈਂ ਆਪਣਾ ਇੱਥੇ ਇਸ ਦੇਸ਼ ਨੂੰ ਦੇਸ਼ ਕਹਿਣਾ ਨੂੰ ਆਪਣਾ ਦੇਸ਼ ਕਿਉਂ ਕਹਿੰਦਾ ਵਾ ਤੇ ਫਿਰ ਇਹ ਹੈ ਕਿ ਜੇ ਇੱਥੇ ਜ਼ੁਲਮ ਹੋ ਰਿਹਾ ਅਗਰ ਫਸਟ ਨੇਸ਼ਨ ਵਾਲਿਆਂ ਦਾ ਤਾਂ ਮੈਂ ਉਹਨਾਂ ਦੇ ਨਾਲ ਖਲੋਨਾ ਵਾ ਤਾਂ ਮੈਨੂੰ ਫਿਰ ਫਰਕ ਕੱਢ ਛੋੜਨ ਕਿ ਭਾਈ ਤੂੰ ਉਹਨਾਂ ਦੇ ਨਾਲ ਕਿਉਂ ਖਲੋ ਰਿਹਾ ਵੇ ਤੇ ਪਾਰਲੀਮੈਂਟ ਦੇ ਵਿੱਚ ਜੇ ਅਗਰ ਕੋਈ ਬੈਠੇ ਹੋਏ ਨੇ ਤੇ ਉਹ ਫਸਟ ਨੇਸ਼ਨ ਵਾਲੇ ਨਹੀਂ ਉਹ ਮੇਡਨ ਕੋਈ ਹੋਰ ਨਗਰ ਭਾਵੇਂ ਜਿਹੜਾ ਵੀ ਇੱਕ ਸਮਝ ਲਾਉਣੇ ਕਿ ਆਪਣੇ ਆਪ ਨੂੰ ਆਪਣੇ ਆਪ ਕੋਲ ਪੁੱਛਣੇ ਕਿ ਮੇਡਨ ਉਹ ਕੀ ਹੈ ਕਿਸੇ ਹੋਰ ਨਾ ਆ ਦੇਣ ਤੇ ਫਿਰ ਠੀਕ ਹੈ ਬਈ ਇਹ ਕਿ ਜਿਹਨਾਂ ਸਿਰ ਆਵਾਜ਼ ਉਠਾਉਂਦੀ ਰਹਿਣੀ ਹੈ ਫਿਰ ਮਜ਼ਲੂਮ ਦੇ ਵਾਸਤੇ ਦੂਸਰੀ ਇਹ ਮੈਂ ਸਵਾਲ ਕਰਨਾ ਚਾਹੁੰਦਾ ਕਿ ਕਿਊਬਾ ਜੋ ਅਮੈਰੀਕਾ ਦਾ ਗੁਆਂਢੀ ਸੀ ਕਿਤਨਾ ਉਹਦਾ ਹੁਕਮ ਚੱਲਦਾ ਸੀ ਉਹਦੇ ਉੱਪਰ ਕਾਸਤਰੋ ਸਾਹਿਬ ਉਹਨਾਂ ਦੀ ਇੱਕ ਡੈਥ ਹੋ ਗਈ ਹੈ ਤੇ ਉਹਨਾਂ ਕਿਹਾ ਕਿ ਮੇਰੇ ਜਿੰਦਿਆਂ ਹੁਕਮ ਨਹੀਂ ਚੱਲੇਗਾ ਕਿਸੇ ਦਾ ਮੈਂ ਚਲਾ ਜਾਂ ਦੁਨੀਆਂ ਤੋਂ ਤੇ ਫਿਰ ਇਹ ਕਿ ਜੀ ਉਹਨਾਂ ਹੁਕਮ ਸਹਿੰਦੇ ਰਹਿਣ ਲੇਕਿਨ ਇਹ ਉਹਨਾਂ ਦੇ ਜਿੰਨੇ ਜਾਗਦੇ ਅਸਾਂ ਤਾਂ ਨਹੀਂ ਸੁਣਿਆ ਵੀ ਇਹ ਕਿ ਜੀ ਉਹਨਾਂ ਕਿਸੇ ਦਾ ਹੁਕਮ ਚੱਲ ਰਹੇ ਹਾਂ ਇੱਥੇ ਸਾਡੇ ਦੇਸ਼ ਦੇ ਵਿੱਚ ਉਹਦਾ ਹੁਕਮ ਚੱਲਦਾ ਵੇ ਕੈਨੇਡਾ ਚ ਉਹ ਦੱਸ ਦੇਣ ਹਾਂ ਇਹ ਕਿ ਜਿਹੜੇ ਮੇਡਨ ਇਹ ਲੈ ਕੇ ਬੈਠੇ ਹੋਏ ਨੇ ਪਾਰਲੀਮੈਂਟ ਦੇ ਵਿੱਚ ਕਿ ਅਮੈਰੀਕਾ ਦਾ ਹੁਕਮ ਚੱਲਦਾ ਇੱਥੇ ਜਾਂ ਨਹੀਂ ਚੱਲਦਾ ਤੇ ਜੇ ਚੱਲਦਾ ਵੇ ਤੇ ਜਗਵੀਰ ਜੀ ਮੈਂ ਵੀ ਗੁਲਾਮ ਹਾਂ ਉਸ ਦਾ ਤੁਸੀਂ ਵੀ ਗੁਲਾਮ ਹੋ ਹਰ ਕੋਈ ਇੱਥੇ ਫਿਰ ਇੱਕ ਰਹਿਣ ਵਾਲਾ ਨਾਲ ਵਾਲਾ ਗੁਆਂਢੀ ਦੇਸ਼ 'ਚ ਉਹਦਾ ਗੁਲਾਮ ਹੈ ਇਹ ਫਿਰ ਐਕਸੈਪਟ ਕਰਨਾ ਪਵੇਗਾ ਦੂਸਰੀ ਮੈਂ ਗੱਲ ਕਰਨਾ ਚਾਹੁੰਦਾ ਸੇਫਟੀ ਦੀ ਪੈਟਰਿਕ ਬਰਾਊਨ ਸਾਹਿਬ ਇਹ ਕਿ ਇੱਕ ਦਫਾ ਇਹਨੇ ਬ੍ਰਾਂਪਟਨ ਦੇ ਮੇਅਰ ਉਹਨਾਂ ਕਿਹਾ ਕਿ ਬ੍ਰਾਂਪਟਨ ਦੇ ਵਿੱਚ ਛੋਟੀਆਂ ਛੋਟੀਆਂ ਗੈਂਗਾਂ ਨੇ ਗੈਂਗਾਂ ਤਾਂ ਫਿਰ ਇਹ ਕਿ ਹਰ ਪਾਸੇ ਹਨ ਲੇਕਿਨ ਇਹ ਹੈ ਕਿ ਉੱਥੇ ਕਹਿ ਰਹੇ ਦੂਸਰੇ ਪਾਸੇ ਕਹਿੰਦੇ ਨੇ ਕਿ ਭਾਈ ਅਸੀਂ ਇਹਨਾਂ ਦੇ ਉੱਪਰ ਥਲ ਪਾ ਰਹੇ ਹਾਂ ਕਿਆ ਵਜ੍ਹਾ ਵੇ ਕਿ ਬ੍ਰਾਂਪਟਨ ਦੇ ਵਿੱਚ ਛੋਟੀਆਂ ਛੋਟੀਆਂ ਗੈਂਗਾਂ ਨੂੰ ਉਹਨਾਂ ਦੇ ਉੱਪਰ ਕਿਉਂ ਨਹੀਂ ਹੈ ਕਿ ਆਪਣੇ ਟਾਰਗੇਟ ਹੋ ਰਿਹਾ ਮੈਂ ਲਾਸਟ ਵੀਕ ਹੀ ਗਿਆ ਸਾਂ ਕੋਈ ਕਿਸੇ ਦੀ ਡੈਥ ਹੋਈ ਸੀ ਤਾਜ਼ੀਅਤ ਵਾਸਤੇ ਤਾਂ ਮੈਨੂੰ ਉੱਥੇ ਇੱਕ ਲੇਡੀ ਦੱਸ ਰਹੇ ਸਨ ਕਿ ਇੱਕ ਬੇਚਾਰੀ ਬਜ਼ੁਰਗ ਔਰਤ ਹੈ ਉਸਨੇ ਕੋਈ ਸੋਨੇ ਦੀ ਚੇਨ ਪਾਈ ਸੀ ਦੋ ਲੜਕੇ ਆਏ ਝਪੱਟਾ ਮਾਰ ਕੇ ਕਿ ਜਿਹਨੇ ਲੈ ਕੇ ਚਲੇ ਗਏ ਪੁਲਿਸ ਆਈ ਹੈ ਤਾਂ ਉਹਨਾਂ ਕਿਹਾ ਹੋਇਆ ਕਿ ਜਿਹਨੇ ਮੋਟੀ ਚੇਨ ਕਿਉਂ ਪਾਈ ਸੀ ਜੋ ਇੱਕ ਬਜ਼ੁਰਗ ਲੇਡੀਜ਼ ਕਿ ਇੱਕ ਛੋਟੀ ਜਿਹੀ ਪਾਈਂਟ ਕੋਈ ਹਾਈਡਿੰਗ ਹੋ ਜਾਵੇ ਗੱਲ ਹੈ ਭਾਵੇਂ ਕੋਈ ਛੋਟ ਹੈ ਜਾਂ ਨਹੀਂ ਹੈ ਤੇ ਸੇਫਟੀ ਕਿੱਥੇ ਵੇ ਕਿਆ ਇਹ ਛੋਟੀਆਂ ਗੈਂਗਾਂ ਨੂੰ ਜਿਤਨਾ ਤੱਕ ਨਹੀਂ ਫੜਿਆ ਜਾਏਗਾ ਤੇ ਫਿਰ ਹਰ ਕੋਈ ਇਹ ਕਿ ਘਰ ਦੇ ਵਿੱਚ ਵੀ ਕਿ ਬੈਠੇ ਹੋਏ ਸੁਰੱਖਿਅਤ ਨਹੀਂ ਕਿਸੇ ਨੂੰ ਵੀ ਆਣ ਕੇ ਗਨ ਪੁਆਇੰਟ ਤੇ ਮਾਰ ਜਾਣ ਉਹ ਤਾਂ ਹੀ ਇਹਨੇ ਬਾਬਰੇ ਉਹਨਾਂ ਕਿਹਾ ਕਿ ਭਾਈ ਇੱਥੇ ਸਿਰਫ ਦੋ ਹੀ ਇੱਕ ਹੁਣ ਕੰਮ ਹੋਏ ਨੇ ਕ੍ਰਾਈਮ ਜ਼ਿਆਦਾ ਹੋ ਗਿਆ ਵੇ ਤੇ ਕਰਪਸ਼ਨ ਤੇ ਫਿਰ ਜੇ ਦੋਵੇਂ ਗੱਲਾਂ ਨੇ ਤਾਂ ਮੇਰਾ ਇੱਕ ਸਵਾਲ ਹੈ ਕਿ ਜੇ ਬ੍ਰਾਂਪਟਨ ਦੇ ਵਿੱਚ ਟੈਕਸੀ ਕਰਦੇ ਨੇ ਸਾਹਿਬਾਨ ਉਹ ਦੇਖਦੇ ਰਹਿੰਦੇ ਨੇ ਉਹਨਾਂ ਨੂੰ ਪਤਾ ਹੈ ਲੇਕਿਨ ਆਵਾਜ਼ ਨਹੀਂ ਉਠਾਉਂਦੇ ਅਗਰ ਮੁਜਰਮ ਬਣ ਕੇ ਕਿ ਇੱਥੇ ਰਹਿਣਾ ਮੈਂ ਤਾਂ ਫਿਰ ਠੀਕ ਹੈ ਕਿ ਜਿਹਨਾਂ ਬੱਲੇ ਬੱਲੇ ਇੰਡੀਆ ਦੇ ਵੀ ਇੱਕ ਨਾਰੇ ਮਾਰਦੇ ਰਹੇ ਵੀ ਇਹ ਪਾਕਿਸਤਾਨ ਦੇ ਵੀ ਨਾਰੇ ਮਾਰਦੇ ਰਹੇ ਉੱਥੇ ਫਿਰ ਇਹ ਕਿ ਜਿਹਨਾਂ ਅਗਰ ਇਹਨਾਂ ਦੇ ਨਾਰਿਆਂ ਦੀ ਆਵਾਜ਼ ਵੀ ਸੁਣਦੀ ਹੈ ਜੇ ਜੇ ਕਰ ਇਹ ਕਿ ਫੁੱਲਾਂ ਦੇ ਕੇ ਹਾਰ ਪੈ ਰਹੇ ਨੇ ਇਹਨਾਂ ਨੂੰ ਤਾਂ ਇੱਕ ਮਿੱਤਰੋ ਜੀ ਆਇਆਂ ਨੂੰ ਇਹ ਕਿ ਜਿਹਨਾਂ ਲੱਗੇ ਰਹੋ ਦੱਬ ਕੇ ਰੱਖੋ ਫਿਰ ਰੱਬ ਰੱਖਾ ਜੀ ਵੀਰ ਜੀ ਮੈਂ ਤੁਹਾਡਾ ਜ਼ਿਆਦਾ ਨਹੀਂ ਟਾਈਮ ਲੈਣਾ ਚਾਹੁੰਦਾ
ਹਾਂਜੀ ਰੱਬ ਰੱਖਾ ਜੀ ਸੁਲਮਾਨ ਸਾਹਿਬ ਤੁਸੀਂ ਦੋ ਪੁਆਇੰਟ ਹਾਈਲਾਈਟ ਕੀਤੇ ਨੇ ਮੇਨਲੀ ਤਾਂ ਇੱਕ ਤੇ ਜਿਹੜਾ ਤੁਸੀਂ ਗੱਲ ਕੀਤੀ ਹੈਗੀ ਐਸ ਫਾਰ ਐਸ ਕਿ ਜਿਹੜੀਆਂ ਕੰਟਰੀਜ਼ ਕੋਲ ਪੈਸੇ ਆ ਤਾਕਤ ਆ ਉਹ ਚਾਹੁੰਦੇ ਆ ਮੇਰਾ ਹੀ ਹੁਕਮ ਚੱਲੇ ਸੋ ਯੈਸ ਸਰ ਦੈਟ ਇਜ਼ ਦਾ ਸਿਚੁਏਸ਼ਨ ਇਹ ਸਹੀ ਆ ਗਲਤ ਆ ਇਸ ਤੇ ਆਪਾਂ ਡਿਸਕਸ਼ਨ ਬਿਲਕੁਲ ਕਰ ਸਕਦੇ ਹਾਂ ਬਟ ਇਹ ਗੱਲ ਸਹੀ ਆ ਉਹਦਾ ਰੀਜ਼ਨ ਬੜਾ ਸਿੰਪਲ ਹੈ ਜੀ ਕਿ ਦੇਖੋ ਅੱਜ ਦੀ ਡੇਟ ਦੇ ਵਿੱਚ ਜੇ ਕਿਸੇ ਕੰਟਰੀ ਦੀ GDP ਚੰਗੀ ਹੈ ਇਕਨੋਮੀ ਚੰਗੀ ਉਹਦੇ ਕੋਲ ਪੈਸਾ ਹੈ ਉਹ ਸਭ ਕੁਛ ਕਰ ਸਕਦਾ ਹੈ ਉਹ ਹਥਿਆਰਾਂ ਦੇ ਉੱਤੇ ਪੈਸਾ ਵੀ ਖਰਚ ਕਰ ਸਕਦਾ ਹੈ ਉਹ ਏਡ ਦੇ ਲਈ ਵੀ ਪੈਸੇ ਦੇ ਸਕਦਾ ਹੈ ਸਭ ਕੁਛ ਕਰ ਸਕਦਾ ਹੈ ਸੋ ਅੱਜ ਦੀ ਡੇਟ ਦੇ ਵਿੱਚ ਜੇ ਕੰਟਰੀ ਦੀ ਇਕਨੋਮੀ ਚੰਗੀ ਨਹੀਂ ਹੈ ਤੇ ਫਿਰ ਉਹਦੀ ਗੱਲ ਜਿਹੜੀ ਹੈ ਉਹ ਘੱਟ ਸੁਣੀ ਜਾਂਦੀ ਹੈ ਕਿਉਂਕਿ ਤੁਸੀਂ ਏਡ ਨਹੀਂ ਦੇ ਸਕਦੇ ਕਿਸੇ ਹੋਰ ਕੰਟਰੀ ਨੂੰ ਤੁਸੀਂ ਹਥਿਆਰਾਂ ਲਈ ਪੈਸਾ ਨਹੀਂ ਕਰ ਸਕਦੇ ਔਰ ਕੰਟਰੀ ਤੁਹਾਡੇ ਨਾਲ ਕੰਮ ਵੀ ਕਿਉਂ ਕਰਨਾ ਚਾਹਣਗੀਆਂ ਜੇ ਤੁਹਾਡੇ ਕੋਲ ਜੇ ਤੁਹਾਡੀ ਇਕਨੋਮੀ ਚੰਗੀ ਨਹੀਂ ਹੈ ਤੇ ਕੰਟਰੀ ਨੇ ਲੈਣਾ ਵੀ ਕੀ ਹੈ ਤੁਹਾਡੇ ਕੋਲ ਅੱਜ ਚਾਈਨਾ ਅਮਰੀਕਾ ਆਪਸ ਦੇ ਵਿੱਚ ਜਿਹੜੇ ਨੇ ਇੱਕ ਦੂਸਰੇ ਦੇ ਨਾਲ ਜਿੰਨੀ ਮਰਜ਼ੀ ਟੈਨਸ਼ਨਸ ਹੋਵੇ ਨਾਰਾਜ਼ਗੀ ਹੋਵੇ ਪਰ ਕੰਮ ਕਰਦੇ ਨੇ ਕਿਉਂ ਕੰਮ ਕਰਦੇ ਨੇ ਕਿਉਂਕਿ ਦੋਨਾਂ ਨੂੰ ਇੱਕ ਦੂਸਰੇ ਦੇ ਇੰਟਰਸਟ ਜੁੜੇ ਹੋਏ ਨੇ ਦੋਨਾਂ ਦੇ ਚਾਈਨਾ ਦੇ ਅਮਰੀਕਾ ਨਾਲ ਜੁੜੇ ਨੇ ਅਮਰੀਕਾ ਦੇ ਚਾਈਨਾ ਨਾਲ ਸੇਮ ਇਜ਼ ਵਿਦ ਇੰਡੀਆ ਐਂਡ ਚਾਈਨਾ ਐਜ਼ ਵੈਲ ਦੋਨੋਂ ਕੰਟਰੀਜ਼ ਦੀ ਆਪਸੀ ਤੁਹਾਨੂੰ ਪਤਾ ਹੈ ਕਿ ਲੜਾਈ ਵੀ ਹੋ ਚੁੱਕੀ ਹੈ ਜੰਗ ਵੀ ਲੜ ਚੁੱਕੇ ਨੇ ਇੰਡੀਆ ਔਰ ਚਾਈਨਾ ਪਰ ਜੰਗ ਲੜਨ ਦੇ ਬਾਵਜੂਦ ਹੁਣ ਅੱਜ ਦੀ ਡੇਟ ਦੇ ਵਿੱਚ ਜੇ ਤੁਸੀਂ ਪਿਛਲੇ 40-50 ਸਾਲ ਤੋਂ ਦੇਖੋ ਤੇ ਚਾਈਨਾ ਨੇ ਇੱਕ ਗੋਲੀ ਵੀ ਨਹੀਂ ਚਲਾਈ
ਚਾਈਨਾ ਇੰਡੀਆ ਦੇ ਬਾਰਡਰ ਦੇ ਉੱਤੇ ਕਦੇ ਗੋਲੀ ਨਹੀਂ ਚੱਲੀ, ਹਾਂ ਪੱਥਰਬਾਜ਼ੀ ਮਾੜੀ ਮੋਟੀ ਕਦੇ ਹੋਈ ਹੋਏਗੀ ਤੇ ਹੋਈ ਹੋਏਗੀ, ਗੋਲੀ ਨਹੀਂ ਚੱਲੀ ਇੰਡੀਆ ਔਰ ਚਾਈਨਾ ਬਾਰਡਰ ਤੇ। ਦੇਖੋ ਤੁਸੀਂ ਪਿਛਲੇ 50 ਸਾਲਾਂ ਚ ਵਾਏ, ਬਿਕੋਜ਼ ਇੰਡੀਆ ਐਂਡ ਚਾਈਨਾ ਬੋਥ ਰਿਅਲਾਈਜ਼ ਕਿ ਅਸੀਂ ਹੁਣ ਇਕਨੋਮੀ ਵੱਲ ਫੋਕਸ ਕਰਨਾ, ਅਸੀਂ ਆਪਸ ਦੇ ਵਿੱਚ ਵਪਾਰ ਵਧਾਉਣਾ ਹੈਗਾ। 70-80 billion dollar bilateral trade ਆ, ਹੈਡਿੰਗ ਟੁਵਰਡਸ 100 billion bilateral trade. ਸੋ ਆਈ ਥਿੰਕ ਸਮਝਦਾਰ ਕੰਟਰੀਜ਼ ਇਸੇ ਤਰ੍ਹਾਂ ਜਿਹੜਾ ਓਪਰੇਟ ਕਰਦੀਆਂ ਨੇ। ਸੋ ਆਈ ਐਮ ਸ਼ੋਰ ਕਿ ਇੰਡੀਆ ਔਰ ਪਾਕਿਸਤਾਨ ਵੀ ਇਸੇ ਤਰ੍ਹਾਂ ਵਧੀਆ ਇਹਨਾਂ ਦੇ ਹਾਲਾਤ ਹੋਣ, ਅਸੀਂ ਤਾਂ ਇਹੀ ਦੁਆ ਵੀ ਕਰਦੇ ਹਾਂ। ਔਰ ਉਹਦੇ ਵਿੱਚ ਦੋਨੋਂ ਪਾਸਿਆਂ ਤੋਂ ਮੈਂ ਗੱਲ ਕਹਾਂਗਾ, ਇੰਡੀਅਨ ਸਾਈਡ ਜਿਹੜੀ ਹੈ ਉਹਦੇ ਲਈ ਇਹ ਜ਼ਰੂਰੀ ਹੈ ਕਿ ਯਸ ਉਹ ਥੋੜ੍ਹਾ ਜਿਹਾ ਵੱਡਾ ਜਿਗਰਾ ਦਿਖਾਉਣ। ਬੜੇ ਭਰਾ ਨੂੰ ਹਮੇਸ਼ਾ ਬੜੇ ਕੰਮ ਜਿਹੜਾ ਹੁੰਦਾ ਉਹ ਬੜੇ ਜਿਗਰੇ ਨਾਲ ਹੁੰਦਾ ਹੈ। ਸੋ ਪਹਿਲਾਂ ਮੈਂ ਇੰਡੀਆ ਦੀ ਗੱਲ ਕਰਾਂਗਾ, ਉਹਨਾਂ ਨੂੰ ਵੱਡਾ ਜਿਗਰਾ ਦਿਖਾਉਣਾ ਪਏਗਾ। ਠੀਕ ਹੈ, ਉਹ ਇੱਕ ਤਰਕ ਜ਼ਰੂਰ ਦਿੱਤਾ ਜਾਂਦਾ ਹੈ, ਨਹੀਂ ਜੀ ਨਹੀਂ ਗੱਲਬਾਤ ਨਹੀਂ ਕਰਨੀ, ਇੱਥੇ ਵੀ ਕੁਝ ਲੋਕ ਓਬਜੈਕਟ ਕਰਦੇ ਨੇ ਕਿ ਨਹੀਂ ਉਹ ਨਹੀਂ ਜੀ ਉੱਥੇ ਟੈਰਰਿਜ਼ਮ ਆਉਂਦੀ ਹੈ, ਉਹ ਤਾਂ ਹੁਣ ਵੀ ਫਿਰ ਆਈ ਜਾਏਗੀ, ਫਿਰ ਲੱਗੇ ਰਹੋ ਸਾਰੀ ਉਮਰ, ਫਿਰ ਰੁਕਣੀ ਤਾਂ ਹੈ ਨਹੀਂ। ਬੈਟਰ ਹੈ ਕਿ ਵੱਡਾ ਜਿਗਰਾ ਦਿਖਾ ਕੇ ਜਾਓ, ਮੁਲਾਕਾਤ ਕਰੋ, ਪੈਸੇ ਪੂਸੇ ਲੋਨ ਆਫਰ ਕਰੋ, ਔਰ ਸਪੋਰਟਸ ਵਗੈਰਾ ਸਭ ਸਟਾਰਟਅਪ ਕਰੋ। ਉਹਦੇ ਨਾਲ ਮਸਲਾ ਸੁਲਝਣ ਵੱਲ ਤਾਂ ਵਧੇਗਾ ਨਾ, ਕੁਛ ਤੇ ਕੁਛ ਤੁਹਾਨੂੰ ਜਿਗਰਾ ਦਿਖਾਉਣਾ ਪਏਗਾ ਨਾ। ਐਂਡ ਪਾਕਿਸਤਾਨ ਸਾਈਡ ਲਈ ਇਹ ਹੈਗਾ ਕਿ ਯਸ ਰਾਦਰ ਦੈਨ ਬੀਇੰਗ ਓਬਸੈਸਡ ਵਿਦ ਯੂ ਨੋ ਕਸ਼ਮੀਰ ਔਰ ਐਨੀਥਿੰਗ, ਜਿਹਦੇ ਨਾਲ ਕਿ ਫਾਇਦਾ ਕੁਛ ਨਹੀਂ ਹੁੰਦਾ, ਸਿਰਫ ਸਲੋਗਨਸ ਨੇ। ਹੋ ਸਕਦਾ ਹੈ ਕਿ ਥੋੜ੍ਹਾ ਬਹੁਤਾ ਫਾਇਦਾ ਡੋਮੈਸਟਿਕ ਪੋਲੀਟਿਕਸ ਹੋ ਜਾਏ, ਉਹ ਵੀ ਨਹੀਂ ਹੁੰਦਾ ਹੁਣ ਤੇ, ਉਹ ਵੀ ਕੋਈ ਫਾਇਦਾ ਨਹੀਂ ਹੁੰਦਾ। ਰਾਦਰ ਦੈਨ ਕਿ ਜਿੰਨਾ ਜ਼ੋਰ ਹੈ ਤੇ ਕਸ਼ਮੀਰ ਤੇ ਅਸੀਂ ਪੈਲੇਸਟਾਈਨ ਤੇ ਲਗਾ ਦਿੱਤਾ, ਟਰਕੀ ਦੇ ਮਗਰ ਭੱਜੇ ਫਿਰ ਰਹੇ ਅਸੀਂ, ਕਦੇ ਉੱਧਰ ਮਲੇਸ਼ੀਆ ਕਾਨਫਰੰਸ ਹੋ ਰਹੀ ਹੈ, ਸਾਊਦੀ ਅਰੇਬੀਆ ਦੇ ਮਗਰ ਭੱਜੇ ਫਿਰ ਰਹੇ ਹਾਂ, ਉਹਦੀ ਬਜਾਏ ਫੋਕਸ ਸਾਰਾ ਪਾਕਿਸਤਾਨ ਦੇ ਉੱਤੇ ਲਗਾਇਆ ਜਾਏ। ਹਾਊ ਟੂ ਮੇਕ ਪਾਕਿਸਤਾਨ ਇਕਨੋਮੀ ਸਟਰੋਂਗ, ਸਟਰੈਂਥਨ ਕਿੱਦਾਂ ਕੀਤਾ ਜਾਵੇ, ਉਹ ਜੇ ਤੁਸੀਂ ਫੋਕਸ ਕਰੋ। ਔਰ ਦੂਸਰੀ ਇੰਪੋਰਟੈਂਟ ਚੀਜ਼ ਹੈ ਕਿ ਜਦੋਂ ਇਕਨੋਮੀ ਸਟਰੋਂਗ ਹੋਏਗੀ ਆਪਣੇ ਆਪ, ਫਿਰ ਕੱਲ੍ਹ ਨੂੰ ਤੁਸੀਂ ਫਿਰ ਕਸ਼ਮੀਰ ਦੇ ਮੁੱਦੇ ਤੇ ਗੱਲ ਕਰੋਗੇ, ਲੋਕ ਸੁਣਨਗੇ ਵੀ। ਠੀਕ ਹੈ ਅਤੁਲ ਜੀ, ਤੁਸੀਂ ਆਉਂਦੇ ਰਹੋ। ਅਤੁਲ ਜੀ ਗੋ ਹੈਡ। ਹਾਂਜੀ ਅਤੁਲ ਜੀ, ਤੁਸੀਂ ਆਉਂਦੇ ਰਹੋ ਜੀ, ਗੋ ਹੈਡ।
ਗੁੱਡ ਮਾਰਨਿੰਗ ਜੀ, ਕੀ ਹਾਲ ਚਾਲ?
ਗੁੱਡ ਮਾਰਨਿੰਗ ਅਤੁਲ ਜੀ, ਬਿਲਕੁਲ ਠੀਕ ਹੈ, ਗੋ ਹੈਡ, ਤੁਸੀਂ ਆਉਂਦੇ ਰਹੋ।
ਸਰ ਇੱਕ ਪੁਆਇੰਟ ਸੇਵ ਮੈਂ ਪੁੱਛਣਾ ਚਾਹੁੰਦਾ ਸੀਗਾ, ਤੁਸੀਂ ਆਲਵੇਜ਼ ਇਸ ਚੀਜ਼ ਦੀ ਐਡਵੋਕੇਸੀ ਕਰਦੇ ਹੈਗੇ ਹੋ ਕਿ ਇੰਡੀਆ ਨੂੰ ਆਫਰ ਕਰਨਾ ਚਾਹੀਦਾ ਹੈਗਾ ਪੈਸਾ ਪਾਕਿਸਤਾਨ ਨੂੰ, ਆਲਵੇਜ਼
ਜੀ ਜੀ।
ਸਰ ਮੇਰਾ ਕਾਊਂਟਰ ਕੁਐਸਚਨ ਇਹ ਹੈਗਾ ਕਿ ਯੂ ਐਸ ਨੇ ਇੰਨਾ ਪੈਸਾ ਬਿਲੀਅਨਸ ਆਫ ਡਾਲਰ ਪਾਕਿਸਤਾਨ ਨੂੰ ਦਿੱਤਾ ਹੈ, 100 ਪਾਕਿਸਤਾਨੀ ਤੁਸੀਂ ਪਬਲਿਕ ਦੇ ਵਿੱਚੋਂ 100 ਲੋਕ ਕੱਢ ਸਕਦੇ ਹੈਗੇ ਹੋ ਜਿਹੜੇ ਥੈਂਕਫੁਲ ਹੋਣ ਯੂ ਐਸ ਏ ਦੇ, 100 ਕਰੋੜ ਦੀ ਆਬਾਦੀ ਪਾਕਿਸਤਾਨ ਦੀ, 100 ਲੋਕ ਤੁਸੀਂ ਗਿਣ ਕੇ ਇਕੱਠੇ ਕਰਕੇ ਦੱਸ ਦਿਓ ਜਿਹੜੇ ਥੈਂਕਫੁਲ ਹੋਣ ਯੂ ਐਸ ਏ ਦੇ ਵੀ, ਹਾਂ ਜੀ ਸਾਨੂੰ ਵੀ ਬੜੀ ਮਦਦ ਕੀਤੀ ਉਹਨਾਂ ਨੇ। ਉਹ ਗੱਲ ਇੱਕ ਅਲੱਗ ਡਿਬੇਟ ਹੈਗੀ ਹੈ ਕਿ ਉਹ ਪੈਸਾ ਕਿਹਨੇ ਯੂਜ ਕੀਤਾ, ਕਿੱਦਾਂ ਯੂਜ ਕੀਤਾ, ਪਰ ਇੱਕ ਕੰਟਰੀ ਨੇ ਇੰਨਾ ਪੈਸਾ ਦੇਣ ਦੇ ਬਾਵਜੂਦ ਸਾਰਾ ਕੰਟਰੀ ਉਸ ਕੰਟਰੀ ਦੇ ਅਗੇਂਸਟ ਹੈਗਾ, ਤੁਸੀਂ ਇੰਡੀਆ ਨੂੰ ਐਕਸਪੈਕਟ ਕਰਦੇ ਹੋ 10 billion 20 billion ਦਿੱਤਾ ਜਾਵੇ, ਆਫਰ ਕਰਦੇ ਹੋ? ਆਈ ਡਿਡਨਟ ਅੰਡਰਸਟੈਂਡ, ਤੁਸੀਂ ਜਿਹੜਾ ਦੱਸ ਰਹੇ ਹੋ ਇਹਦੇ ਬਾਰੇ ਕੁਛ ਹੋਰ?
ਹਾਂਜੀ ਦੱਸ ਦਿੰਦੇ ਜੀ, ਅਮਰੀਕਾ ਔਰ ਪਾਕਿਸਤਾਨ ਦੀਆਂ ਕੋਈ ਕ੍ਰਿਕਟਿੰਗ ਟਾਈਜ਼ ਨਹੀਂ ਹੈ। ਕ੍ਰਿਕਟ ਇਜ਼ ਰਿਲੀਜੀਅਨ, ਕ੍ਰਿਕਟ ਇੱਕ ਧਰਮ ਹੈ ਉਸ ਪਾਰਟ ਆਫ ਦਾ ਵਰਲਡ ਦੇ ਵਿੱਚ। ਮੈਂ ਉਸ ਮੁੱਦੇ ਤੇ ਵੀ ਆਉਣਾ ਜੀ, ਮੈਂ ਉਸ ਮੁੱਦੇ ਤੇ ਵੀ ਆਉਣਾ, ਬਿਲਕੁਲ ਉਸ ਪੁਆਇੰਟ ਤੇ ਵੀ, ਬਿਕੋਜ਼ ਇਹ ਸਾਰੀਆਂ ਚੀਜ਼ਾਂ ਆਪਸ ਦੇ ਵਿੱਚ ਕਨੈਕਟਡ ਹੈਗੀਆਂ। ਠੀਕ ਹੈ, ਮੈਂ ਇਸ ਕਾਰਨ ਗੱਲ ਕਰ ਰਿਹਾ, ਕ੍ਰਿਕਟ ਇਨ ਦੈਟ ਪਾਰਟ ਆਫ ਦਾ ਵਰਲਡ ਇਜ਼ ਲਾਈਕ ਅ ਰਿਲੀਜੀਅਨ। ਲੋਕ ਆਪਣੇ ਧਰਮ ਨੂੰ ਯਾਦ ਰੱਖਣ ਨਾ ਰੱਖਣ, ਲੇਕਿਨ ਕ੍ਰਿਕਟ ਜਿਹੜਾ ਹੈ ਉਹ ਯੂ ਨੋ ਦੇ ਆਰ ਟ੍ਰੀਟਡ ਐਜ਼ ਗੋਡਸ, ਰੱਬ ਦੀ ਤਰ੍ਹਾਂ ਟ੍ਰੀਟ ਕੀਤਾ ਜਾਂਦਾ ਹੈ। ਅਫਗਾਨਿਸਤਾਨ ਹੁਣ ਤੇ ਇੰਡੀਆ ਪਾਕਿਸਤਾਨ ਦੀ ਤਾਂ ਗੱਲ ਹੀ ਛੱਡੋ, ਅਫਗਾਨਿਸਤਾਨ ਦੀ ਕ੍ਰਿਕਟ ਦੇਖੋ ਕਿੱਥੇ ਪਹੁੰਚ ਗਈ ਹੈ। ਅਮਰੀਕਾ ਔਰ ਪਾਕਿਸਤਾਨ ਦਾ ਰਿਲੇਸ਼ਨਸ਼ਿਪ ਸਿਰਫ ਮਿਲਟਰੀ ਰਿਲੇਸ਼ਨਸ਼ਿਪ ਹੈ, ਔਰ ਉਹਦੇ ਵਿੱਚ ਵੀ ਰਿਸੈਂਟਮੈਂਟ ਹੈਗੀ ਆ ਪਾਕਿਸਤਾਨ ਦੇ ਵਿੱਚ ਕਿ ਜਿਹੜਾ ਪੈਸਾ ਆਇਆ, ਜਿੰਨਾ ਵੀ ਪੈਸਾ ਆਇਆ ਪਾਕਿਸਤਾਨ ਦੇ ਵਿੱਚ, ਉਹ ਸਾਰਾ ਦਾ ਸਾਰਾ ਉਹ ਅਮਰੀਕਾ ਨੇ ਆਪਣੇ ਫਾਇਦੇ ਲਈ ਦਿੱਤਾ ਪੈਸਾ। ਔਰ ਪਾਕਿਸਤਾਨ ਦੇ ਵਿੱਚ ਵੀ ਇਹੀ ਪ੍ਰਚਾਰ ਕੀਤਾ ਜਾਂਦਾ ਹੈ ਕਿ ਜੀ ਇਹਨਾਂ ਨੇ ਸਾਡੇ ਤੋਂ ਪੈਸਾ ਦੇ ਕੇ ਕੰਮ ਕਰਾਇਆ। ਔਰ ਇੱਕ ਵੱਡੀ ਰਿਸੈਂਟਮੈਂਟ, ਇੱਕ ਵੱਡਾ ਜਿਹੜਾ ਉਹਨਾਂ ਦੀ ਐਲੀਗੇਸ਼ਨ ਆ, ਉਹ ਇਹ ਆ ਕਿ ਅਮਰੀਕਾ ਨੇ ਸਾਨੂੰ ਆਪਣੀ ਜੰਗ ਦੇ ਵਿੱਚ ਝੋਂਕ ਦਿੱਤਾ, ਜੋ ਗੱਲ ਸੱਚੀ ਵੀ ਹੈ। ਚਾਹੇ ਉਹ ਗਲਤੀ ਖੁਦ ਜ਼ਿਆਉਲ ਹੱਕ ਸਾਹਿਬ ਨੇ ਕੀਤੀ, ਚਾਹੇ ਉਹ ਗਲਤੀ ਜ਼ਿਆਉਲ ਹੱਕ ਸਾਹਿਬ ਨੇ ਖੁਦ ਕੀਤੀ, ਲੇਕਿਨ ਪਾਕਿਸਤਾਨ ਦੇ ਵਿੱਚ ਉਹਨਾਂ ਨੂੰ ਠੀਕ ਹੈ, ਲੋਕਾਂ ਨੂੰ ਸਮਝ ਵੀ ਆਉਂਦੀ ਹੈ ਕਿ ਜ਼ਿਆਉਲ ਹੱਕ ਸਾਹਿਬ ਨੇ ਗਲਤ ਗੱਲ ਕੀਤੀ ਹੈ, ਲੇਕਿਨ ਉਹ ਜਿਹੜੀ ਜੰਗ ਦੇ ਵਿੱਚ ਉਹ ਚਲੇ ਗਏ ਉਹਦਾ ਨੁਕਸਾਨ ਹੋਇਆ। ਫਿਰ ਜਿਹੜਾ ਅਮਰੀਕਾ ਨੇ ਪੈਸਾ ਦਿੱਤਾ ਵੀ, ਠੀਕ ਹੈ, ਜਿੰਨੇ ਵੀ ਬਿਲੀਅਨ ਦਿੱਤਾ, ਉਹ ਸਾਰਾ ਦਾ ਸਾਰਾ ਪੈਸਾ ਉਹਨੇ ਮਿਲਟਰੀ ਵਾਲਿਆਂ ਨੂੰ ਜ਼ਿਆਦਾ ਦਿੱਤਾ ਔਰ ਆਪਣੇ ਕੰਮ ਉਹਨਾਂ ਨੇ ਜ਼ਿਆਦਾ ਕਰਵਾਏ। ਇੰਡੀਆ ਜਿਹੜਾ ਲੋਨ ਦੇਗਾ, ਇਟ ਇਜ਼ ਫੋਰ ਦ ਡਿਵਲਪਮੈਂਟ ਪਰਪਸ। ਇੰਡੀਆ ਸਿਵਿਲੀਅਨ ਗਵਰਨਮੈਂਟ ਨੂੰ ਲੋਨ ਦੇਗਾ, ਇੰਡੀਆ ਪਾਕਿਸਤਾਨ ਦੀ ਮਿਲਟਰੀ ਨੂੰ ਲੋਨ ਨਹੀਂ ਦੇ ਰਿਹਾ। ਇੰਡੀਆ ਸਿਵਿਲੀਅਨ ਗਵਰਨਮੈਂਟ ਨੂੰ ਲੋਨ ਦੇਗਾ ਕਿ ਹਾਂਜੀ ਤੁਸੀਂ ਇਹ ਜਿਹੜੇ ਪ੍ਰੋਜੈਕਟਸ ਲਗਾਉਣੇ ਨੇ, ਕੋਈ ਤੁਸੀਂ ਵਧੀਆ ਕੰਮ ਕਰਨੇ ਨੇ, ਉਹਦੇ ਲਈ ਅਸੀਂ 10 ਬਿਲੀਅਨ 20 ਬਿਲੀਅਨ ਅਸੀਂ ਲੋਨ ਦੇ ਰਹੇ ਆ, ਕੋਈ ਪੈਸਾ ਹੈ ਨਹੀਂ ਕਿ ਲੁਟਾਉਣ ਦੀ ਗੱਲ ਨਹੀਂ ਮੈਂ ਕਰ ਰਿਹਾ। ਔਰ ਉਹਨਾਂ ਨੂੰ ਕਹੋ ਕਿ ਜਿੱਦਾਂ ਹੁਣ IMF ਹੈ, IMF ਵੀ ਤਾਂ ਪੈਸਾ ਦੇ ਰਿਹਾ ਨਾ, ਪਾਕਿਸਤਾਨ IMF ਤੋਂ ਪੈਸਾ ਮੰਗ ਰਿਹਾ, ਕੋਈ ਪਾਕਿਸਤਾਨੀ IMF ਦੇ ਖਿਲਾਫ ਤਾਂ ਨਹੀਂ ਹੈ। ਇਮਰਾਨ ਖਾਨ ਸਾਹਿਬ ਕਹਿੰਦੇ ਸੀ ਕਿ ਨਹੀਂ ਅਸੀਂ ਨਹੀਂ ਲੈਣਾ ਜੀ IMF ਤੋਂ ਲੋਨ, ਲੇਕਿਨ ਹੁਣ ਖੁਦ ਜੋ ਸਰਕਾਰ ਆਈ ਹੈ, ਚਲੋ ਯੂਟਰਨ ਆਪਾਂ ਉਹ ਚ ਨਾ ਜਾਈਏ, ਉਹਨਾਂ ਨੂੰ ਕਹਿ ਦਿੰਦੇ ਵੀ ਯੂਟਰਨ ਲਗਾ ਦਿੰਦੇ ਉਹ, ਇਮਰਾਨ ਖਾਨ ਸਾਹਿਬ ਵੀ ਤਾਂ ਲੈ ਹੀ ਰਹੇ ਨੇ। ਔਰ ਇੱਕ ਬੜੀ ਵੱਡੀ ਗੁੱਡਵਿਲ ਜੈਸਚਰ ਕ੍ਰੀਏਟ ਹੋਏਗੀ, ਮੋਦੀ ਸਾਹਿਬ ਜੇ ਨਵਾਜ਼ ਸ਼ਰੀਫ ਉਹਨਾਂ ਦੇ ਘਰ ਜਾ ਸਕਦੇ ਨੇ ਤੇ ਅਤੁਲ ਸਾਹਿਬ ਇੱਥੇ ਕਿਉਂ ਨਹੀਂ ਜਾ ਸਕਦੇ, ਫੋਨ ਕਰ ਦੇਣ। ਠੀਕ ਹੈ, ਮੈਨੂੰ ਪਤਾ ਹੈ, ਦੇਖੋ ਅੱਜ ਮੈਂ ਤੁਹਾਨੂੰ ਇੰਨੀ ਗੱਲ ਦੱਸ ਦਿੰਦਾ, ਅਗਲੇ 10 ਸਾਲ ਕਾਂਗਰਸ ਕਹਿੰਦੀ ਹੈ, ਕਾਂਗਰਸ ਕਹਿੰਦੀ ਹੈ ਜੀ ਅਸੀਂ ਤਾਂ 2029 ਦੀ ਹੁਣ ਸੋਚੀਏ ਤਾਂ ਸੋਚੀਏ, ਸ਼ਾਇਦ ਉਹ ਵੀ ਨਾ ਸੋਚੀਏ। ਇਹ ਕਾਂਗਰਸ ਦੇ ਬੜੇ ਸੀਨੀਅਰ ਲੀਡਰਸ ਨਾਲ ਗੱਲ ਹੁੰਦੀ ਮੇਰੀ, ਉਹ ਇਹ ਕਹਿੰਦੇ ਨੇ ਕਿ ਸਾਨੂੰ ਨਹੀਂ ਪਤਾ। ਅੱਜ ਮਿਲਨ ਉਹਨਾਂ ਨੇ ਮਿਲਨ ਦਿਓਰਾ ਹੋਣਾ ਨੇ ਅੱਜ ਆਮ ਆਦਮੀ ਪਾਰਟੀ ਦੀ ਤਾਰੀਫ ਕਰ ਦਿੱਤੀ ਹੈ, ਕਾਂਗਰਸ ਦੀ ਅੱਧੀ ਲੀਡਰਸ਼ਿਪ ਤੇ ਆਮ ਆਦਮੀ ਪਾਰਟੀ ਦੀ ਤਾਰੀਫ ਕਰ ਰਹੀ ਹੈ, ਕਿਉਂਕਿ ਉਹਨਾਂ ਨੂੰ ਨਜ਼ਰ ਆ ਰਿਹਾ ਕਿ ਸਾਡਾ ਮੋਦੀ ਮੁੱਖ ਦੀ ਗੱਲ ਇਹ ਹੈ ਕਿ ਮੋਦੀ ਸਾਹਿਬ ਨੂੰ ਅੱਗੇ ਜਿਹੜੀ ਇਹਨਾਂ ਦੀ ਬਾਕੀ ਵੀ ਲੀਡਰਸ਼ਿਪ ਹੈ, ਚਾਹੇ ਉਹ ਨਿਤਿਨ ਗਡਕਰੀ ਸਾਹਿਬ ਕੱਲ ਨੂੰ ਕਮਾਂਡ ਸੰਭਾਲਣ, ਅਮਿਤ ਸ਼ਾਹ ਸੰਭਾਲੇ, ਹੋਰ ਕੋਈ ਸੰਭਾਲੇ, ਇਹਨਾਂ ਨੂੰ ਕੋਈ ਪੁੱਛਣ ਵਾਲਾ ਨਹੀਂ ਅਗਲੇ 10 ਸਾਲਾਂ ਤੱਕ, ਇਹਨਾਂ ਦਾ ਇੱਕ ਤਰ੍ਹਾਂ ਦਾ ਰਾਜ ਹੈ। ਤੇ ਜੇ ਤੁਸੀਂ ਦੇ ਵੀ ਦਓਗੇ ਪਾਕਿਸਤਾਨ ਨੂੰ 10 ਬਿਲੀਅਨ, ਤੁਹਾਨੂੰ ਕੋਈ ਪੁੱਛਣ ਵਾਲਾ ਤਾਂ ਹੈ ਨਹੀਂ। ਜੇ ਹੁਣ ਵੀ ਤੁਸੀਂ ਇਹ ਲੈਗਸੀ ਨਾ ਛੱਡ ਕੇ ਗਏ, ਠੀਕ ਹੈ, ਹੁਣ ਵੀ ਤੁਸੀਂ ਲੜਾਈ ਲਾ ਕੇ, ਲੜਾਈ ਇਨ ਦਾ ਸੈਂਸ ਲੜਾਈ ਤਾਂ ਨਹੀਂ ਲੱਗੀ ਹੋਈ ਪਰ ਮਤਲਬ ਕਿ ਤਲਖੀ ਤਾਂ ਹੈਗੀ ਹੈ ਨਾ, ਜੇ ਇਸ ਮੌਕੇ ਤੇ ਨਹੀਂ ਤੁਸੀਂ ਵਧੀਆ ਕੰਮ ਕਰ ਸਕੇ ਤਾਂ ਕਦੋਂ ਕਰੋਗੇ? ਉੱਥੇ ਜਾ ਕੇ ਐਲਾਨ ਕਰ ਦੇਣ, ਇਮਰਾਨ ਖਾਨ ਸਾਹਿਬ ਅਸੀਂ ਆ ਰਹੇ ਹਾਂ ਤੁਹਾਡੇ ਕੋਲ, ਅਸੀਂ ਸਾਨੂੰ ਟਰੰਪ ਦੀ ਲੋੜ ਨਹੀਂ, ਸਾਨੂੰ UN ਦੀ ਲੋੜ ਨਹੀਂ ਹੈ, ਅਸੀਂ ਸਿੱਧਾ ਹੀ ਆ ਰਹੇ ਹਾਂ।
ਹਾਂਜੀ, ਇੱਕ ਗੱਲ ਹੋਰ ਦੱਸੋ, ਤੁਸੀਂ ਬੜਾ ਅੱਛਾ ਇਹੋ ਇਲੈਬੋਰੇਟ ਕਰਕੇ ਦੱਸਿਆ ਹੈਗਾ, ਪਰ ਤੁਸੀਂ ਜਿਹੜਾ ਮੇਨ ਪੁਆਇੰਟ ਹੈਗਾ, ਤੁਸੀਂ ਕਹਿੰਦੇ ਹੋ ਜੀ ਮਿਲਟਰੀ ਨੂੰ ਨਹੀਂ ਦੇਣਾ ਹੈਗਾ ਫੰਡ, ਸਿਵਲੀਅਨ ਗਵਰਨਮੈਂਟ ਨੂੰ ਦੇਣਾ। USA ਨੇ ਅੱਜ ਤੱਕ ਕਿਹੜਾ ਮਿਲਟਰੀ ਨੂੰ ਡਾਇਰੈਕਟ ਫੰਡ ਦਿੱਤਾ ਹੈਗਾ ਜੇ ਸਾਡੇ ਸਿਵਲੀਅਨ ਗਵਰਨਮੈਂਟ ਨਹੀਂ ਹੈ? ਪਹਿਲੀ ਗੱਲ। ਦੂਸਰੀ ਗੱਲ ਹੈ ਜਿਹੜਾ ਤੁਸੀਂ ਕਹਿੰਦੇ ਹੈਗੇ ਉਹ ਵੀ ਮੋਦੀ ਸਾਹਿਬ ਟੂ ਬੀਂਗ ਅ ਪ੍ਰਾਈਮ ਮਿਨਿਸਟਰ ਆਫ ਅ ਕੰਟਰੀ, ਮੋਦੀ ਹੈਜ਼ ਟ੍ਰਾਈਡ, ਅਟਲ ਬਿਹਾਰੀ ਵਾਜਪੇਈ ਹੈਜ਼ ਟ੍ਰਾਈਡ, ਬਟ ਵਟ ਦ ਗੈਸਟ ਯੂ ਗੈਟ ਇਟ ਇਨ ਬੈਕ?
ਓਕੇ, ਮੈਂ ਉਹਦਾ ਵੀ ਜਵਾਬ ਦਿੰਦਾ। ਪਹਿਲੀ ਚੀਜ਼ ਤਾਂ ਜਿਹੜੀ, ਹਾਂਜੀ ਹਾਂਜੀ, ਜਿਹੜੀ ਅਮਰੀਕਾ ਨੇ ਪੈਸੇ ਦਿੱਤੇ ਆ ਨਾ ਜੀ, ਨਹੀਂ ਉਹ ਆਪਣੇ ਕੰਮ ਕਰਵਾਏ ਨੇ ਉਹਨਾਂ ਤੋਂ ਕਿ ਸਾਨੂੰ ਰਾਹਦਾਰੀ ਮਿਲੇ, ਕਿਉਂਕਿ ਕੋਈ ਵੀ ਉਹਨਾਂ ਦਾ ਜਿੰਨਾ ਵੀ ਸਮਾਨ ਆਉਂਦਾ ਹੈ ਚਾਹੇ US ਜਹਾਜ਼ਾਂ ਦੇ ਜ਼ਰੀਏ ਆਵੇ, ਉਹਨਾਂ ਨੂੰ ਰਾਹਦਾਰੀ ਚਾਹੀਦੀ ਹੈ, ਚਾਹੇ ਬਾਈ ਏਅਰ ਲੈ ਕੇ ਆਉਣ, ਚਾਹੇ ਬਾਈ ਸੀ ਲੈ ਕੇ ਆਉਣ। ਅਫਗਾਨਿਸਤਾਨ ਦੇ ਵਿੱਚ ਐਂਟਰੀ ਕਰਨ ਲਈ ਉਹ ਪਾਕਿਸਤਾਨ ਦਾ ਫਾਇਦਾ ਲੈਂਦੇ ਨੇ, ਉਹਦੇ ਕਾਰਨ ਉਹ ਮਿਲਟਰੀ ਨੂੰ ਪੇਮੈਂਟ ਕਰ ਦਿੰਦੇ ਨੇ ਕਿ ਠੀਕ ਹੈ ਜੀ ਅਸੀਂ ਤੁਹਾਡੇ ਤੋਂ ਇੰਨੇ ਪੈਸੇ ਤੁਹਾਨੂੰ ਦੇ ਦਿੱਤੇ ਗਏ ਨੇ। ਸੋ ਮਿਲਟਰੀ ਦੇ ਨਾਲ ਉਹਨਾਂ ਦੀ ਡੀਲਿੰਗ ਹੁੰਦੀ ਆ, ਮਿਲਟਰੀ ਨੂੰ ਜਿਹੜਾ ਉਹ ਪੈਸਾ ਦਿੰਦੇ ਨੇ, ਸਿਵਿਲੀਅਨ ਏਡ ਤਾਂ ਬਹੁਤ ਘੱਟ ਹੈ ਅਮਰੀਕਾ ਦੀ। ਦੂਸਰਾ ਪੁਆਇੰਟ ਜਿਹੜਾ ਤੁਹਾਡਾ ਹੈਗਾ ਕਿ ਠੀਕ ਹੈ ਜੀ, ਨੋ ਡਾਊਟ ਇਹ ਸਵਾਲ ਬਹੁਤ ਖੜਾ ਕੀਤਾ ਜਾਂਦਾ ਕਿ ਵਾਜਪੇਈ ਸਾਹਿਬ ਨੇ ਲਾਹੌਰ ਬਸ ਯਾਤਰਾ ਦੀ ਗੱਲ ਕੀਤੀ ਤੇ ਪਿੱਛੇ ਉਹਨਾਂ ਦੇ ਛੁਰਾ ਘੋਪ ਦਿੱਤਾ ਗਿਆ ਕਿ ਜੀ ਉਹਨਾਂ ਨੇ ਕਾਰਗਿਲ ਕਰ ਦਿੱਤਾ, ਠੀਕ ਹੈ। ਹੁਣ ਉਹ ਕਾਰਗਿਲ ਨਵਾਜ਼ ਸ਼ਰੀਫ ਸਾਹਿਬ ਨੇ ਤਾਂ ਨਹੀਂ ਕੀਤਾ, ਉਹ ਕਾਰਗਿਲ ਜਿਹੜਾ ਨਵਾਜ਼ ਸ਼ਰੀਫ ਸਾਹਿਬ ਤੇ ਬੜੀ ਵਧੀਆ ਉਹਨਾਂ ਦੀ ਸੀਗੀ ਵੀ ਆਓ ਜੀ ਲਾਹੌਰ ਬਸ ਯਾਤਰਾ, ਦਿੱਲੀ ਤੋਂ ਲਾਹੌਰ ਬਸ ਚਲਾਈਏ, ਅਸੀਂ ਆਪਸ 'ਚ ਇਕੱਠੇ ਰਿਲੇਸ਼ਨ ਬਣਾਈਏ। ਹੁਣ ਨਵਾਜ਼ ਸ਼ਰੀਫ ਸਾਹਿਬ ਨੂੰ ਤਾਂ ਪਤਾ ਵੀ ਨਹੀਂ ਸੀਗਾ ਜ਼ਿਆਦਾ, ਉਹ ਵੀ ਖੈਰ ਇੱਕ ਡਿਬੇਟੇਬਲ ਹੈ ਕਿ ਕਿਆ ਮੁਸ਼ਰਫ ਸਾਹਿਬ ਨੇ ਦੱਸਿਆ ਕਿ ਨਹੀਂ ਦੱਸਿਆ ਮੈਂ ਕਾਰਗਿਲ ਕਰ ਰਿਹਾ, ਉਹ 3-4 ਟੌਪ ਬੰਦਿਆਂ ਨੂੰ ਬਸ ਪਤਾ ਸੀਗਾ। ਹੁਣ ਅੱਜ ਵੀ ਹੋ ਸਕਦਾ ਹੈ ਕਿ ਪਾਕਿਸਤਾਨ ਸਾਈਡ 'ਤੇ ਕੁਝ ਐਸੇ ਬੰਦੇ ਹੋਣ ਜਿਹੜੇ ਕਿ ਹਜੇ ਵੀ ਪਲੈਨਿੰਗ ਕਰ ਰਹੀ ਹੋਵੇ ਕਿ ਅਸੀਂ ਅਟੈਕ ਕਰਨਾ ਹੈ, ਔਰ ਇੰਡੀਅਨ ਸਾਈਡ 'ਤੇ ਇਹ ਕਿਹੜੇ ਘੱਟ ਨੇ, ਇੱਧਰ ਵੀ ਕੋਈ ਨਾ ਕੋਈ ਪਲੈਨਿੰਗ ਬਣਦੀ ਹੋਣੀ ਹੈ ਕਿ ਅਸੀਂ ਵੀ ਉੱਧਰ ਕੋਈ ਨਾ ਕੋਈ ਕੁਛ ਨਾ ਕੁਛ ਕਰੀਏ ਉਹਨਾਂ ਦੇ ਖਿਲਾਫ, ਇੱਧਰ ਵੀ ਪਲੈਨਿੰਗ ਚੱਲਦੀ ਰਹਿੰਦੀ, ਉੱਧਰ ਵੀ ਚੱਲਦੀ ਰਹਿੰਦੀ ਹੈ, ਲੇਕਿਨ ਹਾਂਜੀ ਲੇਕਿਨ ਸਰ ਗੱਲ ਇਹ ਹੈ ਕਿ ਜਿਹੜੀ ਸਿਵਿਲੀਅਨ ਲੀਡਰਸ਼ਿਪ ਹੈ, ਵਕਤਾ ਤਕਾਜ਼ਾ ਇਹ ਕਹਿੰਦਾ ਹੈ ਕਿ ਤੁਸੀਂ ਉਹਨਾਂ ਨੂੰ ਆਈਸੋਲੇਟ ਕਿੱਦਾਂ ਕਰੋਗੇ? ਜੇ ਹਾਫਿਜ਼ ਸਈਦ ਦਾ ਬਸ ਚੱਲੇ ਨਾ ਤਾਂ ਸਵੇਰੇ ਇੰਡੀਆ ਪਾਕਿਸਤਾਨ ਦੀ ਨਿਊਕਲੀਅਰ ਜੰਗ ਕਰਾ ਦੇਵੇ, ਇਹ ਹਾਫਿਜ਼ ਸਈਦ ਵਰਗੇ ਜਿਹੜੇ ਟੈਰਰਿਸਟ ਨੇ, ਤਾਂ ਤੁਸੀਂ ਉਹਨਾਂ ਨੂੰ ਜਿੱਤ ਕਰਾਉਣਾ ਚਾਹੁੰਦੇ ਹੋ? ਜਿਹੜੇ ਕਸ਼ਮੀਰ 'ਚ ਟੈਰਰਿਸਟ ਫਿਰਦੇ ਨੇ ਉਹ ਤਾਂ ਉਹਨਾਂ ਦਾ ਬਸ ਚੱਲੇ, ਉਹ ਸਵੇਰੇ ਇੰਡੀਆ ਪਾਕਿਸਤਾਨ ਦੀ ਲੜਾਈ ਕਰਾ ਦੇਣ, ਤਾਂ ਤੁਸੀਂ ਉਹਨਾਂ ਦੀ ਜਿੱਤ ਕਰਾਉਣਾ ਚਾਹੁੰਦੇ ਹੋ? ਜੇ ਤੁਸੀਂ ਉਹਨਾਂ ਨੂੰ ਹਰਾਉਣਾ ਹੈ, ਉਹਨਾਂ ਨੂੰ ਹਰਾਉਣ ਦਾ ਤਰੀਕੇਕਾਰ ਇੱਕੋ ਹੀ ਹੈ, ਉਹਨਾਂ ਨੂੰ ਹਰਾਉਣ ਦਾ ਤਰੀਕਾ ਇਹ ਹੈ ਕਿ ਤੁਸੀਂ ਆਪਣੇ ਰਿਲੇਸ਼ਨਸ਼ਿਪ ਬੈਟਰ ਕਰਨੇ ਸ਼ੁਰੂ ਕਰ ਦਿਓ ਸੂਨਰ ਔਰ ਲੇਟਰ। ਦੇਖੋ ਵਰਲਡ ਵਾਰ ਇੱਕ ਵਾਰ 'ਚ ਥੋੜ੍ਹੀ ਖਤਮ ਹੋ ਗਈ, ਜਰਮਨੀ ਜਦੋਂ ਪਹਿਲੀ ਵਾਰ, ਦੇਖੋ ਨਾ ਸਾਰੀ ਹਿਸਟਰੀ ਪੜ੍ਹੋ ਤੁਸੀਂ ਜਾ ਕੇ, ਜਰਮਨੀ ਜਦੋਂ ਪਹਿਲੀ ਵਾਰੀ ਹਾਰਿਆ ਤੇ ਉਹ ਦੂਜੀ ਵਾਰ ਸੈਕਿੰਡ ਵਰਲਡ ਵਾਰ ਦੇ ਟਾਈਮ 'ਤੇ ਉਹਦਾ ਬਦਲਾ ਲੈਣ ਦੇ ਚੱਕਰ ਜੀ, ਤਾਂ ਉਹ ਕਿਹਾ ਵਾਇਲੈਂਸ ਤੋਂ ਬਾਹਰ ਨਿਕਲਣ ਦਾ, ਇਹ ਗੱਲ ਹਮੇਸ਼ਾ ਯਾਦ ਰੱਖਣਾ, ਵਾਇਲੈਂਸ ਦੇ ਵਿਸ਼ੀਅਸ ਸਾਈਕਲ ਤੋਂ ਬਾਹਰ ਨਿਕਲਣ ਦਾ ਇੱਕੋ ਹੀ ਤਰੀਕਾ ਆ ਕਿ ਤੁਸੀਂ ਰਿਟੈਲੀਏਟ ਨਾ ਕਰੋ। ਗੈਟ ਇਫ ਯੂ ਵਾਂਟ ਟੂ ਗੈਟ ਆਊਟ ਆਫ ਦੈਟ ਵਿਸ਼ੀਅਸ ਸਾਈਕਲ ਆਫ ਵਾਇਲੈਂਸ, ਤੁਸੀਂ ਰਿਟੈਲੀਏਟ ਨਾ ਕਰੋ। ਜਰਮਨੀ ਦੂਜੀ ਜੰਗ ਦੇ ਉੱਤੇ ਹੋਰ ਜ਼ਿਆਦਾ ਤਿਆਰੀ ਕਰਕੇ ਫਿਰ ਬੁਰੀ ਤਰ੍ਹਾਂ ਮਾਰ ਖਾਧੀ, ਫਿਰ ਉਹਨਾਂ ਨੇ ਵੰਡ ਕੇ ਰੱਖ ਦਿੱਤਾ ਇਹਨੂੰ ਕਿ ਠੀਕ ਹੈ ਜੀ ਇਹਨਾਂ ਨੂੰ ਵੰਡ ਦਿਓ ਈਸਟ ਜਰਮਨੀ ਵੈਸਟ ਜਰਮਨੀ, ਫਿਰ ਹੋਰ ਬੁਰੀ ਤਰ੍ਹਾਂ, ਫਿਰ ਜਰਮਨੀ ਨੂੰ ਸਮਝ ਆਈ ਕਿ ਭਾਈ ਇਕਨੋਮਿਕ ਇਸ ਵੇਲੇ ਯੂਰਪ ਦਾ ਲੀਡਿੰਗ ਜਿਹੜਾ ਯੂਰਪੀਅਨ ਯੂਨੀਅਨ ਹੈ ਉਹਦੇ ਜਰਮਨੀ ਨੇ ਛੱਡ ਦਿੱਤਾ ਹੈ ਸਾਰਾ ਕਾਰਗੁਜ਼ਾਰੀ, ਜਰਮਨੀ ਨੇ ਫੋਕਸ ਫਿਰਕੇ 'ਤੇ ਕਰਨਾ ਸ਼ੁਰੂ ਕਰ ਦਿੱਤਾ, ਜਰਮਨੀ ਨੇ ਆਪਣੀ ਇਕੋਨਮੀ 'ਤੇ, ਟੈਕਨੋਲੋਜੀ 'ਤੇ, ਇਹਦੇ ਵੱਲ ਫੋਕਸ ਕਰਨਾ ਸ਼ੁਰੂ ਕਰ ਦਿੱਤਾ ਜਰਮਨੀ ਨੇ ਕਿ ਇਹ ਜਿਹੜੀ ਚੀਜ਼ਾਂ ਨੇ ਸਰ। ਜੇ ਜਰਮਨੀ ਇਹ ਸੋਚਦਾ ਕਿ ਜੀ ਹੁਣ ਮੈਂ ਤੀਜੀ ਵਾਰ ਬਦਲਾ ਲੈਣਾ, ਠੀਕ ਹੈ ਨਾ, ਜਰਮਨੀ ਸੋਚਦਾ ਕਿ ਜੀ ਮੈਂ ਤੀਜੀ ਵਾਰ ਬਦਲਾ ਲੈਣਾ, ਮੈਂ ਅਮਰੀਕਾ ਨੂੰ, ਰਸ਼ੀਆ ਨੂੰ, ਇਹਨਾਂ ਸਾਰਿਆਂ ਨੂੰ ਸਬਕ ਸਿਖਾਉਣਾ, ਇਹਨਾਂ ਨੇ ਸਾਨੂੰ ਹਰਾਇਆ, ਪਹਿਲਾਂ ਤਾਂ ਇਸੇ ਫਿਲੋਸਫੀ ਦੇ ਨਾਲ ਤਾਂ ਵਰਲਡ ਵਾਰ ਚੱਲਦੀਆਂ ਰਹੀਆਂ, ਇਸੇ ਫਿਲੋਸਫੀ ਦੇ ਨਾਲ ਤਾਂ ਲੜਾਈਆਂ ਹੁੰਦੀਆਂ ਰਹੀਆਂ। ਉਹ ਫਿਲੋਸਫੀ ਜਿਹੜੀ ਉਹ ਸਿਰਫ ਲੜਾਈ ਔਰ ਵਰਲਡ ਵਾਰ ਵੱਲ ਧਕੇਲੇਗੀ, ਹੋਰ ਕੁਛ ਨਹੀਂ ਕਰੇਗੀ। ਜੇ ਫਿਲੋਸਫੀ ਜਪਾਨ ਹੈ, ਇੱਕ ਹੀ ਕੰਟਰੀ ਹੈ ਜਿਹਦੇ ਉੱਤੇ ਕਿ ਜਿਹੜਾ ਐਟੋਮਿਕ ਬੰਬ ਸਿੱਟਿਆ ਗਿਆ, ਨਿਊਕਲੀਅਰ ਬੰਬ ਉੱਤੇ ਜਪਾਨ 'ਤੇ ਸੁੱਟਿਆ ਗਿਆ, ਲੇਕਿਨ ਜਪਾਨ ਨੇ ਅਮਰੀਕਾ ਦੇ ਨਾਲ ਦੋਸਤਾਨਾ ਤਾਲੁਕਾਤ ਬਣਾ ਲਏ। ਕਿੰਨੀ ਤਰੱਕੀ ਕੀਤੀ ਜਪਾਨ ਨੇ, ਕਿੰਨੀ ਜ਼ਬਰਦਸਤ, ਬਹੁਤ ਸਾਲਾਂ ਤੱਕ ਤਾਂ ਦੁਨੀਆ ਦੀ ਦੂਸਰੀ ਲਾਰਜੈਸਟ ਜਾਂ ਤੀਸਰੀ ਲਾਰਜੈਸਟ ਇਕੋਨਮੀ ਰਹੀ ਹੈ ਜਪਾਨ। ਹੁਣ ਜ਼ਰੂਰ ਜਪਾਨ ਥੋੜ੍ਹਾ ਜਿਹਾ ਹਲਕਾ ਜਿਹਾ ਥੱਲੇ ਜਾ ਰਿਹਾ, ਲੇਕਿਨ ਅੱਜ ਵੀ ਜਪਾਨ ਦੇ ਵੀ ਦੇਖੋ ਟੋਕੀਓ ਓਲੰਪਿਕਸ ਹੋ ਰਿਹਾ, ਕਿਆ ਟੈਕਨੋਲੋਜੀ ਉਹਨਾਂ ਦੀ। ਸੋ ਜੇ ਤੁਸੀਂ ਇਸ ਪਾਸੇ, ਜੇ ਤੁਸੀਂ ਉਹ ਕਹਿਣਾ ਕਿ ਜੀ ਹਾਂਜੀ ਅਸੀਂ ਪਾਕਿਸਤਾਨ ਨੇ ਸਾਡੇ ਨਾਲ ਬਦਲਾ ਕਰਤਾ, ਸਾਨੂੰ ਕਾਰਗਿਲ ਕਰਤਾ, ਸਾਡੀ ਪਿੱਠ 'ਚ ਛੁਰਾ ਕੋਪ ਦਿੱਤਾ, ਉਹ ਸਾਰੀ ਉਮਰ ਫਿਰ ਤਾਂ ਉਸੇ ਸਿਸਟਮ 'ਚ ਅਸੀਂ ਰਵਾਂਗੇ। ਔਰ ਇਹਦੇ ਨਾਲ ਇੰਡੀਆ ਦਾ, ਤੁਹਾਨੂੰ ਇੱਕ ਗੱਲ ਦਾ, ਸੋਰੀ ਮੈਂ ਇੱਕ ਹੀ ਬਸ ਆਖਰੀ ਗੱਲ, ਫਿਰ ਤੁਸੀਂ ਗੱਲ ਜਾਰੀ ਰੱਖਣਾ, ਇਹਦੇ ਨਾਲ ਫਾਇਦਾ ਇੰਡੀਆ ਦਾ, ਤੁਸੀਂ ਕਹਿ ਦਿਓ ਪਾਕਿਸਤਾਨ ਦਾ ਫਾਇਦਾ, ਇਹਦੇ ਨਾਲ ਫਾਇਦਾ ਇੰਡੀਆ ਦਾ ਹੈਗਾ ਸਰ ਜੀ, ਕਿਉਂਕਿ ਇੰਡੀਆ ਜਿਸ ਲੀਗ ਦੇ ਵਿੱਚ ਜਾ ਰਿਹਾ, ਤੁਹਾਨੂੰ ਆਪਣੀ ਨੇਬਰਿੰਗ ਕੰਟਰੀਜ਼ ਦੇ ਨਾਲ ਵਧੀਆ ਸੁਲਾ ਸਫਾਈ ਹੋਵੇ, ਵਧੀਆ ਰਿਲੇਸ਼ਨਸ਼ਿਪ ਹੋਣ, ਉਹਦੇ ਨਾਲ ਤੁਹਾਨੂੰ ਹੋਰ ਇਨਵੈਸਟਮੈਂਟ ਆਏਗੀ, ਹਾਲਾਤ ਹੋਰ ਸੁਧਰਨਗੇ, ਪਾਕਿਸਤਾਨ ਦਾ ਤਾਂ ਥੋੜ੍ਹਾ ਹੀ ਫਾਇਦਾ ਇਹਦੇ ਨਾਲ। ਗੋ ਅਹੈਡ ਸਰ।
ਸਰ ਮੈਨੂੰ ਇੱਕ ਗੱਲ ਦੱਸੋ, ਚਲੋ ਤੁਸੀਂ ਬੜਾ ਅੱਛਾ, ਤੁਸੀਂ ਫੈਮਿਲੀ ਦੇ ਵਿੱਚ ਹੈਗੇ ਹੋ, ਤੁਹਾਡੀ ਫੈਮਿਲੀ ਦੇ ਵਿੱਚ ਤੁਹਾਡੇ ਫਾਦਰ ਦੀ ਵੀ ਚੱਲਦੀ, ਤੁਹਾਡੇ ਚਾਚੇ ਦੀ ਚੱਲਦੀ ਹੈਗੀ ਹੈ, ਠੀਕ ਹੈ, ਸਾਰੇ ਕੁਐਸਚਨ ਲੈ ਕੇ ਜਾਂ ਸਾਰੇ ਡਿਸੀਜਨ ਚਾਚਾ ਲੈਂਦਾ ਹੈਗਾ, ਇਟ ਇਜ਼ ਬੈਟਰ ਸੋਲੂਸ਼ਨ ਟੂ ਮੇਕ ਅ ਗੁੱਡ ਰਿਲੇਸ਼ਨ ਵਿਦ ਦਾ ਚਾਚਾ ਇਨਸਟੈਡ ਆਫ ਯੋਰ ਡੈਡ।
ਬਿਲਕੁਲ ਸਹੀ, ਦੋਨਾਂ ਦਾ ਰਿਲੇਸ਼ਨ ਬਣਾਉਣਾ ਪਏਗਾ। ਇੰਡੀਆ ਜੇ ਦੈਟਸ ਵੈਰੀ ਗੁੱਡ ਪੁਆਇੰਟ ਦੈਟ ਯੂ ਹਾਈਲਾਈਟਡ, ਇੰਡੀਆ ਇਕੱਲੀ ਸਿਵਿਲੀਅਨ ਗਵਰਨਮੈਂਟ ਦੇ ਨਾਲ ਨਹੀਂ ਕੰਮ ਕਰਕੇ ਚੱਲੇਗਾ ਕੰਮ, ਇੰਡੀਆ ਨੂੰ ਸਿਵਿਲੀਅਨ ਗਵਰਨਮੈਂਟ ਦੇ ਨਾਲ ਕੰਮ ਦੀ ਸ਼ੁਰੂਆਤ ਕਰੇ ਇਮਰਾਨ ਖਾਨ ਸਾਹਿਬ ਦੇ ਨਾਲ, ਔਰ ਯੈਸ ਇੰਡੀਆ ਨੂੰ ਪਾਕਿਸਤਾਨ ਦੀ ਮਿਲਟਰੀ ਨੂੰ ਕੋਨਫੀਡੈਂਸ ਲੈਣਾ ਪਏਗਾ, ਇੰਡੀਆ ਨੂੰ ਪਾਕਿਸਤਾਨ ਦੀ ਮਿਲਟਰੀ ਨੂੰ, ਬਿਕੋਜ਼ ਦੇ ਆਰ ਡੋਮੀਨੇਟਿੰਗ ਦੇ ਆਰ। ਤੁਸੀਂ ਕਹਿ ਦਿਓ ਦੇਖੋ ਹੁਣ ਸਿੱਧੂ ਸਾਹਿਬ ਨੇ, ਬਾਜਵਾ ਸਾਹਿਬ ਨੇ ਜੱਫੀ ਪਾਈ, ਹੁਣ ਤੁਸੀਂ ਉਹਨਾਂ ਨਾਲ ਲੜਾਈ ਕਰਕੇ ਬਹਿ ਜਾਓਗੇ, ਉਹ ਕੰਮ ਨਹੀਂ ਚੱਲੇਗਾ, ਇੰਡੀਅਨ ਗਵਰਨਮੈਂਟ ਨੂੰ ਮੁਲਾਕਾਤ ਕਰਨੀ ਪਏਗੀ, ਇੰਡੀਅਨ ਸਿਵਿਲੀਅਨ ਲੀਡਰਸ਼ਿਪ ਬਾਜਵਾ ਸਾਹਿਬ ਨੂੰ ਵੀ ਕੋਨਫੀਡੈਂਸ 'ਚ ਲੈਣ, ਪਾਕਿਸਤਾਨ ਮਿਲਟਰੀ ਨੂੰ ਵੀ ਕੋਨਫੀਡੈਂਸ 'ਚ ਲੈਣ, ਫਿਰ ਵੀ ਜੇ ਉਹ ਕਰਦੇ ਆ ਤਾਂ ਕਦੋਂ ਤੱਕ ਕਰੀ ਜਾਣਗੇ? ਤੁਸੀਂ ਆਪਣੇ ਬਾਰਡਰ ਨੂੰ ਸਟਰੈਂਥਨ ਰੱਖੋ, ਜੇ ਉੱਥੋਂ ਦੇਖੋ ਮੇਰੀ ਗੱਲ ਸੁਣੋ, ਉੱਥੋਂ ਟੈਰਿਸਟ ਆਉਣ ਦਾ ਤੁਸੀਂ ਉਹਨਾਂ ਨੂੰ ਪੁੱਠੇ ਟੰਕੇ ਰੱਖੋ, ਤੁਹਾਡੇ ਕੋਲ ਹਥਿਆਰ ਨਹੀਂ ਹੈ, 70-80 ਬਿਲੀਅਨ ਡਾਲਰ ਲਗਾ ਰਹੇ ਹੈ।
ਪ੍ਰੋਬਲਮ ਕੀ ਹੋ ਰਹੀ ਹੈ ਇਸ ਵਕਤ ਇੰਡੀਆ ਦੇ ਵਿੱਚ, ਇੰਡੀਅਨ ਪੋਲੀਟਿਕਸ ਜਾਂ ਇੰਡੀਅਨ ਸਾਰੇ ਲੋਕ ਜਿਹੜੇ ਉਹ ਘਰ ਦੇ ਦੁਸ਼ਮਣਾਂ ਨਾਲ ਜ਼ਿਆਦਾ ਲੜ ਰਹੇ ਆ ਇੰਸਟੈਡ ਆਫ ਬਾਹਰ ਦੇ ਦੁਸ਼ਮਣਾਂ ਨਾਲ। ਬਾਹਰ ਦੇ ਦੁਸ਼ਮਣਾਂ ਨੂੰ ਜੋ ਅੱਜ ਦੀ ਡੇਟ ਦੇ ਵਿੱਚ ਪੋਲੀਟੀਕਲ ਸਿਨੈਰੀਓ ਹੈਗਾ ਨਾ, ਉਹਨਾਂ ਨੇ ਬੜਾ ਉਹਨੂੰ ਵਧੀਆ ਟੈਕਲ ਕੀਤਾ ਹੈਗਾ। ਕੋਈ ਵੀ ਹੋਵੇ, ਕੋਈ ਵੀ ਕੰਟਰੀ ਹੋਵੇ, ਚਾਈਨਾ, ਪਾਕਿਸਤਾਨ, ਯੂ ਨੋ, ਵਟ ਐਵਰ ਕੰਟਰੀ, ਦੇ ਹੈਵ ਟੈਕਲ ਦੈਮ ਵੈਰੀ ਵੈਲ।
ਦੇ ਰਿਹਾ ਜੀ, ਮੈਂ ਤੁਹਾਡੀ ਕਾਲ ਬਿਲਕੁਲ ਨਹੀਂ ਡਿਸਕਨੈਕਟ ਕਰਾਂਗਾ। ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ ਜਿਹੜੀ ਹੈ ਗੱਲਬਾਤ ਜਿਹੜੀ ਉਹ ਇਸੇ ਤਰ੍ਹਾਂ ਹੀ ਜਾਰੀ ਰਹੇਗੀ। 770 ਦਾ ਜਿਹੜਾ ਸਾਡਾ ਸਮਾਂ ਸਮਾਪਤ ਹੋ ਗਿਆ, ਪ੍ਰੋਗਰਾਮ ਤੋਂ ਬਾਅਦ ਤੁਸੀਂ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ 6472781182। ਫੋਨ ਨੰਬਰ ਫਿਰ ਨੋਟ ਕਰ ਲਓ, 6472782182। ਸੁਵਿਨਾ ਜੀ, ਪ੍ਰੋਗਰਾਮ ਸਾਥ ਦੇਣ ਲਈ ਬਹੁਤ ਸ਼ੁਕਰੀਆ, ਤੁਹਾਡੇ ਸਾਰਿਆਂ ਨੂੰ ਵਿਸ਼ਿੰਗ ਆਲ ਆਫ ਯੂ ਅ ਵੈਰੀ ਵੈਰੀ ਹੈਪੀ ਫੈਮਿਲੀ ਡੇ। ਥੈਂਕ ਯੂ।
The views expressed on the preceding program may not necessarily be those of the owner or management of WTOR radio station.
ਤੁਸੀਂ ਕੈਨੇਡਾ ਤੋਂ ਇੰਡੀਆ ਪੈਸੇ ਭੇਜਣਾ ਚਾਹੁੰਦੇ ਹੋ, ਤੇ ਉਹ ਵੀ ਛੇਤੀ ਤੋਂ ਛੇਤੀ ਵਧੀਆ ਰੇਟਸ ਤੇ ਆਰਾਮ ਨਾਲ ਘਰ ਬੈਠੇ? ਇਹ ਸਭ ਮਿਲੇਗਾ ਹੁਣ ਤੁਹਾਨੂੰ ਬਿਨਾਂ ਕੰਪਰੋਮਾਈਜ਼ ਤੋਂ। ਹੁਣੇ ਕਰੋ ਡਾਊਨਲੋਡ ਜ਼ੂਮ ਮਨੀ ਟ੍ਰਾਂਸਫਰ ਐਪ ਫ੍ਰੋਮ ਪੇਪਾਲ, ਤੇ ਆਪਣੇ ਫੋਨ ਤੋਂ ਕਰੋ ਪੈਸੇ ਟ੍ਰਾਂਸਫਰ। ਵਧੀਆ ਐਕਸਚੇਂਜ ਰੇਟਸ ਦੇ ਨਾਲ ਬੈਂਕ ਡਿਪੋਜ਼ਿਟਸ, ਕੈਸ਼ ਪਿਕਅਪ ਜਾਂ ਫਿਰ ਮੋਬਾਈਲ ਰੀਚਾਰਜ। ਹੁਣ ਪੈਸੇ ਭੇਜੋ ਇੰਡੀਆ ਆਪਣੀ ਉਂਗਲੀਆਂ ਦੇ ਇਸ਼ਾਰੇ ਤੇ। ਜ਼ੂਮ, ਅ ਪੇਪਾਲ ਸਰਵਿਸ, ਤੇਜ਼, ਸਹਿਲ ਤੇ ਸੁਰੱਖਿਅਤ ਮਨੀ ਟ੍ਰਾਂਸਫਰ।
ਆਪਣੇ ਪੈਸੇ ਨੂੰ ਕੰਮ ਤੇ ਲਾਓ, ਬੂਮਿੰਗ ਰੀਅਲ ਸਟੇਟ ਮਾਰਕੀਟ ਦਾ ਹਿੱਸਾ ਬਣ ਜਾਓ। ਡਾਊਨਟਾਊਨ ਮਿਸਾਗਾ ਸਕਿਅਰਬਨ ਦੇ ਬਿਲਕੁਲ ਕੋਲ ਓਰੋ ਐਚ ਟਾਵਰ 3 ਵਿੱਚ ਆਪਣਾ ਯੂਨਿਟ ਬੁੱਕ ਕਰਵਾਓ। ਪਲੈਟੀਨਮ ਐਕਸੈਸ ਦਾ ਫਾਇਦਾ ਲਵੋ, ਫ੍ਰੀ ਪਾਰਕਿੰਗ ਤੇ ਫ੍ਰੀ ਲੋਕਰ ਪਾਓ, ਖੁਦ ਰਹੋ ਜਾਂ ਕਿਰਾਏ ਤੇ ਚੜਾਓ। ਲੇਕਿਨ ਉਸ ਲਈ ਇੱਕ ਨੰਬਰ ਕਮਾਓ, 416-727-0003। ਜੀ ਹਾਂ, ਗੁਰਦੀਪ ਸੇਖੋਂ ਨੂੰ 416-727-0003 ਤੇ ਘੰਟੀ ਖੜਕਾਓ, ਓਰੋ ਐਚ ਟਾਵਰ 3 ਵਿੱਚ ਆਪਣਾ ਯੂਨਿਟ ਰਾਖਵਾਂ ਕਰਵਾਓ।
किचन और बाथरूम की रेनोवेशन तो फिर कस्टम डिजाइन, एक नाम जीके ग्रेनाइट एंड मार्बल, कस्टम किचन कैबिनेट्स, बार्स, वैनिटीज या फिर कस्टम काउंटरटॉप्स, हो वुडवर्क या फिर हो ग्रेनाइट और मार्बल के काउंटरटॉप्स, एक नहीं दो नहीं तीन नहीं बल्कि चार, यानी बेशुमार वैरायटी, बेहतरीन कस्टमर सर्विस, क्वालिटी वर्क और दाम बहुत ही मुनासिब। 7171 टोरब्राम रोड, मिसिसागा, आपके अपने कीरत। 6475343789 6475343789 GK Granite and Marble।
ਘਰ ਨਵਾਂ ਹੈ ਜਾਂ ਪੁਰਾਣਾ, ਉਹਦੇ ਵਿੱਚ ਵਧੀਆ ਸ਼ੇਡਸ ਲੱਗੇ ਹੋਣ ਤਾਂ ਹੋਰ ਵੀ ਖੂਬਸੂਰਤ ਹੋ ਜਾਂਦਾ ਹੈ। ਕੈਲੀਫੋਰਨੀਆ ਸ਼ਟਰ, ਬਲਾਈਂਡਸ, ਵਰਟੀਕਲਸ, ਰੋਲਰ ਸ਼ੇਡਸ, ਹਨੀਕੈਂਪਸ, ਪਲੀਟਡ ਸ਼ੇਡਸ। ਇਸ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਦੇ ਪਰਦੇ ਲਵਾਉਣਾ ਚਾਹੁੰਦੇ ਹੋ ਤਾਂ ਇਹਨਾਂ ਨਾਲ ਸੰਪਰਕ ਕਰੋ। ਪਿਛਲੇ 30 ਸਾਲ ਦਾ ਤਜਰਬਾ, ਖੂਬਸੂਰਤੀ ਵਧਾਉਣ ਦੇ ਨਾਲ ਨਾਲ ਘਰ ਦਾ ਬਿਜਲੀ ਦਾ ਬਿੱਲ ਵੀ ਘੱਟ ਆਵੇਗਾ। ਦ ਬਲਾਈਂਡ ਸ਼ੇਡਸ ਆਊਟਲੈਟ .com ਤੇ ਸੰਪਰਕ ਕਰੋ ਜਾਂ ਫਿਰ 416-803-1043 416-803-1043 ਦ ਬਲਾਈਂਡ ਸ਼ੇਡਸ ਆਊਟਲੈਟ .com।
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ